ਆਓ ਸਾਰੇ ਇਕੱਠੇ ਹੋ ਕੇ ਸਾਂਝ ਦਿਲਾਂ ਦੀ ਪਾਈਏ ਦਿਲਾਂ ਦੇ ਵਿੱਚ ਪਈਆਂ ਦੂਰੀਆਂ ਨੇੜੇ ਕੋ ਮਿਟਾਈਏ
ਉੜਕੇ ਸਮੁੰਦਰਾਂ ਤੋਂ ਪਾਰ ਆਏ ਤੇਰੇ ਪਿੰਡੋ ਤੇਰੇ ਪਿੰਡੋ ਪਿਆਰ ਆਇਆ
ਕਮਲ ਹੀਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝ ਦਿਲਾਂ ਦੀ ਹਰਪਾਲ ਸਿੰਘ ਪਾਲ ਦੇ ਨਾਲ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਂਝ ਦਿਲਾਂ ਦੀ ਵਿੱਚ ਅਤੇ ਤੁਹਾਡੇ ਨਾਲ ਹਾਜ਼ਰ ਹੋ ਗਿਆ ਜੀ ਬਿਲਕੁਲ 12:35 ਹੋ ਗਿਆ ਸਟੂਡੀਓ ਦੀ ਘੜੀ ਦੇ ਵਿੱਚ 11:35 ਸੋ ਹੇਕ ਫਰਾਈਡੇ ਦੀ ਤਰ੍ਹਾਂ ਤੁਹਾਡੇ ਨਾਲ ਸਾਂਝ ਪਾਉਣ ਲਈ ਅਸੀਂ ਹਾਜ਼ਰ ਹਾਂ ਜੀ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਬਿਲਕੁਲ ਰੇਡੀਓ ਦੇ ਨੇੜੇ ਜੁੜ ਬੈਠੇ ਹੋਵੋਗੇ ਅਤੇ ਸਾਡਾ ਪ੍ਰੋਗਰਾਮ ਸੁਣਨ ਦੇ ਲਈ ਉਤਾਵਲੇ ਹੋਵੋਗੇ ਹਮੇਸ਼ਾ ਦੀ ਤਰ੍ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਗੀਤ ਸੰਗੀਤ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਉੱਥੇ ਨਾਲ ਨਾਲ ਕੱਲ੍ਹ ਦਾ ਜਿਹੜਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਪੋਲਿਸੀ ਚੇਂਜ ਹੋਈ ਹੈ ਉਸ ਦੇ ਮੁੱਦੇ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਅਤੇ ਹੁਣ ਜਿਹੜਾ ਨਵੇਂ ਰੂਲਸ ਆ ਗਏ ਨੇ ਅਤੇ ਉਹਨਾਂ ਰੂਲ ਦੇ ਅੰਦਰ ਸਾਡੇ ਜਿਹੜੇ ਸਟੂਡੈਂਟ ਵੀਰ ਨੇ ਜਾਂ ਹੋਰ ਭੈਣ ਭਰਾ ਨੇ ਇੱਥੇ ਪਹੁੰਚੇ ਹੋਏ ਜਿਹੜੇ ਕਿ ਪੜ੍ਹਾਈ ਦੇ ਬੇਸ 'ਤੇ ਇੱਥੇ ਪਹੁੰਚੇ ਸਨ ਸੋ ਉਹਨਾਂ ਨੂੰ ਕੀ ਹੋ ਸਕਦਾ ਅਤੇ ਇੰਪਲੋਇਰ ਅਤੇ ਇੰਪਲੋਈ ਦੇ ਵਿੱਚ ਜਿਹੜੀ ਚੇਂਜਸ ਆਈ ਹੈ ਉਹਨਾਂ ਚੇਂਜਸਾਂ ਬਾਰੇ ਵੀ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਉਮੀਦ ਹੈ ਜੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋਗੇ ਔਰ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰਾਂਗੇ ਜਿੱਥੇ ਗੀਤ ਸੰਗੀਤ ਦਾ ਸਿਲਸਿਲਾ ਤੁਹਾਡੇ ਨਾਲ ਚੱਲਦਾ ਰਹੇਗਾ ਉੱਥੇ ਵੈਦਰ ਰਿਪੋਰਟ ਅਤੇ ਹੋਰ ਵੀ ਜਿੱਦਾਂ ਜਿਸ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਸਾਡੇ ਕੋਲ ਇੰਡੀਆ ਤੋਂ ਜਿਹੜੀ ਨਿਊਜ਼ ਪਹੁੰਚਦੀ ਹੈ ਉਹ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ ਅਤੇ ਬਿਲਕੁਲ ਜੀ ਤੁਸੀਂ ਤਿਆਰ ਰਹੋ ਅਤੇ ਤੁਸੀਂ ਅਗਰ ਸਾਨੂੰ ਕੋਈ ਫਰਮਾਇਸ਼ ਕਰਨਾ ਚਾਹੁੰਦੇ ਹੋ ਅਤੇ ਖਾਸ ਕਰਕੇ ਇਮੀਗ੍ਰੇਸ਼ਨ ਦੀ ਪੋਲਿਸੀ ਨੂੰ ਲੈ ਕੇ ਕੋਈ ਵੀ ਗੱਲਬਾਤ ਤੁਹਾਡੇ ਜ਼ਿਹਨ ਦੇ ਵਿੱਚ ਕੁਐਸਚਨ ਹੈ ਜਾਂ ਤੁਹਾਨੂੰ ਕੋਈ ਮੁਸ਼ਕਲਾਤ ਆ ਰਹੀ ਹੈ ਇਮੀਗ੍ਰੇਸ਼ਨ ਦੀ ਜਿਹੜੀ ਪੋਲਿਸੀ ਸਮਝਣ ਦੇ ਵਿੱਚ ਅਤੇ ਤੁਸੀਂ ਜ਼ਰੂਰ ਫੋਨ ਨੰਬਰ ਨੋਟ ਕਰ ਲਓ ਹੁਣ ਤੋਂ ਹੀ ਜੇ ਤੁਸੀਂ ਮੋਬਾਈਲ ਤੋਂ ਕਰਨਾ ਤਾਂ 09-815-8100 ਇਹ ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਅਤੇ ਸਾਡੇ ਨਾਲ ਅੱਜ ਸਪੈਸ਼ਲ ਤੌਰ 'ਤੇ ਇੰਦਰਪਾਲ ਸਿੰਘ ਜੀ ਜਿਹੜੇ ਕਿ ਇਮੀਗ੍ਰੇਸ਼ਨ ਐਡਵਾਈਜ਼ਰ ਨੇ ਪਿਛਲੇ ਤਕਰੀਬਨ 4 ਸਾਲ ਤੋਂ ਅਤੇ ਉਹਨਾਂ ਦੇ ਨਾਲ ਅਸੀਂ ਤਕਰੀਬਨ 10-15 ਮਿੰਟ ਦੀ ਇੰਟਰਵਿਊ ਵੀ ਕਰਾਂਗੇ ਔਨਲਾਈਨ ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਇਸ ਬਾਬਤ ਕੋਈ ਵੀ ਜੋ ਸਵਾਲਾਂ ਸਾਡੇ ਕੋਲ ਪੁੱਛਣਾ ਚਾਹੁੰਦੇ ਨੇ ਉਹ ਤੁਸੀਂ ਸਾਨੂੰ ਹੁਣ ਤੋਂ ਲਿਖਵਾਉਣੇ ਸ਼ੁਰੂ ਕਰ ਦਿਓ ਤਾਂ ਕਿ ਅਸੀਂ ਜਦੋਂ ਸਾਡੇ ਕੋਲ ਉਹਨਾਂ ਦੀ ਕਾਲ ਆਵੇ ਤਾਂ ਅਸੀਂ ਉਹਨਾਂ ਨੂੰ ਉਹ ਜਿਹੜੇ ਸਵਾਲ ਨੇ ਉਹ ਪੁੱਛ ਸਕੀਏ ਸੋ ਇਹਦੇ ਨਾਲ ਨਾਲ ਫਿਰ ਇੱਕ ਵਾਰੀ ਦੱਸ ਦਈਏ ਕਿ ਪੋਲਿਸੀ ਦੇ ਵਿੱਚ ਚੇਂਜਸ ਹੋਣ ਦੇ ਨਾਲ ਕਾਫੀ ਜਿਹੜਾ ਸਾਡੇ ਸਟੂਡੈਂਟ ਨੂੰ ਕੁਛ ਰਾਹਤ ਵੀ ਮਿਲ ਗਈ ਹੈ ਜਿਹੜਾ ਉਹਨਾਂ ਦੇ ਦਿਮਾਗ 'ਤੇ ਪਰੇਸ਼ਾਨੀ ਸੀ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਉਹਦੇ ਵਿੱਚ ਕਾਫੀ ਉਹਨਾਂ ਨੂੰ ਰਾਹਤ ਮਿਲੀ ਹੈ ਅਤੇ ਪਰ ਕੁਝ ਚੇਂਜਸ ਹੋਣ ਦੇ ਨਾਲ ਕੁਝ ਕਠਿਨਾਈਆਂ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਣਗੀਆਂ ਸੋ ਸਾਰੀ ਪੋਲਿਸੀ ਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਤਕਰੀਬਨ 12 ਵਜੇ ਤੋਂ ਬਾਅਦ ਸੋ ਸਾਡੇ ਕੋਲ 20-25 ਮਿੰਟ ਨੇ ਜੀ ਉਸ ਦੇ ਦੌਰਾਨ ਤੁਸੀਂ ਜਿਹੜੇ ਤੁਹਾਡੇ ਸਵਾਲ ਨੇ ਉਹ ਅਸੀਂ ਲਿਖਣੇ ਸ਼ੁਰੂ ਕਰ ਦਿੰਦੇ ਹਾਂ ਜੇ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਲੱਗੀ ਜਿਹੜਾ ਕਿ ਕੱਲ੍ਹ ਨਵੀਂ ਪੋਲਿਸੀ ਆਈ ਇਮੀਗ੍ਰੇਸ਼ਨ ਦੇ ਬਾਰੇ ਸੋ ਉਸਨੂੰ ਅਸੀਂ ਜ਼ਰੂਰ ਤੁਹਾਡੇ ਲਈ ਕਲੈਰੀਫਾਈ ਕਰਕੇ ਦੇਵਾਂਗੇ ਇੰਦਰਪਾਲ ਹੋਣਾਂ ਦੇ ਕੋਲੋਂ ਅਤੇ ਉਹ ਇੱਕ ਚੰਗੇ ਵਿਸਥਾਰ ਦੇ ਵਿੱਚ ਸਾਨੂੰ ਉਹ ਸਮਝਾਉਣਗੇ ਅਤੇ ਅਸੀਂ ਫਿਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਤੁਹਾਡੇ ਸਵਾਲਾਤ ਨੇ ਅਤੇ ਉਹਨਾਂ ਦੇ ਜਵਾਬ ਲੈਣ ਦੇ ਲਈ ਅਤੇ ਨਾਲ ਨਾਲ ਉਹਨਾਂ ਨੂੰ ਡਿਟੇਲ ਦੇ ਵਿੱਚ ਜਾਣਾਂਗੇ ਕਿ ਇਸ ਪੋਲਿਸੀ ਦੇ ਨਾਲ ਜਿਹੜਾ ਕੀ ਫਰਕ ਪੈ ਸਕਦਾ ਹੈ ਅਤੇ ਕਿਸ ਤਰ੍ਹਾਂ ਜਿਹੜੇ ਸਾਡੇ ਸਟੂਡੈਂਟ ਉਹਨਾਂ ਨੂੰ ਫਾਇਦਾ ਹੋ ਸਕਦਾ ਸੋ ਤੁਸੀਂ ਵੀ ਅਗਰ ਕੋਈ ਕੁਐਸਚਨ ਹੈ ਤੁਹਾਡੇ ਕੋਲ ਜਾਂ ਤੁਹਾਡੇ ਯਾਰ ਦੋਸਤ ਦੇ ਲਈ ਅਤੇ ਜਾਂ ਫਿਰ ਆਪਣੇ ਲਈ ਜਾਂ ਫਿਰ ਕਿਸੇ ਦੇ ਲਈ ਵੀ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਲਓ ਜੀ ਗੀਤ ਦੇ ਨਾਲ ਸ਼ੁਕਰ ਦਾਤਿਆ ਜਿਹੜਾ ਗੀਤ ਹੈ ਪ੍ਰਭ ਗਿੱਲ ਦਾ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ 8158100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਜੀ ਪ੍ਰਭ ਗਿੱਲ ਦੇ ਗੀਤ ਸ਼ੁਕਰ ਦਾਤਿਆ ਸ਼ੁਕਰਾਨਾ ਕਰਨਾ ਚਾਹੀਦਾ ਉਸ ਪਰਮਾਤਮਾ ਦਾ ਜਿਹਨੇ ਬਹੁਤ ਖੂਬਸੂਰਤ ਜ਼ਿੰਦਗੀ ਦਿੱਤੀ ਹੈ ਸਾਨੂੰ ਸੋ ਹਮੇਸ਼ਾ ਸ਼ੁਕਰਾਨੇ ਦੇ ਵਿੱਚ ਸਾਡੇ ਹੱਥ ਜੋੜੇ ਰਹਿਣੇ ਚਾਹੀਦੇ ਨੇ ਤੇ ਉਹਨੇ ਉਸਦੇ ਗੀਤ ਦੇ ਨਾਲ ਅੱਜ ਦੀ ਜੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ ਜਲਦ ਹੀ ਸ਼ਰਨ ਹੋਣੀ ਵੀ ਸਾਡੇ ਨਾਲ ਹਾਜ਼ਰ ਹੋ ਜਾਣਗੇ ਤੇ ਕੋਈ ਕੰਮ ਪੈ ਗਿਆ ਉਹਨਾਂ ਨੂੰ ਤੇ ਆਉਣ ਦਾ ਵੇ ਨਹੀਂ ਜਲਦ ਹੀ ਉਹਨਾਂ ਦੇ ਨਾਲ ਵੀ ਮੁਲਾਕਾਤ ਸਾਂਝੀ ਕਰਦੇ ਚੱਲਾਂਗੇ ਤੇ ਆਪਣੀ ਹਾਜ਼ਰੀ ਲਵਾਉਣਗੇ ਹਮੇਸ਼ਾ ਦੀ ਤਰ੍ਹਾਂ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਦਰ ਰਿਪੋਰਟ ਤੇ ਹੋਰ ਵੀ ਕਾਫੀ ਗੱਲਾਂ ਦੇ ਨਾਲ ਨਾਲ ਜਿਸ ਤਰ੍ਹਾਂ ਦਾ ਦੱਸਿਆ ਕਿ ਇਮੀਗ੍ਰੇਸ਼ਨ ਦੀ ਗੱਲਬਾਤ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹੜੀ ਨਵੀਂ ਪਾਲਿਸੀਜ਼ ਆਈਆਂ ਨੇ ਉਹਦੇ ਵਿੱਚ ਕੀ ਬੈਨੀਫਿਟ ਨੇ ਤੇ ਕੀ ਨੁਕਸਾਨ ਹੋਣਗੇ ਤੇ ਕੀ ਆਉਣ ਵਾਲੇ ਫਿਊਚਰ ਦੇ ਵਿੱਚ ਤੁਹਾਨੂੰ ਕਰਨਾ ਚਾਹੀਦਾ ਤੇ ਕੀ ਤੁਸੀਂ ਕਰ ਸਕਦੇ ਹੋ ਕਰੰਟਲੀ ਅਗਰ ਤੁਹਾਡਾ ਕੋਈ ਸਟੇਟਸ ਜਾਂ ਤੁਸੀਂ ਸਟੂਡੈਂਟ ਹੋ ਜਾਂ ਤੁਸੀਂ ਓਪਨ ਵਰਕ ਵੀਜ਼ੇ ਤੇ ਹੋ ਜਾਂ ਤੁਸੀਂ ਜੋਬ ਸਰਚ ਤੇ ਹੋ ਤਾਂ ਉਹਦੇ ਅੱਗੇ ਜਾ ਕੇ ਕੀ ਜਿਹੜੀਆਂ ਪਾਲਿਸੀਆਂ ਆਈਆਂ ਨੇ ਉਹਦੇ ਕੀ ਤੁਹਾਨੂੰ ਫਾਇਦੇ ਹੋਣਗੇ। ਸੋ 8158100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ, ਇਹ ਤੁਸੀਂ ਯਾਦ ਕਰ ਲਓ ਹੁਣੇ, ਤੇ ਅਗਰ ਤੁਸੀਂ ਮੋਬਾਈਲ ਤੇ ਕਰੋਗੇ 09818100। ਅਸੀਂ ਔਨ ਏਅਰ ਵੀ ਤੁਹਾਡੇ ਜਿਹੜੇ ਕੁਐਸਚਨ ਨੇ ਉਹ ਇੰਦਰਪਾਲ ਹੁਣਾਂ ਦੇ ਕੋਲੋਂ ਪੁੱਛ ਕੇ ਤੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ ਤੇ ਉਹਦੇ ਜਿਹੜੇ ਜਵਾਬ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਚੱਲਾਂਗੇ। ਸੋ ਇੱਕ ਵਾਰੀ ਫੇਰ ਬੇਨਤੀ ਹੈ ਕਿ ਅਗਰ ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤਸੱਲੀ ਬਖਸ਼ ਜਿਹੜਾ ਜਵਾਬ ਹੈ ਉਹਨਾਂ ਦੇ ਕੋਲੋਂ ਲੈ ਕੇ ਤੇ ਤੁਹਾਡੀ ਜਿਹੜੀ ਮੁਸ਼ਕਲ ਹੈ ਉਹਨੂੰ ਅਸੀਂ ਦੂਰ ਕਰ ਸਕੀਏ। ਲਓ ਜੀ, ਸ਼ੋਅਜ਼ ਦੇ ਬਾਰੇ ਗੱਲਬਾਤ ਕਰਦੇ ਹਾਂ। ਫਿਲਮਾਂ ਕਾਫੀ, ਅਸ਼ਕੇ ਫਿਲਮ ਕਾਫੀ ਵਧੀਆ ਚੱਲ ਰਹੀ ਹੈ ਜੀ ਪਿਛਲੇ ਤਕਰੀਬਨ ਸੋਮਵਾਰ ਤੋਂ, ਤੇ ਕਾਫੀ ਵਧੀਆ। ਇੱਕ ਵਾਰੀ ਫਿਰ ਅਮਰਿੰਦਰ ਗਿੱਲ ਹੋਣਾਂ ਨੇ ਸਾਬਤ ਕਰ ਦਿੱਤਾ ਆਪਣੀ ਅਦਾਕਾਰੀ ਨੂੰ ਕਿ ਬਹੁਤ ਵਧੀਆ ਫਿਲਮ ਦਾ ਜਿਹੜੀ ਪੂਰੀ ਟੀਮ ਸੀ ਜਿਸ ਦੇ ਵਿੱਚ ਸਾਰੇ ਜਿੰਨੇ ਵੀ ਕਲਾਕਾਰ ਸੀ ਉਹਨਾਂ ਨੇ ਆਪਣਾ ਆਪਣਾ ਜਿਹੜਾ ਅਦਾਕਾਰੀ ਬਹੁਤ ਬਖੂਬ ਜਿਹੜੀ ਨਿਭਾਈ ਹੈ ਜੀ। ਤੇ ਨਾਲ ਨਾਲ ਜਦੋਂ ਗੀਤ ਸੰਗੀਤ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਭੰਗੜੇ ਗਿੱਧੇ ਦੀ ਗੱਲ ਕਰਦੇ ਹਾਂ ਤੇ ਤੁਹਾਨੂੰ ਪਤਾ ਹੀ ਹੈ 22 ਸਪਤੰਬਰ ਨੂੰ ਪਾਲ ਪ੍ਰੋਡਕਸ਼ਨ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਨਾਲ ਨਾਲ ਸਾਡਾ ਜਿਹੜਾ ਰੇਡੀਓ ਹੈ, ਰੇਡੀਓ ਸਾਡੇ ਵਾਲਾ ਪਾਵਰਡ ਬਾਏ ਰੇਡੀਓ ਸਾਡੇ ਵਾਲਾ, ਉਹਨਾਂ ਦੇ ਨਾਲ ਮਿਲ ਕੇ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ 22 ਸਤੰਬਰ ਦੀ ਸ਼ਾਮ ਨੂੰ ਭੰਗੜਾ ਕੰਪੀਟੀਸ਼ਨ। ਇਸ ਦੇ ਵਿੱਚ ਖਾਸ ਕਰਕੇ ਮੁੱਖ 3 ਕਲਾਕਾਰ ਜਿਹੜੇ ਤੁਹਾਡੇ ਨਾਲ ਰੂਬਰੂ ਹੋਣਗੇ, ਜਿਨ੍ਹਾਂ ਦੇ ਵਿੱਚੋਂ ਸਿਮਰ ਗਿੱਲ, ਹੇਮੰਤ ਸੰਧੂ ਤੇ ਨਾਲ ਨਾਲ ਸਾਜਨ ਅਦੀਬ, 3 ਕਲਾਕਾਰ ਜਿਹੜੇ ਨੌਜਵਾਨ ਅੱਜ ਕੱਲ੍ਹ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕਹਿ ਸਕਦੇ ਹਾਂ ਪੰਜਾਬੀ ਗੀਤ ਸੰਗੀਤ ਦੇ ਵਿੱਚ ਆ, ਜਿਹੜੇ ਕਿ ਆਪਣਾ ਬਹੁਤ ਵਧੀਆ ਚੰਗੇ ਤਰੀਕੇ ਦੇ ਨਾਲ ਗਾਇਕੀ ਵੱਲ ਨੂੰ ਉੱਭਰ ਕੇ ਆ ਰਹੇ ਨੇ ਅੱਗੇ ਜੀ। ਤੇ ਸਾਡੇ ਕੋਲ ਤਕਰੀਬਨ 5 ਟੀਮਾਂ ਜਿਹੜੀਆਂ ਕਨਫਰਮ ਹੋ ਚੁੱਕੀਆਂ ਨੇ ਤੇ ਹਜੇ ਜਿਹੜੀ ਐਂਟਰੀ ਹੈ ਉਹ 30 ਅਗਸਤ ਤੱਕ ਹੈ ਜੀ। ਇੱਕ ਵਾਰੀ ਫਿਰ ਦੱਸ ਦਈਏ ਕਿ ਅਗਰ ਤੁਸੀਂ ਭੰਗੜੇ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਭਾਗ ਲੈਣਾ ਚਾਹੁੰਦੇ ਹੋ, ਸਾਡੇ ਕੋਲ ਸਿੰਗਲ ਜਿਹੜੇ ਭੰਗੜਾ ਪਾਉਣ ਵਾਲੇ ਸਟੂਡੈਂਟ ਨੇ ਉਹ ਕਾਫੀ ਕਾਲ ਕਰ ਰਹੇ ਨੇ। ਉਹਨਾਂ ਦੇ ਵਿੱਚੋਂ 4 ਜਿਹੜੇ ਸਾਡੇ ਕੋਲ ਕਨਫਰਮ ਹੋ ਗਏ ਨੇ ਤੇ ਉਹ ਚਾਹੁੰਦੇ ਨੇ ਕਿ ਅਗਰ ਤੁਸੀਂ ਕੋਈ ਭੰਗੜੇ ਦੇ ਫੈਨ ਹੋ ਜਾਂ ਤੁਸੀਂ ਭੰਗੜਾ ਤੁਹਾਨੂੰ ਪਾਉਣਾ ਆਉਂਦਾ ਜਾਂ ਪਿੱਛੇ ਤੁਸੀਂ ਇੰਡੀਆ ਕਾਲਜ ਯੂਨੀਵਰਸਿਟੀ ਦੇ ਵਿੱਚ ਪਾਉਂਦੇ ਆਏ ਹੋ ਤੇ ਇਹ 4 ਜਿਹੜੇ ਸਾਡੇ ਕੋਲ ਇੰਡੀਵਿਜੁਅਲ ਵਲੰਟੀਅਰ ਦੇ ਤੌਰ ਤੇ ਆਏ ਨੇ ਕਿ ਅਸੀਂ ਭਾਜੀ ਪਾਰਟੀਸਪੇਟ ਕਰਨਾ ਚਾਹੁੰਦੇ ਹਾਂ ਤੇ ਪਰ ਅਸੀਂ ਸਿਰਫ 4 ਜਣੇ ਹਾਂ। ਸੋ ਅਗਰ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਹੋ ਜਾਣੀ ਕਿ ਸਿੰਗਲ ਜਾਂ 2 ਜਣੇ ਜਾਂ 3 ਜਣੇ ਰਹਿੰਦੇ ਹੋ ਤਾਂ ਤੁਸੀਂ ਮਿਲ ਕੇ ਇਹਨਾਂ ਦੇ ਨਾਲ ਇੱਕ ਆਪਣੀ ਵੱਖਰੀ ਟੀਮ ਜਿਹੜੀ ਉਹ ਤੁਸੀਂ ਬਣਾ ਸਕਦੇ ਹੋ। ਸੋ ਮੋਸਟ ਵੈਲਕਮ, 8158100 ਤੇ ਕਾਲ ਕਰਕੇ ਤੁਸੀਂ ਆਪਣਾ ਨਾਮ ਫੋਨ ਨੰਬਰ ਲਿਖਾ ਦਿਓ ਤੇ ਜਿਹੜਾ ਤੁਹਾਡਾ ਨਾਮ ਤੇ ਫੋਨ ਨੰਬਰ ਹੈ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ 4 ਗੱਭਰੂਆਂ ਨੂੰ ਪਾਸ ਔਨ ਕਰ ਦਈਏ। ਭੰਗੜੇ ਬਾਰੇ ਇੱਕ ਵਾਰੀ ਫਿਰ ਦੱਸ ਦਈਏ ਕਿ ਇਸ ਕੰਪੀਟੀਸ਼ਨ ਦੇ ਵਿੱਚ ਓਪਨ ਚੈਲੰਜ ਰਹੇਗਾ ਜਿਸ ਦੇ ਵਿੱਚ ਖਾਸ ਕਰਕੇ ਜਿਹੜਾ ਟਰੈਕ ਹੈ ਉਹ ਮਿਨੀਮਮ 6 ਮਿੰਟ ਦਾ ਰੱਖਿਆ ਗਿਆ ਜੀ। ਉਹ ਤੁਸੀਂ ਚਾਹੇ ਲਾਈਵ ਕਰ ਲਓ, ਚਾਹੇ ਤੁਸੀਂ ਉਹਨੂੰ ਲਾਈਵ ਰਿਕਾਰਡਿੰਗ ਕਰਕੇ ਲੈ ਕੇ ਆਜੋ, ਚਾਹੇ ਤੁਸੀਂ ਟਰੈਕ ਲੈ ਕੇ ਆਜੋ, ਤੇ ਜਿਹੜੇ ਪੁਆਇੰਟਸ ਹਨ ਉਸ ਦੇ ਮੱਦੇਨਜ਼ਰ ਜਿਹੜੇ ਜੱਜਸ ਹੋਣਗੇ ਉਹ ਵੀ ਓਵਰਸੀਜ਼ ਤੋਂ ਆ ਰਹੇ ਨੇ ਜੀ, ਉਹ ਆਪਣੇ ਤਰੀਕੇ ਦੇ ਨਾਲ ਤੁਹਾਨੂੰ ਜਿਹੜੇ ਪੁਆਇੰਟਸ ਦੇਣਗੇ। ਉਹਦੇ ਵਿੱਚ ਯੂਨੀਫਾਰਮ ਦਾ ਡਰੈਸ ਜਿਹੜਾ ਹੈ ਜੀ, ਤੁਹਾਡਾ ਕੋਸਚਿਊਮ ਜਿਹੜਾ ਰਹੇਗਾ ਉਹਦਾ ਪੁਆਇੰਟ ਰਹੇਗਾ, ਫਿਰ ਤੁਸੀਂ ਸ਼ੁਰੂਆਤ ਕਿੱਦਾਂ ਕਰਦੇ ਹੋ ਉਹਦਾ ਰਹੇਗਾ, ਤੁਹਾਡੀ ਸਾਊਂਡ ਕੁਆਲਿਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਰਹੇਗੀ ਉਹਦੇ ਪੁਆਇੰਟਸ ਹੋਣਗੇ। ਤੇ ਨਾਲ ਨਾਲ ਇਸ ਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਜੀ, ਤੁਸੀਂ ਇਹਦੇ ਵਿੱਚ 3 ਕੁੜੀਆਂ 3 ਮੁੰਡੇ ਰਲ ਸਕਦੇ ਨੇ ਜਾਂ ਫਿਰ 2 ਕੁੜੀਆਂ 4 ਮੁੰਡੇ ਹੋ ਸਕਦੇ ਨੇ, ਪਰ ਮੈਂਬਰ ਜਿਹੜੇ ਮਿਨੀਮਮ ਨੇ ਉਹ 6 ਹੋਣੇ ਚਾਹੀਦੇ ਨੇ, ਮੈਕਸੀਮਮ ਤੁਸੀਂ 12 ਕਰ ਸਕਦੇ ਹੋ। ਸੋ ਕਾਫੀ ਜਿਹੜਾ ਸੌਖਾ ਕੀਤਾ ਗਿਆ ਆਪਾਂ ਇਸ ਨੂੰ, ਅਗਰ ਤੁਸੀਂ ਮਲਵਈ ਗਿੱਧਾ ਵੀ ਕਰਦੇ ਹੋ ਜਾਂ ਤੁਸੀਂ ਇਸ ਨੂੰ ਇਸ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਲੈ ਕੇ ਆਉਂਦੇ ਹੋ ਤੇ ਤੁਹਾਡੀ ਐਂਟਰੀ ਜ਼ਰੂਰ ਲਈ ਜਾਵੇਗੀ। ਇਹ ਨਾ ਹੋਵੇ ਕਿ ਤੁਸੀਂ ਕਹੋ ਕਿ ਨਹੀਂ ਜੀ ਇਸ ਦਾ ਸਿਰਫ ਫੋਕ ਕੰਪੀਟੀਸ਼ਨ ਕਰਨਾ ਜਾਂ ਟਰੈਕ 'ਤੇ ਕਰਨਾ ਜਾਂ ਫਿਰ ਲਾਈਵ ਕਰਨਾ, ਨਹੀਂ ਇਹਦੇ ਵਿੱਚ ਸਾਡੇ ਕੋਲ ਕਾਫੀ ਕੰਪਲੀਕੇਟਡ ਜਿਹੜਾ ਸੀਗਾ ਕੰਪੀਟੀਸ਼ਨ ਹੋ ਜਾਂਦਾ ਸੀ, ਇਸ ਕਰਕੇ ਅਸੀਂ ਇਸ ਨੂੰ ਓਪਨ ਰੱਖਿਆ ਜੀ। ਸੋ ਓਪਨ ਰਹੇਗਾ, ਇਹਦੇ ਵਿੱਚ ਪਬਲਿਕ ਵੋਟਸ ਵੀ ਰਹਿਣਗੀਆਂ, ਪਬਲਿਕ ਦੀ ਕੀ ਰਿਵਿਊ ਹੈ ਤੁਹਾਡੀ ਟੀਮ ਬਾਰੇ ਜਾਂ ਤੁਹਾਡੀ ਪਰਫਾਰਮੈਂਸ ਬਾਰੇ, ਸੋ ਉਹ ਵੀ ਆਪਾਂ ਜ਼ਰੂਰ ਸਾਂਝੀ ਕਰਦੇ ਚੱਲਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਅਗਰ ਤੁਹਾਨੂੰ ਹੋਰ ਵੀ ਮੁਸ਼ਕਲਾਂ ਆ ਰਹੀ ਹੈ ਤਾਂ ਸਾਡੇ ਤੁਸੀਂ ਫੇਸਬੁੱਕ ਤੇ ਜਾ ਕੇ ਜਿਹੜੀ ਆਪਣੀ ਟੀਮ ਦੀ ਉਹ ਐਂਟਰੀ ਕਰ ਸਕਦੇ ਹੋ, ਆਪਣੇ ਵੈਬਸਾਈਟ ਤੇ ਜਾ ਕੇ palproduction.co.nz ਤੇ ਇੱਕ ਰਜਿਸਟ੍ਰੇਸ਼ਨ ਫੋਰਮ ਬਣਿਆ ਹੋਇਆ ਜੀ। ਤੇ ਨਾਲ ਨਾਲ ਅਗਰ ਤੁਹਾਨੂੰ ਹੋਰ ਵੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ palproductionsnz@gmail.com ਤੇ ਤੁਸੀਂ ਆਪਣੀ ਐਂਟਰੀ ਜਿਹੜੀ ਉਹ ਭੇਜ ਸਕਦੇ ਹੋ। ਤੇ 30 ਤਰੀਕ ਤੋਂ ਪਹਿਲਾਂ ਤੁਹਾਡੀ ਟੀਮ ਦੀ ਐਂਟਰੀ ਆ ਜਾਣੀ ਚਾਹੀਦੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਐਂਟਰੀਆਂ ਨੇ ਉਹ ਬੰਦ ਹੋ ਜਾਣਗੀਆਂ ਸੋ ਪੰਜ ਟੀਮਾਂ ਕਨਫਰਮ ਹੋ ਚੁੱਕੀਆਂ ਨੇ ਸਾਡੇ ਕੋਲ ਜੀ ਤੇ ਇਸ ਦੇ ਵਿੱਚ ਇੰਡੀਆ ਆਸਟ੍ਰੇਲੀਆ ਤੇ ਨਾਲ ਨਾਲ USA ਤੋਂ ਵੀ ਟੀਮਾਂ ਜਿਹੜੀਆਂ ਨੇ ਸਾਡੇ ਨਾਲ ਰਾਬਤਾ ਕਾਇਮ ਕਰ ਰਹੀਆਂ ਨੇ ਸੋ ਉਹਨਾਂ ਦੇ ਵਿੱਚੋਂ ਦੇਖੋ ਕਿ ਕਿਹੜੀਆਂ ਟੀਮਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਹੋ ਸਕਦਾ ਹੈ ਕਿ ਸਾਡੇ ਕੋਲ ਤਿੰਨੇ ਹੀ ਜਿਹੜੀਆਂ ਕਨਫਰਮ ਹੋ ਜਾਣ ਸੋ ਤਿੰਨ ਟੀਮਾਂ ਹੋਰ ਜਿਹੜੀਆਂ ਓਵਰਸੀਜ਼ ਤੋਂ ਵੀ ਸਾਡੇ ਕੋਲ ਪਹੁੰਚਣ ਲਈ ਤਿਆਰ ਨੇ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਵੀ ਗੱਲਬਾਤ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਚੱਲਾਂਗੇ ਲਓ ਜੀ ਮਨਕੀਰਤ ਔਲਖ ਉਹਨਾਂ ਦਾ ਨਵਾਂ ਗੀਤ ਆਇਆ ਜੀ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਿਆ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ
ਮੋਤ ਨਾ ਪਾਉਣੀ ਜੱਪੀ ਸੀ ਜ਼ਿੰਦਗੀ ਦੇ ਹਸੀਨ ਪਲਾਂ ਨੂੰ ਹੁਣ ਕਰ ਲੋ ਕੈਦ ਤੁਹਾਡੀਆਂ ਮਿੱਠੀਆਂ ਯਾਦਾਂ ਨੂੰ ਹੁਣ ਸਾਂਭੇਗਾ ਇੱਕ ਹੀ ਨਾਮ ਪਾਲ ਪ੍ਰੋਡਕਸ਼ਨਸ ਸਾਰੀਆਂ ਸਰਵਿਸਿਜ਼ ਇੱਕੋ ਛੱਤ ਥੱਲੇ ਹੁਣ ਭਾਵੇਂ ਹੋਏ ਵੀਡੀਓਗ੍ਰਾਫੀ ਫੋਟੋਗ੍ਰਾਫੀ ਹਰ ਤਰ੍ਹਾਂ ਦੀ ਪ੍ਰਿੰਟਿੰਗ ਐਂਡ ਡਿਜ਼ਾਈਨਿੰਗ ਐਲਬਮ ਕੰਪਾਈਲਿੰਗ ਹਾਈ-ਫਾਈ ਡੀਜੇ ਐਂਡ ਸਾਊਂਡ ਸਿਸਟਮ ਇਵਨ ਮੈਨੇਜਮੈਂਟ ਪ੍ਰੋਡਕਟ ਬ੍ਰਾਂਡਿੰਗ ਕਮਰਸ਼ੀਅਲ ਸ਼ੋਜ਼ ਗਿੱਧਾ ਭੰਗੜਾ ਜਾਂ ਵੈਸਟਰਨ ਸ਼ੋਜ਼ ਘਰ ਦੀ ਹਰ ਛੋਟੀ ਵੱਡੀ ਖੁਸ਼ੀ ਬਰਥਡੇ ਪਾਰਟੀ ਗੈਟ ਟੂਗੈਦਰ ਮਹਿੰਦੀ ਵਿਆਹ ਨਿਊਜ਼ੀਲੈਂਡ ਤੇ ਇੰਡੀਆ ਚ ਹਰ ਮੌਕੇ ਲਈ ਇੱਕੋ ਨਾ ਪਾਲ ਪ੍ਰੋਡਕਸ਼ਨ ਅੱਜ ਹੀ ਸੰਪਰਕ ਕਰੋ ਪਾਲ ਪ੍ਰੋਡਕਸ਼ਨ 36 ਗ੍ਰੇਟ ਸਾਊਥ ਰੋਡ ਪਾਖਾ ਚੌਂਕ ਆਕਲੈਂਡ ਕਾਲ ਟੂਡੇ 277-6939
ਲਓ ਜੀ ਮਨ ਕੀਰਤ ਔਲਖ ਹੋਣਾ ਦੇ ਜਿਹੜੇ ਟਰੈਕ ਆਇਆ ਨਸੀਬੋ ਨਾਲ ਦੇ ਨਾਲ ਦੀਪ ਜੰਡੂ ਹੋਣਾ ਦੀ ਪ੍ਰੋਡਕਸ਼ਨ ਦੇ ਥੱਲੇ ਤੇ ਨਾਲ ਨਾਲ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਜਿਹੜਾ ਕੰਬੀਨੇਸ਼ਨ ਅਗਰ ਤੁਸੀਂ ਵੀਡੀਓ ਵੀ ਦੇਖੋ ਤੇ ਇੱਕ ਨਵੇਂ ਅੰਦਾਜ਼ ਦੇ ਵਿੱਚ ਇਸ ਗੀਤ ਨੂੰ ਪੇਸ਼ ਕੀਤਾ ਐਜ਼ ਏ ਡਿਊਟ ਕਾਫੀ ਚਿਰ ਬਾਅਦ ਨਸੀਬੋ ਲਾਲ ਹੋਣਾ ਦੀ ਆਵਾਜ਼ ਜਿਹੜੀ ਹੈ ਸੁਣਨ ਨੂੰ ਮਿਲੀ ਹੈ ਬਹੁਤ ਹੀ ਵਧੀਆ ਟਰੈਕ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਦੋਨਾਂ ਨੇ ਜਿਹੜਾ ਕੰਬੀਨੇਸ਼ਨ ਕੀਤਾ ਬਹੁਤ ਵਧੀਆ ਲੱਗਿਆ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਵੇਗਾ ਸਾਡੇ ਵੀ ਨਾਈਜਲ ਜੀ ਹਨ ਅਤੇ ਕਹਿੰਦੇ ਜੀ ਸਾਡੀ ਟੀਮ ਐਂਟਰ ਕਰ ਲਓ ਭੰਗੜੇ ਦੀ ਭੰਗੜਾ ਕੰਪੀਟੀਸ਼ਨ ਸ਼ੁਕਰੀਆ ਜੀ ਤੁਹਾਡੀ ਟੀਮ ਐਂਟਰ ਹੋ ਗਈ ਨਾਈਜਲ ਜੀ ਜ਼ਰੂਰ ਅਸੀਂ ਤੁਹਾਡੀ ਟੀਮ ਨੂੰ ਵੀ ਮੌਕਾ ਦੇਵਾਂਗੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਅਤੇ ਨਾਲ ਨਾਲ ਇਹਨਾਂ ਦੇ ਮੋਮ ਡੈਡ ਸੁਨੀਤਾ ਲਾਲ ਮੋਹਨ ਲਾਲ ਅਤੇ ਸੁਵੀਲਾ ਦੇਵੀ ਇਹਨਾਂ ਦੀ ਆਂਟੀ ਅਤੇ ਇਹਨਾਂ ਦੇ ਜਿਹੜੇ ਕਜ਼ਨ ਅਤੇ ਨਾਲ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ ਫੀਜੀ ਤੋਂ ਜਿੰਨੇ ਵੀ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਇਹ ਯਾਦ ਕਰਦੇ ਨੇ ਹਮੇਸ਼ਾ ਦੀ ਤਰ੍ਹਾਂ ਅਤੇ ਇਹਨਾਂ ਨੇ ਗੀਤ ਸੁਣਨਾ ਚਾਹਿਆ ਜੀ ਕੁੜੀਆਂ ਸ਼ਹਿਰ ਦੀਆਂ ਬਹੁਤ ਹੀ ਪਾਪੂਲਰ ਗੀਤ ਹੋਇਆ ਸੀ ਨਾ 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 ਰੇ ਦਲੇਰ ਮਹਿੰਦੀ ਹੋਣਾ ਦਾ ਸੋ ਉਹ ਟੀ ਸੀਰੀਜ਼ ਮਿਕਸ ਜਿਹੜਾ ਦੁਬਾਰਾ ਗੀਤ ਆਇਆ ਸੀ ਉਹ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਅਤੇ ਨਾਲ ਨਾਲ ਨਾਈਜਲ ਹੋਣਾ ਨੂੰ ਅਤੇ ਉਟਾਹੂ ਤੋਂ ਇਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਇਹਨਾਂ ਦੀ ਬਿਊਟੀਫੁਲ ਵਾਈਫ ਦੀਪਿਕਾ ਪਾਦੂਕਨ ਨੂੰ ਵੀ ਇਸ ਗੀਤ ਦੇ ਨਾਲ ਸ਼ਾਮਿਲ ਕਰਦੇ ਹਾਂ
ਹੁਣ ਉਮਰ ਵੀ ਹੋਏਗੀ ਬੇਅਸਰ ਵੱਧਦਾ ਜਾਏਗਾ ਚਿਹਰੇ ਦਾ ਨੂਰ ਚੰਨ ਵਾਂਗ ਚਮਕਦਾਰ ਤੇ ਰੋਸ਼ਨ ਚਿਹਰਾ ਪਾਉਣ ਲਈ ਇੱਕੋ ਨਾਂ Amex Hair Removal Professional Approach 13 ਸਾਲਾਂ ਦਾ ਤਜਰਬਾ Registered Nurses Medical FDA Approval Expert Hands Amex Hair Removal ਜੇ ਚਾਹੁੰਦੇ ਹੋ ਖੂਬਸੂਰਤ ਦਿਖਣਾ ਤੇ ਪਾਣਾ ਚਾਹੁੰਦੇ ਹੋ ਨਿਜਾਤ ਪਿੰਪਲਸ ਮੌਕਿਆਂ ਛਾਈਆਂ ਰਿੰਕਲਸ ਤੇ ਅਣਚਾਹੇ ਵਾਲਾਂ ਤੋਂ ਤਾਂ ਫੇਰ ਅੱਜ ਹੀ ਮਿਲੋ Amex Hair Removal ਦੀ ਟੀਮ ਨੂੰ Unprofessional Therapies ਤੋਂ ਬਚੋ ਆਪਣੀ ਖੂਬਸੂਰਤੀ ਵਾਪਸ ਪਾਉਣ ਲਈ ਕਿਸੇ ਵੀ ਭਾਸ਼ਾ ਹਿੰਦੀ ਪੰਜਾਬੀ ਜਾਂ ਇੰਗਲਿਸ਼ 'ਚ ਸਲਾਹ ਲਓ Then why wait? Hune call karo. Amex Hair Removal 277-6939 or visit 36 Great South Road, Papa Toy Toy, Auckland.
ਲੋ ਜੀ ਉਧਰ ਜਿਹੜਾ ਪੰਜਾਬ ਦਾ ਮਸਲਾ ਵੀ ਕਾਫੀ ਭਖਦਾ ਜਾ ਰਿਹਾ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਤੇ ਖਹਿਰਾ ਦਾ ਜਿਹੜਾ ਗਰੁੱਪ ਵੱਖਰੇ ਬਣ ਚੁੱਕਿਆ ਤੇ ਉਧਰੋਂ ਨਾਲ ਨਾਲ ਭਗਵੰਤ ਮਾਨ ਹੁਣਾਂ ਦੇ ਉੱਤੇ ਬਹੁਤ ਤਕੜੇ ਇਲਜ਼ਾਮਾਤ ਲੱਗ ਰਹੇ ਨੇ ਦੇਖੋ ਜੀ ਸਿਆਸਤ ਤੇ ਪੋਲੀਟੀਸ਼ੀਅਨ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਇਹ ਤਾਂ ਕੋਈ ਹੁਣ ਬਾਅਦ 'ਚ ਹੀ ਪਤਾ ਲੱਗਿਆ ਕੌਣ ਸੱਚਾ ਕੌਣ ਝੂਠਾ ਜੀ ਪਰ ਜਿਹੜੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ ਨੇ ਪੜਦੇ ਫਾਸ਼ ਕਰਨੇ ਸ਼ੁਰੂ ਕਰ ਦਿੱਤੇ ਆ ਉਹ ਇੱਕ ਧਮਾਕਾ ਕਰ ਦਿੱਤਾ ਜੀ ਉਹਨਾਂ ਨੇ ਇੱਕ ਵਾਰੀ ਫਿਰ ਇਹ ਜਿਹੜੇ ਪੈਂਤਰੇ ਚੱਲੇ ਜਾਂਦੇ ਚਾਲਾਂ ਚੱਲੀਆਂ ਜਾਂਦੀਆਂ ਰਿਕਾਰਡਿੰਗ ਪਹਿਲਾਂ ਕੀਤੀਆਂ ਹੁੰਦੀਆਂ ਲੁਕੋ ਕੇ ਰੱਖੀਆਂ ਜਾਂਦੀਆਂ ਇਹ ਕਿਹੜੀ ਚੀਜ਼ ਕਿੱਥੇ ਵਰਤੀ ਜਾਣੀ ਆ ਇਹ ਤਾਂ ਕੋਈ ਹੁਣ ਸਿਆਸਤਦਾਨਾਂ ਨੂੰ ਹੀ ਪੁੱਛੇ ਸੋ ਪੰਜਾਬ ਦਾ ਜਿਹੜਾ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਮਸਲਾ ਕਾਫੀ ਗੰਭੀਰ ਰੂਪ ਦੇ ਵਿੱਚ ਵਿਗੜਦਾ ਜਾ ਰਿਹਾ ਤੇ ਨਾਲ ਨਾਲ ਉਧਰੋਂ ਕੇਜਰੀਵਾਲ ਹੁਣਾਂ ਨੇ ਕਿਹਾ ਜੀ ਇਹ ਤਾਂ ਘਰ ਦਾ ਮਸਲਾ ਤੇ ਇਸ ਨੂੰ ਘਰ ਦੇ ਵਿੱਚ ਜਦੋਂ ਭਾਂਡੇ ਖੜਕਦੇ ਆ ਤੇ ਤੂੰ ਤੂੰ ਮੈਂ ਹੁੰਦੀ ਆ ਇਹ ਸਾਡਾ ਘਰ ਦਾ ਮਸਲਾ ਅਸੀਂ ਆਪੇ ਹੀ ਸੁਲਝਾ ਲਵਾਂਗੇ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਯੰਗ ਛਿੜੀ ਹੈ ਉਹ ਕਿੱਥੇ ਤੱਕ ਜਾਂਦੀ ਹੈ ਤੇ ਆਪਾਂ ਕੁਛ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ ਸਾਡੇ ਜਿਹੜੇ ਖਾਸ ਕਰਕੇ ਪਰਮਵੀਰ ਬਾਠ ਹੁਣੀ ਜਲੰਧਰ ਸਟੂਡੀਓ ਤੋਂ ਨਿਊਜ਼ ਲੈ ਕੇ ਹਾਜ਼ਰ ਹੁੰਦੇ ਨੇ ਤੇ ਉਹਨਾਂ ਕੋਲੋਂ ਸੁਣਦੇ ਹਾਂ ਕਿ ਪੰਜਾਬ ਦੀ ਖਬਰ ਤਾਜ਼ਾ ਜਿਹੜੀ ਖਬਰਸਾਰ ਹੈ ਉਹਦੇ ਵਿੱਚ ਕੀ ਹੋ ਰਿਹਾ ਹੈ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਹਨ ਪੰਜਾਬ ਦੀਆਂ ਕੁਝ ਖਾਸ ਖਾਸ ਖਬਰਾਂ ਪੰਜਾਬ ਸਰਕਾਰ ਵੱਲੋਂ ਲਾਏ ਗਏ ਲੋਕਪਾਲ ਜਸਟਿਸ ਮਹਿਤਾਬ ਸਿੰਘ ਦਾ ਅਕਾਲੀ ਦਲ ਨੇ ਡਟ ਕੇ ਵਿਰੋਧ ਕੀਤਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵਿਜੀਲੈਂਸ ਨੂੰ ਝੂਠੇ ਪਰਚੇ ਦਰਜ ਕਰਨ ਦੇ ਲਈ ਵਰਤਦੇ ਸੀ ਤੇ ਹੁਣ ਇਸ ਪਾਰਟੀ ਦੇ ਵਰਕਰ ਲੋਕਪਾਲ ਨੂੰ ਝੂਠੇ ਪਰਚੇ ਦਰਜ ਕਰਾਉਣ ਦੇ ਲਈ ਵਰਤਣਗੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਕੋਈ ਨਿਰਪੱਖ ਇਨਸਾਨ ਨਹੀਂ ਬਲਕਿ ਕਾਂਗਰਸ ਪਾਰਟੀ ਦਾ ਵਰਕਰ ਹੈ ਉਨ੍ਹਾਂ ਨੇ ਜਸਟਿਸ ਮਹਿਤਾਬ ਸਿੰਘ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਰਵੀ ਸਿੱਧੂ ਰਿਸ਼ਵਤਖੋਰੀ ਦੇ ਬਹੁਤ ਚਰਚਿਤ ਮਾਮਲੇ ਦੇ ਵਿੱਚ ਵੀ ਜਸਟਿਸ ਮਹਿਤਾਬ ਸਿੰਘ ਦਾ ਨਾਮ ਬੋਲਦਾ ਸੀ ਸੁਖਬੀਰ ਸਿੰਘ ਬਾਦਲ ਨੇ ਜਸਟਿਸ ਮਹਿਤਾਬ ਸਿੰਘ ਤੇ ਜਸਟਿਸ ਰਣਜੀਤ ਸਿੰਘ ਦੀ ਇੱਕ ਖਾਸ ਜੋੜੀ ਬਾਰੇ ਇਨਕਸ਼ਾਫ ਕੀਤਾ ਕਿ ਹਰ ਰੋਜ਼ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਂਝਾ ਖਾਣਾ ਖਾਂਦੇ ਨੇ ਇਸ ਕਰਕੇ ਇਹਨਾਂ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਉਹਨਾਂ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਲੋਕਪਾਲ ਦੇ ਲਈ ਜਸਟਿਸ ਮਹਿਤਾਬ ਸਿੰਘ ਨੂੰ ਸਹੀ ਬੰਦਾ ਨਾ ਮੰਨਿਆ ਜਾਵੇ ਉਧਰ ਆਮ ਆਦਮੀ ਪਾਰਟੀ ਵਿੱਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀਆ ਅਰਵਿੰਦ ਕੇਜਰੀਵਾਲ ਨੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈ ਰੋਹਤਕ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਦੀ ਬਗਾਵਤ ਤੇ ਬੋਲਦੇ ਹੋਏ ਕਿਹਾ ਕਿ ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਾਮਲਾ ਹੈ ਜਿਸ ਨੂੰ ਅਸੀਂ ਮਿਲ ਕੇ ਸੁਲਝਾਵਾਂਗੇ ਉਨ੍ਹਾਂ ਕਿਹਾ ਕਿ ਪਰਿਵਾਰ ਦੇ ਅੰਦਰ ਮਤਭੇਦ ਹੁੰਦੇ ਰਹਿੰਦੇ ਨੇ ਜਿਨ੍ਹਾਂ ਨੂੰ ਜਲਦੀ ਸੁਲਝਾ ਲਿਆ ਜਾਵੇਗਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੇ ਖਾਲੀ ਪਏ ਅਹੁਦਿਆਂ ਦੇ ਬਾਰੇ ਵੀ ਵੱਡਾ ਫੈਸਲਾ ਲਵਾਂਗੇ ਇਸ ਤੋਂ ਇਲਾਵਾ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਬੋਲਦੇ ਹੋਏ ਕੇਜਰੀਵਾਲ ਨੇ ਆਖਿਆ ਕਿ ਫੈਸਲਾ ਸੁਪਰੀਮ ਕੋਰਟ ਨੇ ਸੁਣਾਉਣਾ ਹੈ ਜੋ ਕਿ ਸਖ਼ਤੀ ਦੇ ਨਾਲ ਲਾਗੂ ਹੋਣਾ ਚਾਹੀਦਾ ਤੇ ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੇ ਨਾਲ ਇਨਸਾਫ਼ ਕਰੇਗੀ ਉਧਰ ਦਿੱਲੀ ਹਾਈਕਮਾਂਡ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਸਫ਼ਲ ਹੋ ਚੁੱਕੀ ਬਠਿੰਡਾ ਕਨਵੈਨਸ਼ਨ ਦੇ ਜਵਾਬ ਵਿੱਚ ਆਪਣੀਆਂ ਰੈਲੀਆਂ ਨੂੰ ਫਿੱਕੀਆਂ ਜਾਣਦੇ ਹੋਏ ਫੈਸਲੇ ਬਦਲਣੇ ਸ਼ੁਰੂ ਕਰ ਦਿੱਤੇ ਨੇ ਪਹਿਲਾਂ ਜਲੰਧਰ ਦੀ ਮੀਟਿੰਗ ਦੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਆਉਣਾ ਸੀ ਪਰ ਹੁਣ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦੱਸਿਆ ਕਿ ਸਿਸੋਦੀਆ 13 ਤਰੀਕ ਨੂੰ ਮੀਟਿੰਗ ਦੇ ਵਿੱਚ ਨਹੀਂ ਆ ਰਿਹਾ ਇਸ ਤੋਂ ਇਲਾਵਾ ਖਹਿਰੇ ਧੜੇ ਦੀ ਵੱਧਦੀ ਨਫ਼ਰੀ ਤੇ ਮਾਨ ਨੇ ਕਿਹਾ ਕਿ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਲੋਕ ਕਿਹੜੀ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਆਖਿਆ ਕਿ ਦਿੱਲੀ ਵਿਧਾਨ ਸਭਾ ਦਾ ਇਜਲਾਸ ਹੋਣਾ ਹੈ ਤੇ ਦਿੱਲੀ ਸਰਕਾਰ ਦੀਆਂ ਕੁਝ ਹੋਰ ਮਹੱਤਵਪੂਰਨ ਮੀਟਿੰਗਾਂ ਦੇ ਵਿੱਚ ਸਿਸੋਦੀਆ ਰੁੱਝੇ ਰਹਿਣਗੇ ਇਸ ਲਈ ਉਹ ਨਹੀਂ ਆ ਸਕਦੇ ਪਰ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦਾ ਪੰਜਾਬ ਦੌਰਾ ਰੱਦ ਨਹੀਂ ਹੋਇਆ ਬਲਕਿ ਅੱਗੇ ਪਾ ਦਿੱਤਾ ਗਿਆ ਹੈ ਮਾਨ ਨੇ ਕਿਹਾ ਕਿ 15 ਅਗਸਤ ਨੂੰ ਕਰਨੈਲ ਸਿੰਘ ਈਸੜੂ ਦੇ ਮੌਕੇ ਤੇ ਹੋਣ ਵਾਲੀ ਕਾਨਫਰੰਸ ਵੀ ਆਮ ਆਦਮੀ ਪਾਰਟੀ ਨਹੀਂ ਕਰੇਗੀ ਤੇ 26 ਅਗਸਤ ਨੂੰ ਬਾਬਾ ਬਕਾਲਾ ਵਿਖੇ ਸ਼ਕਤੀ ਪ੍ਰਦਰਸ਼ਨ ਜ਼ਰੂਰ ਕੀਤਾ ਜਾਵੇਗਾ। ਹਾਲਾਂਕਿ ਮਾਨ ਨੇ ਇਸ਼ਾਰਾ ਕੀਤਾ ਕਿ ਜਲਦੀ ਹੀ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਉਧਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਗਵਰਨਰ ਨੂੰ ਮਿਲ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਜਾਵੇਗੀ। ਖਹਿਰਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਦੇ ਬਾਵਜੂਦ ਇਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਕਾਲੀ ਦਲ ਦੀ ਸਰਕਾਰ ਵਾਂਗ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ ਤਾਂ ਕਿ ਬਰਗਾੜੀ ਕਾਂਡ ਦੇ ਦੋਸ਼ੀ ਨਾ ਫੜੇ ਜਾਣ। ਖਹਿਰਾ ਨੇ ਮੰਗ ਕੀਤੀ ਕਿ ਵਿਦੋਸ਼ੀ ਸਿੱਖ ਨੌਜਵਾਨਾਂ ਦੇ ਉੱਪਰ ਗੋਲੀ ਚਲਾਉਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਖਿਲਾਫ਼ ਨਾਵਾਂ ਸਹਿਤ ਪਰਚਾ ਦਰਜ ਕਰਨਾ ਚਾਹੀਦਾ, ਨਾ ਕਿ ਅਣਪਛਾਤੇ ਕਰਮਚਾਰੀਆਂ ਦੇ ਖਿਲਾਫ਼। ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਦੇ ਲਈ ਆਖਿਆ ਕਿ ਕੀ CBI ਨੂੰ ਜਾਂਚ ਠੰਡੇ ਬਸਤੇ 'ਚ ਪਾਉਣ ਲਈ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬਿਕਰਮ ਮਜੀਠੀਆ ਦੇ ਡਰੱਗ ਰੈਕਟ ਵਾਲੇ ਕੇਸ ਵਿੱਚ ਹਮੇਸ਼ਾ ਕਹਿੰਦੇ ਸਨ ਕਿ CBI ਜਾਂਚ ਦੇਣ ਦਾ ਮਤਲਬ ਕਿ ਜਾਂਚ ਠੰਡੇ ਬਸਤੇ ਵਿੱਚ ਪਾਉਣਾ ਹੈ, ਤੇ ਹੁਣ ਉਹਨਾਂ ਨੇ ਖੁਦ ਇਸ ਮਾਮਲੇ ਦੀ ਜਾਂਚ CBI ਨੂੰ ਕਿਉਂ ਦਿੱਤੀ। ਖਹਿਰਾ ਨੇ ਅਕਾਲੀ ਦਲ ਦੇ ਉੱਪਰ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਦੇ ਵੇਲੇ ਪੁਲਿਸ ਨੇ ਮੌੜ ਬੰਬ ਬਲਾਸਟ ਮਾਮਲੇ ਵਿੱਚ ਤੇ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਕਾਰਵਾਈ ਤਾਂ ਨਹੀਂ ਕੀਤੀ ਕਿਉਂਕਿ ਇਸ ਦੀ ਜਾਂਚ ਡੇਰਾ ਸਿਰਸਾ ਦੇ ਵੱਲ ਘੁੰਮ ਰਹੀ ਸੀ ਤੇ ਅਕਾਲੀ ਦਲ ਉਧਰਲੇ ਪਾਸੇ ਆਪਣਾ ਵੋਟ ਬੈਂਕ ਵੇਖ ਰਿਹਾ ਸੀ। ਉਧਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਸਮਾਜਵਾਦੀ ਪਾਰਟੀ ਦੇ ਨੇਤਾ ਬਣੇ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਐਂਟਰੀ ਮਾਰਨ ਦੇ ਯਤਨ ਸ਼ੁਰੂ ਕਰ ਲਏ ਨੇ। ਇਸ ਗੱਲ ਦਾ ਐਲਾਨ ਕਰਦਿਆਂ ਖੁਦ ਰਾਮੂਵਾਲੀਆ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਪੰਜਾਬ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੂੰ ਪੰਜਾਬ ਤੇ ਚੰਡੀਗੜ੍ਹ ਦਾ ਇੰਚਾਰਜ ਲਾਇਆ ਹੈ। ਰਾਮੂਵਾਲੀਆ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਸਮਾਜਵਾਦੀ ਪਾਰਟੀ ਦਾ ਢਾਂਚਾ ਖੜਾ ਕੀਤਾ ਜਾਵੇਗਾ। ਤੇ ਅਕਾਲੀ ਦਲ ਦੇ ਬਾਰੇ ਬੋਲਦਿਆਂ ਰਾਮੂਵਾਲੀਆ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਭਾਵ ਹੁਣ ਦੇਸ਼ ਦੀ ਸਿਆਸਤ ਵਿੱਚ ਨਹੀਂ ਰਿਹਾ। ਉਹਨਾਂ ਕਿਹਾ ਕਿ ਪਾਰਟੀ ਹੁਣ ਆਪਣਾ ਸੰਗਠਨ ਪੰਜਾਬ ਦੇ ਵਿੱਚ ਤਿਆਰ ਕਰੇਗੀ ਤੇ ਪਾਰਟੀ ਵੱਲੋਂ ਅਗਸਤ ਦੇ ਆਖਰੀ ਹਫ਼ਤੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਜਾਵੇਗੀ। ਰਾਮੂਵਾਲੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੜਮਸਤੀਆਂ ਦੀ ਰਾਜਨੀਤੀ ਹੋ ਰਹੀ ਹੈ, ਫਿਕਰਮੰਦੀਆਂ ਤੇ ਫਰਜ਼ ਦੀ ਰਾਜਨੀਤੀ ਨਹੀਂ ਕੀਤੀ ਜਾ ਰਹੀ। ਇਹ ਖਾਸ ਖ਼ਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਸੁਣ ਰਹੇ ਹੋ। ਉਧਰ ਗਿੱਦੜਬਾਹਾ ਦੇ ਨੈਸ਼ਨਲ ਹਾਈਵੇ ਨੰਬਰ 15 ਤੇ ਸਥਿਤ ਅਕਾਲੀ ਨੇਤਾ ਹਰਦੀਪ ਸਿੰਘ ਢਿੱਲੋਂ ਦੇ ਪੈਟਰੋਲ ਪੰਪ ਤੇ ਛਾਪੇਮਾਰੀ ਕੀਤੀ ਗਈ। ਫੂਡ ਸਪਲਾਈ ਵਿਭਾਗ ਦੀ ਟੀਮ ਨੇ ਪੁਲਿਸ ਦੇ ਨਾਲ ਛਾਪਾਮਾਰੀ ਕਰਕੇ ਇੱਥੋਂ ਇੱਕ ਤੇਲ ਟੈਂਕਰ ਅਤੇ ਬੱਸ ਨੂੰ ਕਾਬੂ ਕੀਤਾ। ਹਰਦੀਪ ਸਿੰਘ ਢਿੱਲੋਂ ਬਾਦਲ ਪਰਿਵਾਰ ਦੇ ਕਾਫ਼ੀ ਨਜ਼ਦੀਕੀ ਨੇ। ਜਾਣਕਾਰੀ ਮੁਤਾਬਕ ਨਿਊ ਦੀਪ ਬੱਸ ਸਰਵਿਸ ਦੇ ਮਾਲਕ ਹਰਦੀਪ ਢਿੱਲੋਂ ਦੇ ਖਿਲਾਫ਼ ਸ਼ਿਕਾਇਤ ਮਿਲੀ ਸੀ ਕਿ ਤੇਲ ਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਹ ਕਾਰਵਾਈ ਕਰਦੇ ਹੋਏ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਪੁਲਿਸ ਪਾਰਟੀ ਦੇ ਨਾਲ ਸਾਂਝਾ ਛਾਪਾ ਮਾਰ ਕੇ ਟੈਂਕਰ ਅਤੇ ਬੱਸ ਨੂੰ ਕਾਬੂ ਕੀਤਾ। ਜਾਂਚ ਦੇ ਲਈ ਪਹੁੰਚੇ ਦੀਵਾਨ ਚੰਦ ਸ਼ਰਮਾ ਨੇ ਦੱਸਿਆ ਕਿ ਤੇਲ ਦੇ ਕੁਝ ਸੈਂਪਲ ਭਰੇ ਗਏ ਨੇ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਸਾਹਮਣੇ ਆਇਆ ਕਿ ਹਰਦੀਪ ਸਿੰਘ ਢਿੱਲੋਂ ਦੇ ਪੈਟਰੋਲ ਪੰਪ ਤੋਂ ਛੋਟੇ ਛੋਟੇ ਟੈਂਕਰਾਂ ਦੇ ਵਿੱਚ ਤੇਲ ਭਰ ਕੇ ਦੂਜੇ ਸ਼ਹਿਰਾਂ ਦੇ ਵਿੱਚ ਭੇਜੇ ਜਾਂਦੇ ਸਨ, ਜਿਸ ਦੇ ਕਾਰਨ ਵੱਖ ਵੱਖ ਇਲਾਕਿਆਂ ਦੇ ਵਿੱਚ ਚੱਲ ਰਹੀਆਂ ਇਹਨਾਂ ਦੀ ਕੰਪਨੀ ਦੀਆਂ ਬੱਸਾਂ 'ਚ ਇੱਥੋਂ ਦਾ ਹੀ ਤੇਲ ਭਰਿਆ ਜਾਂਦਾ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਗਿੱਦੜਬਾਹਾ ਤੋਂ ਟੈਂਕਰ ਭੇਜਣੇ ਬੰਦ ਕੀਤੇ ਜਾਣ ਤਾਂ ਕਿ ਜਿੱਥੇ ਜਿੱਥੇ ਉਹਨਾਂ ਦੀਆਂ ਬੱਸਾਂ ਚੱਲਦੀਆਂ ਨੇ ਉੱਥੋਂ ਦੇ ਹੀ ਪੈਟਰੋਲ ਪੰਪਾਂ ਤੋਂ ਤੇਲ ਭਰਿਆ ਜਾਵੇ। ਉਧਰ ਦੂਸਰੇ ਪਾਸੇ ਕੋਟਕਪੁਰਾ ਗੋਲੀਕਾਂਡ ਦੇ ਮਾਮਲੇ ਵਿੱਚ ਪੁਲਿਸ ਫਾਇਰਿੰਗ ਦਾ ਨਿਸ਼ਾਨਾ ਬਣੇ ਗੁਰਸਿੱਖ ਨੌਜਵਾਨ ਅਜੀਤ ਸਿੰਘ ਨੇ ਪੁਲਿਸ ਦੇ ਉੱਤੇ ਉਂਗਲ ਚੁੱਕੀ ਹੈ। 21 ਵਰਿਆਂ ਦੇ ਨੌਜਵਾਨ ਅਜੀਤ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਕੋਟਕਪੁਰਾ ਸ਼ਹਿਰੀ ਥਾਣੇ ਦੇ ਵਿੱਚ ਅਣਪਛਾਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ FIR ਦਰਜ ਕੀਤੀ ਹੈ। ਜਦੋਂ ਕਿ ਮੁਦਈ ਅਜੀਤ ਸਿੰਘ ਨੂੰ FIR ਦੀ ਕਾਪੀ ਮਿਲੀ ਉਹ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਆਖਿਆ ਕਿ ਪੁਲਿਸ ਨੇ ਉਸਨੂੰ ਓਹਲੇ ਵਿੱਚ ਰੱਖਿਆ ਤੇ ਪੁਲਿਸ ਥਾਣੇਦਾਰ ਨੇ ਖੁਦ ਹੀ ਬੋਲ ਕੇ ਉਸਦੇ ਹੱਥੋਂ ਬਿਆਨ ਲਿਖਾਏ ਸਨ। ਕੋਟਕਪੁਰਾ ਚੌਂਕ ਦੇ ਵਿੱਚ 14 ਅਕਤੂਬਰ 2015 ਨੂੰ ਅਜੀਤ ਸਿੰਘ ਦੇ ਪੁਲਿਸ ਫਾਇਰਿੰਗ ਦੌਰਾਨ ਸੱਜੇ ਪੱਟ ਦੇ ਵਿੱਚ ਗੋਲੀ ਲੱਗੀ ਸੀ ਤੇ ਉਸਦਾ 2.5 ਮਹੀਨੇ DMC ਹਸਪਤਾਲ ਦੇ ਵਿੱਚ ਇਲਾਜ ਚੱਲਿਆ ਸੀ। ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਅੱਜ ਦੀਆਂ ਪੰਜਾਬ ਨਾਲ ਸੰਬੰਧਿਤ ਖ਼ਬਰਾਂ ਦੀਆਂ ਚੁਸਕੀਆਂ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਜਲੰਧਰ ਸਟੂਡੀਓ ਤੋਂ ਪਰਮਵੀਰ ਸਿੰਘ ਬਾਠ ਨੂੰ ਦਿਓ ਆਗਿਆ। ਸ਼ੁਕਰੀਆ।
ਜ਼ਿੰਦਗੀ ਦੇ ਹਸੀਨ ਪਲਾਂ ਨੂੰ ਹੁਣ ਕਰ ਲੋ ਕੈਦ, ਤੁਹਾਡੀਆਂ ਮਿੱਠੀਆਂ ਯਾਦਾਂ ਨੂੰ ਹੁਣ ਸਾਂਭੇਗਾ ਇੱਕ ਹੀ ਨਾਮ, ਪਾਲ ਪ੍ਰੋਡਕਸ਼ਨਸ। ਸਾਰੀਆਂ ਸਰਵਿਸਿਜ਼ ਇੱਕੋ ਛੱਤ ਥੱਲੇ, ਹੁਣ ਭਾਵੇਂ ਹੋਏ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਹਰ ਤਰ੍ਹਾਂ ਦੀ ਪ੍ਰਿੰਟਿੰਗ ਐਂਡ ਡਿਜ਼ਾਈਨਿੰਗ, ਐਲਬਮ ਕੰਪਾਈਲਿੰਗ, ਹਾਈ-ਫਾਈ DJ ਐਂਡ ਸਾਊਂਡ ਸਿਸਟਮ, ਇਵੈਂਟ ਮੈਨੇਜਮੈਂਟ, ਪ੍ਰੋਡਕਟ ਬ੍ਰਾਂਡਿੰਗ, ਕਮਰਸ਼ੀਅਲ ਸ਼ੋਜ਼, ਗਿੱਧਾ, ਭੰਗੜਾ ਜਾਂ ਵੈਸਟਰਨ ਸ਼ੋਜ਼। ਘਰ ਦੀ ਹਰ ਛੋਟੀ ਵੱਡੀ ਖੁਸ਼ੀ, ਬਰਥਡੇ ਪਾਰਟੀਜ਼, ਗੈਟ ਟੂਗੈਦਰਸ, ਮਹਿੰਦੀ, ਵਿਆਹ, ਨਿਊਜ਼ੀਲੈਂਡ ਤੇ ਇੰਡੀਆ 'ਚ ਹਰ ਮੌਕੇ ਲਈ ਇੱਕੋ ਨਾਂ, ਪਾਲ ਪ੍ਰੋਡਕਸ਼ਨਸ। ਅੱਜ ਹੀ ਸੰਪਰਕ ਕਰੋ ਪਾਲ ਪ੍ਰੋਡਕਸ਼ਨਸ, 36 ਰੈਡ ਸਾਊਥ ਰੋਡ, ਪਾਪਾ ਚੋਇ ਚੋਇ, ਆਕਲੈਂਡ। ਕਾਲ ਟੂਡੇ 277-6939।
ਵੈਲਕਮ ਬੈਕ ਜੀ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸਾਂਝ ਦਲਾਂ ਦੇ ਵਿੱਚ। ਤੇ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਸੀ ਪਹਿਲਾਂ ਨਿਊਜ਼ ਤੋਂ ਕਿ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਖਾਸ ਕਰਕੇ ਇਮੀਗ੍ਰੇਸ਼ਨ ਦੀ ਪਾਲਿਸੀ ਪਿਛਲੇ ਦੋ ਦਿਨਾਂ ਤੋਂ ਜਿਹੜੀ ਚੇਂਜ ਹੋਈ ਹੈ ਅਤੇ ਉਹਦੇ ਬਾਰੇ ਸਾਡੇ ਕੋਲ ਸਰਦਾਰ ਇੰਦਰਪਾਲ ਸਿੰਘ ਜੀ ਪ੍ਰੋਫੈਸ਼ਨਲ ਵੀਜ਼ਾ ਸੋਲੂਸ਼ਨ ਤੋਂ ਹਾਜ਼ਰ ਹੋ ਗਏ ਨੇ ਅਤੇ ਮੇਰੇ ਕੋਲ ਦੋ ਤਿੰਨ ਕੁਐਸਚਨ ਵੀ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਇੰਦਰ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸਾਂਝਲਾ ਦੇ ਵਿੱਚ।
ਸਤਿ ਸ਼੍ਰੀ ਅਕਾਲ ਹਰਪਾਲ ਵੀਰ, ਥੈਂਕ ਯੂ ਤੁਸੀਂ ਇਨਵਾਈਟ ਕੀਤਾ ਤੇ ਮੈਨੂੰ ਲੱਗਦਾ ਇਹ ਬਹੁਤ ਵਧੀਆ ਪਲੇਟਫਾਰਮ ਆ, ਥੋੜੀ ਜਿਹੜੀ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਆ ਉਹਨੂੰ ਕਲੀਅਰ ਕਰਨ ਲਈ ਜਿਹੜੇ ਚੇਂਜਸ ਕੱਲ ਪਰਸੋਂ ਅਨਾਉਂਸ ਹੋਏ ਆ।
ਪਿਛਲੇ ਤਕਰੀਬਨ ਡੇਢ ਕੁ ਸਾਲ ਪਹਿਲਾਂ ਇਮੀਗ੍ਰੇਸ਼ਨ ਨੇ ਇੱਕ ਜਿੱਦਾਂ ਇਹ ਡਿਸਕਸ਼ਨ ਕੀਤੀ ਸੀ ਕਿ ਅਸੀਂ ਇੱਦਾਂ ਪਾਲਿਸੀ ਦੇ ਵਿੱਚ ਚੇਂਜਸ ਲੈ ਕੇ ਆਵਾਂਗੇ ਜਦੋਂ ਤੋਂ ਮਤਲਬ ਲੇਬਰ ਪਾਰਟੀ ਨੇ ਟੇਕ ਓਵਰ ਕੀਤਾ ਵਾ, ਪਰ ਇੱਦਾਂ ਦੀਆਂ ਨਹੀਂ ਸੀਗੀਆਂ ਉਮੀਦਾਂ ਕਿ ਜਿੱਦਾਂ ਦੀ ਪਾਲਿਸੀ ਚੇਂਜ ਕਰਕੇ ਸਾਹਮਣੇ ਆਈ ਹੈ ਵੀ ਇੱਦਾਂ ਹੋ ਸਕਦਾ ਹੈ। ਪਰ ਪੁਲਿਸ ਨੇ ਇਮੀਗ੍ਰੇਸ਼ਨ ਨੇ ਜਿਹੜੀ 8 ਤਰੀਕ ਤੋਂ ਇਹ ਜਿਹੜੀ ਪਾਲਿਸੀ ਦੇ ਵਿੱਚ ਚੇਂਜਸ ਲਿਆ ਰਹੀ ਹੈ, ਪਹਿਲਾਂ ਤੁਸੀਂ ਆਪਣੇ ਵੱਲੋਂ ਬਰੀਫਲੀ ਜਿਹੜਾ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਸਮਝਾਓ ਕਿ ਉਹਨਾਂ ਨੇ ਕੀ ਕੀਤਾ ਅਤੇ ਫਿਰ ਮੇਰੇ ਕੋਲ ਦੋ ਤਿੰਨ ਕੁਐਸਚਨ ਨੇ ਉਹਨਾਂ ਬਾਰੇ ਫਿਰ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਗੱਲਬਾਤ ਕਰਾਂਗਾ।
ਹਾਂਜੀ, ਜਿਹੜੀਆਂ ਮੇਨ ਚੇਂਜਸ ਨੇ ਉਹ ਇਸ ਸਟੱਡੀ ਟੂ ਵਰਕ ਪਾਲਿਸੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ
ਜੀ,
ਉਹਦੇ ਰਾਹ ਆਈ ਆ ਵੀ ਜੇ ਕੋਈ ਸਟੂਡੈਂਟ ਆਇਆ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਕਰ ਰਿਹਾ ਇੰਟਰਨੈਸ਼ਨਲ ਸਟੂਡੈਂਟ, ਉਹਦਾ ਅੱਗੇ ਪਾਥਵੇ ਹੁੰਦਾ ਸੀ ਕਿ ਅਗਰ ਉਹਨੇ ਇੱਕ ਸਾਲ ਦੀ ਲੈਵਲ 7 ਦੀ ਸਟੱਡੀ ਕੀਤੀ ਆ ਜਾਂ ਉਹਦੇ ਤੋਂ ਉੱਤੇ ਦੀ ਡਿਪਲੋਮਾ ਜਾਂ ਲੈਵਲ 8 ਦਾ ਡਿਪਲੋਮਾ ਜਾਂ ਲੈਵਲ 9 10 ਤੱਕ ਕੀਤਾ ਤਾਂ ਉਹ ਇੱਕ ਸਾਲ ਦਾ ਜੋਬ ਸਰਚ ਓਪਨ ਮਿਲ ਜਾਂਦਾ ਸੀ
ਜੀ
ਪਹਿਲਾਂ, ਤੇ ਉਸ ਤੋਂ ਬਾਅਦ ਅਗਰ ਉਹਨੂੰ ਰੈਲੇਵੈਂਟ ਜੋਬ ਮਿਲ ਜਾਂਦੀ ਆ ਆਪਣੇ ਸਟੱਡੀ ਦੇ ਰੈਲੇਵੈਂਸ ਚ ਤਾਂ ਉਹ ਅੱਗੇ 2 ਸਾਲ ਦਾ ਵੀਜ਼ਾ ਹੋਰ ਉਹ ਜੋਬ ਦੇ ਬੇਸਿਸ ਤੇ ਵਧਾ ਸਕਦਾ
ਜੀ।
ਤਾਂ ਹੁਣ ਇਮੀਗ੍ਰੇਸ਼ਨ ਨੇ ਕੀਤਾ ਕੀ ਆ ਕਿ ਉਹ ਪਾਥਵੇ ਬੰਦ ਕਰ ਦਿੱਤਾ ਕਿ ਤੁਹਾਨੂੰ ਇੰਪਲੋਇਰ ਦੀ ਸਪੋਰਟ ਦੀ ਲੋੜ ਨਹੀਂ
ਜੀ,
ਅੱਗੇ ਜਿਹੜਾ 2 ਸਾਲ ਦਾ ਵੀਜ਼ਾ ਜਿਹੜਾ ਅੱਗੇ ਵਧਾਉਣਾ ਆ
ਕਿਸੇ ਇੰਪਲੋਇਰ ਦੇ ਕੋਲੋਂ ਤੁਹਾਨੂੰ ਲੈਟਰ ਲੈਣੀ ਪੈਂਦੀ ਸੀਗੀ, ਸੋ ਉਹ ਜਿਹੜਾ ਟੋਟਲੀ ਉਹਨਾਂ ਨੇ ਉਸ ਨੂੰ ਖਤਮ ਕਰਤਾ।
ਹਾਂਜੀ, ਪਰ ਉਹ ਸਿਰਫ ਅਰੇਂਜਮੈਂਟ ਟ੍ਰਾਂਜੀਸ਼ਨਲ ਪੀਰੀਅਡ ਲਈ ਨੇ 26 ਨਵੰਬਰ ਤੱਕ ਵੀ, ਜਿਹੜਾ 8 ਅਗਸਤ ਨੂੰ ਕੋਈ ਸਟੂਡੈਂਟ ਸੀ
ਜੀ,
8 ਅਗਸਤ 2018 ਨੂੰ ਅਗਰ ਤੁਸੀਂ ਸਟੂਡੈਂਟ ਵੀਜ਼ਾ ਹੋਲਡ ਕਰਦੇ ਸੀ ਤਾਂ ਜਦੋਂ ਤੁਸੀਂ ਗ੍ਰੈਜੂਏਟ ਹੋਵੋਗੇ ਤਾਂ ਤੁਹਾਨੂੰ ਅੱਗੇ 1 ਸਾਲ ਦਾ ਵੀਜ਼ਾ ਦਾ ਜੋਬ ਸਰਚ ਮਿਲੂਗਾ, ਪਰ ਜਿਹੜਾ ਅੱਗੋਂ 2 ਸਾਲ ਦੇ ਵੀਜ਼ੇ ਲਈ ਜਿਹਦੇ ਲਈ ਤੁਸੀਂ ਐਲੀਜੀਬਲ ਬਣ ਜਾਂਦੇ ਸੀ ਵੀ ਜੇ ਤੁਹਾਨੂੰ ਇੰਪਲੋਇਰ ਦੀ ਸਪੋਰਟ ਮਿਲ ਜਾਵੇ ਤਾਂ ਉਸ ਕੇਸ 'ਚ ਉਹਨਾਂ ਨੇ ਤੁਹਾਨੂੰ ਓਪਨ ਵੀਜ਼ਾ ਦੇਣ ਦੀ ਔਫਰ ਕੀਤੀ ਆ ਕਿ ਜਿਹਦੇ ਵਿੱਚ ਤੁਸੀਂ ਇੰਪਲੋਇਰ ਤੋਂ ਤੁਹਾਨੂੰ ਜੋਬ ਆਫਰ ਲੈਣ ਦੀ ਲੋੜ ਨਹੀਂ ਪਊਗੀ, ਤੁਹਾਨੂੰ ਅਸੀਂ ਓਦਾਂ ਹੀ 2 ਸਾਲ ਦਾ ਵੀਜ਼ਾ ਵਧਾ ਦਾਂਗੇ।
ਸੋ ਹੁਣ ਜਿਹੜੀ ਵਰਕ ਪਰਮਿਟ ਦੀ ਮਤਲਬ ਟਾਈਮ ਪੀਰੀਅਡ ਉਹ ਟੋਟਲ
3 ਸਾਲ ਦਾ ਹੋ ਜਾਊਗਾ ਉਹਨਾਂ ਦਾ ਜਿਹੜੇ 8 ਅਗਸਤ ਨੂੰ ਜਾਂ ਤਾਂ ਸਟੂਡੈਂਟ ਸੀ ਜਾਂ ਜਿਹਨਾਂ ਨੇ ਗ੍ਰੈਜੂਏਟ ਜੋਬ ਸਰਚ ਅਪਲਾਈ ਕੀਤਾ ਸੀ ਜਾਂ ਗ੍ਰੈਜੂਏਟ ਜੋਬ ਸਰਚ ਵੀਜ਼ੇ ਤੇ ਸੀਗੇ
ਜੀ,
ਉਹਨਾਂ ਦਾ ਟੋਟਲ ਪੀਰੀਅਡ ਸਟੂਡੈਂਟ ਵੀਜ਼ਾ ਖਤਮ ਹੋਣ ਤੋਂ ਬਾਅਦ 3 ਸਾਲ ਦਾ ਓਪਨ ਦਾ ਹੋ ਜਾਊਗਾ।
ਓਕੇ, ਇਹਦੇ ਵਿੱਚ ਇੱਕ ਮੇਰੇ ਕੋਲ ਕੁਐਸਚਨ ਆਇਆ ਸੀ ਥੋੜ੍ਹੇ ਬਾਅਦ, ਸਾਡੇ ਵੀਰ ਸਤਵੀਰ ਜੀ ਨੇ ਪੁੱਛਿਆ ਸੀਗਾ ਇਹ ਸਟੂਡੈਂਟ ਵੀਜ਼ੇ ਤੇ ਆ ਕਰੰਟਲੀ ਇਸ ਵੇਲੇ, ਪਰ ਇਹ ਜਿਹੜਾ ਇਹਨਾਂ ਦਾ ਕੋਰਸ ਆ ਉਹ ਸਿਰਫ ਤੇ ਸਿਰਫ 1 ਸਾਲ ਦਾ ਆ ਲੈਵਲ 6 ਦਾ ਬਿਜ਼ਨਸ ਮੈਨੇਜਮੈਂਟ ਦਾ।
ਹਾਂਜੀ, ਉਹਦੇ ਵਿੱਚ ਇੱਕ ਸ਼ਰਤ ਆ ਜੀ ਕਿ ਤੁਹਾਡਾ ਜਿਹੜਾ ਕੋਰਸ ਆ ਉਹ ਘੱਟੋ ਘੱਟ 2 ਸਾਲ ਦਾ ਹੋਵੇ ਅਗਰ ਲੈਵਲ 4-6 ਦਾ ਆ।
ਸੋ ਜਿਹੜੀ ਇਹ ਚੇਂਜਸ ਹੋਈ ਆ ਉਹਨਾਂ ਦੇ ਕਿਸੇ ਵੀ ਕੈਟਾਗਰੀ ਦੇ ਵਿੱਚ ਕੋਰਸ ਆ ਉਹ ਮਿਨੀਮਮ 2 ਸਾਲ ਦਾ ਹੋਣਾ ਚਾਹੀਦਾ,
ਲੈਵਲ 7 ਦਾ ਅਗਰ 1 ਸਾਲ ਦਾ ਡਿਪਲੋਮਾ ਲੈਵਲ 7 ਜਾਂ ਉਹਦੇ ਤੋਂ ਉੱਤੇ ਅਗਰ ਤੁਸੀਂ ਆਲਰੇਡੀ ਪੜ੍ਹ ਰਹੇ ਹੋ
ਜੀ,
ਤੇ ਜੇ ਤੁਸੀਂ ਨਹੀਂ ਪੜ੍ਹ ਰਹੇ ਤੁਸੀਂ ਸੋਚ ਰਹੇ ਹੋ ਪੜ੍ਹਨ ਦਾ ਜਾਂ ਤੁਹਾਡੀ ਐਡਮਿਸ਼ਨ ਹੁਣ ਹਜੇ ਹੋਈ ਨਹੀਂ ਜਾਂ ਸਟੂਡੈਂਟ ਵੀਜ਼ਾ ਹਜੇ ਤੁਸੀਂ ਅਪਲਾਈ ਨਹੀਂ ਕੀਤਾ, ਫਿਰ ਉਸ ਕੇਸ 'ਤੇ ਤੁਹਾਨੂੰ ਸਿਰਫ 1 ਸਾਲ ਦਾ ਹੀ ਜੋਬ ਸਰਚ ਮਿਲੂਗਾ, ਅੱਗੇ 2 ਸਾਲ ਦਾ ਓਪਨ ਨਹੀਂ ਮਿਲੂਗਾ।
ਓਕੇ, ਇਹਦੇ ਵਿੱਚ ਇੱਕ ਕੁਐਸਚਨ ਮੇਰੇ ਕੋਲ ਹੋਰ ਆਇਆ, ਉਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਉਹਨਾਂ ਨੇ 1 ਸਾਲ ਦਾ ਲੈਵਲ 6 ਕੀਤਾ ਹੋਇਆ ਤੇ ਹੁਣ ਉਹ ਜੋਬ ਸਰਚ ਤੇ ਆ 1 ਸਾਲ ਦੇ, ਉਹਨਾਂ ਦੇ ਲਈ ਕੀ ਇਫੈਕਟ ਪਊਗਾ ਇਸ ਪਾਲਿਸੀ ਦੇ ਨਾਲ?
ਅਗਰ 1 ਸਾਲ ਦਾ ਲੈਵਲ 6 ਕੀਤਾ ਆ ਤਾਂ ਜੋਬ ਸਰਚ ਕਿੱਦਾਂ ਮਿਲ ਗਿਆ ਮੈਨੂੰ ਸਮਝ ਨਹੀਂ ਆਈ ਪਹਿਲੀ ਗੱਲ, ਕਿਉਂਕਿ ਪਾਲਿਸੀ ਤਾਂ ਪਹਿਲਾਂ ਹੀ ਐਗਜ਼ਿਸਟ ਕਰਦੀ ਆ ਕਿ ਅਗਰ ਤੁਸੀਂ 4-6 ਲੈਵਲ ਦੇ ਵਿੱਚ ਡਿਪਲੋਮਾ,
ਇਹਨਾਂ ਨੇ ਜੀ 1 ਸਾਲ ਤੇ ਉਸ ਤੋਂ ਬਾਅਦ 2 ਸਾਲ ਦਾ ਕਿਸੇ ਕੋਲੋਂ ਜੋਬ ਆਫਰ ਲੈ ਕੇ ਵੀਜ਼ਾ ਵਧਾਇਆ ਹੋਇਆ।
ਹਾਂਜੀ, ਫਿਰ ਇਹਨਾਂ ਨੇ ਇੰਪਲੋਇਰ ਅਸਿਸਟਡ ਵੀਜ਼ਾ ਲਵਾਇਆ ਜੋਬ ਸਰਚ ਤੇ ਨਹੀਂ ਹੈਗੇ,
ਤਾਂ
ਜਿਹੜਾ ਇੰਪਲੋਇਰ ਅਸਿਸਟਡ ਵੀਜ਼ਾ ਆ ਉਹਦੀਆਂ ਕੰਡੀਸ਼ਨ 26 ਨਵੰਬਰ 2018 ਨੂੰ ਰਿਮੂਵ ਕਰਵਾ ਸਕਦੇ ਆ ਅਪਲਾਈ ਕਰਕੇ, ਕਹਿਣ ਦਾ ਮਤਲਬ ਇੰਪਲੋਇਰ ਦਾ ਨਾਮ ਚੱਕਿਆ ਜਾਓ ਤੇ ਇਹਨਾਂ ਦੇ ਵੀਜ਼ਾ ਜਿਹੜਾ ਓਪਨ ਚ ਕਨਵਰਟ ਹੋ ਜਾਊਗਾ
ਤੇ ਉਹਦੇ ਨਾਲ ਇਹ ਫਿਰ ਕਿਸੇ ਵੀ
ਇੰਪਲੋਇਰ ਕੋਲ ਕੰਮ ਕਰ ਸਕਦਾ।
ਓਕੇ ਜੀ, ਹੁਣ ਇੱਕ ਹੋਰ ਕੁਐਸਚਨ ਆ ਇਹਦੇ ਬਾਬਤ ਹੀ ਕਿ ਜਿਸ ਤਰ੍ਹਾਂ ਤੁਸੀਂ 1 ਸਾਲ ਦਾ ਜੋਬ ਸਰਚ ਲਿਆ ਹੋਇਆ ਤੇ ਉਹ ਜੋਬ ਸਰਚ ਹੁਣ ਖਤਮ ਹੋਣ ਵਾਲਾ ਆ ਤੇ ਉਹਨਾਂ ਨੂੰ ਅਗਲਾ ਹੁਣ 2 ਸਾਲ ਦਾ ਮਿਲੂਗਾ ਜੇ ਉਹਨਾਂ ਨੇ ਕੋਰਸ 2 ਸਾਲ ਦਾ ਉਹਨਾਂ ਨੇ ਡਿਪਲੋਮਾ ਜਾਂ ਡਿਗਰੀ ਕੀਤੀ ਹੋਈ ਹੈ?
ਹਾਂਜੀ, ਇਹਦੇ ਵਿੱਚ ਇਹ ਆ ਕਿ ਜੀ ਜਿਹੜਾ ਉਹਨਾਂ ਦਾ ਜੋਬ ਸਰਚ ਆ ਅਗਰ ਤਾਂ ਉਹ 26 ਨਵੰਬਰ ਤੋਂ ਪਹਿਲਾਂ ਖਤਮ ਹੋ ਰਿਹਾ
2018
ਹਾਂਜੀ 26 ਨਵੰਬਰ 2018 ਤੋਂ ਪਹਿਲਾਂ ਖਤਮ ਹੋ ਰਿਹਾ ਤਾਂ ਉਹਨਾਂ ਨੂੰ ਇੰਪਲੋਇਰ ਦੀ ਸਪੋਰਟ ਦੀ ਲੋੜ ਹੈ ਵੀਜ਼ਾ ਅੱਗੇ ਵਧਾਉਣ ਲਈ, ਪਰ 26 ਨਵੰਬਰ ਤੋਂ ਬਾਅਦ ਉਹ ਇੰਪਲੋਇਰ ਦੀਆਂ ਕੰਡੀਸ਼ਨਸ ਹਟਵਾ ਸਕਦੇ ਤੇ ਓਪਨ ਚ ਜਾ ਸਕਦੇ।
ਓਕੇ, ਤੇ ਜਿਹੜਾ ਪੁਆਇੰਟ ਸਿਸਟਮ ਆ ਉਹਦੇ ਵਿੱਚ ਵੀ ਕੋਈ ਕਟੌਤੀ ਹੋਈ ਹੈ ਕਿ ਉਹ ਪੁਆਇੰਟ ਸਿਸਟਮ ਉਦਾਂ ਹੀ ਆ ਫੋਰ ਰੈਜ਼ੀਡੈਂਸੀ?
ਉਹਦੇ ਨਾਲ ਹਜੇ ਕੋਈ ਛੇੜਛਾੜ ਨਹੀਂ ਹੋਈ, ਕੋਈ ਪਾਲਿਸੀ ਅਨਾਊਂਸਮੈਂਟ ਨਹੀਂ ਹੋਈ ਕਿ ਉਹਦਾ ਉੱਤੇ ਥੱਲੇ ਕਰਨਗੇ ਪੁਆਇੰਟ ਥ੍ਰੈਸ਼ਹੋਲਡ, ਨਾ ਹੀ ਸੈਂਕਸ਼ਨ ਸਕੇਲ 'ਚ ਕੋਈ ਚੇਂਜਸ ਆ। ਸਿਰਫ ਚੇਂਜਸ ਜਿਹੜੇ ਨੇ ਜਿਹੜਾ ਕੋਈ ਸਟੂਡੈਂਟ ਹੈ ਜਾਂ ਜੋ ਗ੍ਰੈਜੂਏਟ ਆ ਜਾਂ ਜਿਹੜਾ ਸਟੱਡੀ ਕਰਨ ਦੀ ਸੋਚ ਰਿਹਾ ਉਹਦੇ ਮੁਤਲਕ ਨੇ, ਹੋਰ ਨਹੀਂ ਕੋਈ ਚੇਂਜਸ ਹੈਗੇ।
ਹੁਣ ਕਈ ਸਟੂਡੈਂਟ ਕੀ ਕਰਦੇ ਸੀਗੇ ਆਪਣਾ ਲੈਵਲ 5 ਜਾਂ ਲੈਵਲ 6 ਲੈਵਲ ਜਿਹੜਾ ਜਦੋਂ ਚੇਂਜਸ ਹੋਣ ਤੋਂ ਪਹਿਲਾਂ ਉਹ ਆਪਣਾ ਜੋਬ ਸਰਚ ਲੈ ਲੈਂਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਕੋਈ ਇੰਪਲੋਇਰ ਜਾਂ ਉਹਨਾਂ ਨੂੰ ਨਹੀਂ ਮਿਲਦਾ ਸੀਗਾ ਵੀਜ਼ਾ ਵਧਾਉਣ ਦੇ ਲਈ, ਉਹ ਫਿਰ ਦੁਬਾਰਾ ਸਟੱਡੀ ਲੈ ਲੈਂਦੇ ਸੀਗੇ। ਸੋ ਉਹਦੇ ਵਿੱਚ ਕੀ ਫਰਕ ਪਊਗਾ ਕਿ ਅਗਰ ਜੇ ਉਹਨਾਂ ਨੇ ਆਲਰੇਡੀ ਜੋਬ ਸਰਚ 1 ਸਾਲ ਦਾ ਯੂਜ਼ ਕੀਤਾ ਹੋਇਆ ਵਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੰਨ ਲਓ ਲੈਵਲ 6 ਜਾਂ ਲੈਵਲ 7 ਦਾ ਕੋਰਸ ਲੈ ਲਿਆ, ਕੀ ਦੁਬਾਰਾ ਉਹਨਾਂ ਨੂੰ ਫਿਰ ਦੁਬਾਰਾ 3 ਸਾਲ ਦਾ ਵੀਜ਼ਾ ਮਿਲ ਸਕਦਾ?
ਦੇਖੋ ਉਹਦੇ ਵਿੱਚ ਕੀ ਆ ਕਿ ਇੱਕ ਆਪਾਂ ਐਗਜ਼ਾਮਪਲ ਲੈਂਦੇ, ਮੰਨ ਲਓ ਕਿਸੇ ਨੇ ਲੈਵਲ 5-6 ਕੀਤਾ ਆ
ਜੀ,
ਔਰ ਉਹਨੇ ਜੋਬ ਸਰਚ ਆਪਣਾ ਇੱਕ ਡ੍ਰੌਪਸ ਕਰ ਲਿਆ, ਯੂਜ਼ ਕਰ ਲਿਆ, ਤੇ ਉਸ ਤੋਂ ਬਾਅਦ ਅੱਗੇ ਉਹਨਾਂ ਨੂੰ ਜੋਬ ਨਹੀਂ ਮਿਲੀ, ਰੈਲੇਵੈਂਟ ਜੋਬ ਨਹੀਂ ਮਿਲੀ ਕੁਆਲੀਫਿਕੇਸ਼ਨ ਦੇ ਹਿਸਾਬ ਦੀ, ਤੇ ਉਹਨਾਂ ਨੇ ਅੱਗੋਂ ਲੈਵਲ 7 ਦੀ ਸਟੱਡੀ ਲੈ ਲਈ, ਤਾਂ ਹੁਣ ਦੀਆਂ ਕਰੰਟ ਕੰਡੀਸ਼ਨ ਕੀ ਕਹਿੰਦੀਆਂ ਨੇ ਕਿ ਉਹ ਜੋਬ ਸਰਚ ਲਈ ਐਲੀਜੀਬਲ ਨਹੀਂ ਹੈ,
ਰਾਈਟ?
ਠੀਕ ਹੈ ਜੀ, ਪਰ ਉਹ ਇੰਪਲੋਇਰ ਅਸਿਸਟਡ ਵੀਜ਼ੇ ਲਈ ਐਲੀਜੀਬਲ ਹੈ,
ਰਾਈਟ? ਉਹ ਫਿਰ ਦੁਬਾਰਾ ਕਿਸੇ ਇੰਪਲੋਇਰ ਕੋਲ ਲੈਟਰ ਲੈ ਕੇ ਦੁਬਾਰਾ ਮਤਲਬ ਵੀਜ਼ਾ, ਓਕੇ
ਵੀਜ਼ਾ, ਹਾਂਜੀ ਇੰਪਲੋਇਰ ਅਸਿਸਟਡ ਵੀਜ਼ਾ ਲਈ ਉਹ ਐਲੀਜੀਬਲ ਨੇ, ਕਹਿਣ ਦਾ ਮਤਲਬ ਉਹਨਾਂ ਨੂੰ ਇੰਪਲੋਇਰ ਦੀ ਸਪੋਰਟ ਦੀ ਲੋੜ ਆ, ਪਰ ਜੇ ਉਹਨਾਂ ਦਾ ਵੀਜ਼ਾ ਲੱਗ ਜਾਂਦਾ 26 ਨਵੰਬਰ ਤੋਂ ਪਹਿਲਾਂ ਤਾਂ ਉਹ 26 ਨਵੰਬਰ ਤੋਂ ਬਾਅਦ ਉਸ ਵੀਜ਼ੇ ਦੇ ਉੱਤੋਂ ਇੰਪਲੋਇਰ ਦੀਆਂ ਕੰਡੀਸ਼ਨ ਨੂੰ ਹਟਵਾ ਸਕਦੇ ਨੇ।
ਨਹੀਂ, ਇਹਦੇ 'ਚ ਮੇਰਾ ਕੁਐਸਚਨ ਇਹ ਸੀਗਾ ਕਿ ਜਿੱਦਾਂ ਮਤਲਬ ਉਹਨਾਂ ਨੇ ਆਪਣਾ ਜੋਬ ਸਰਚ ਯੂਜ਼ ਕਰ ਲਿਆ, ਜੋਬ ਸਰਚ ਯੂਜ਼ ਕਰਨ ਤੋਂ ਬਾਅਦ ਉਹਨਾਂ ਨੇ ਲੈਵਲ 6 ਜਾਂ ਲੈਵਲ 7 ਦੀ ਕੋਈ ਦੂਸਰੀ ਪੜ੍ਹਾਈ ਲੈ ਲਈ, ਪਹਿਲਾਂ ਉਹਦਾ ਜਿਹੜਾ ਸੀਗਾ ਉਹ ਜੋਬ ਸਰਚ 1 ਸਾਲ ਦਾ ਖਤਮ ਹੋ ਗਿਆ, ਉਹਨਾਂ ਨੂੰ ਲੈਵਲ 6 ਜਾਂ ਲੈਵਲ 7 ਕਰਨ ਤੋਂ ਬਾਅਦ ਕੀ ਉਹ 3 ਸਾਲ ਦਾ ਵੀਜ਼ਾ ਜਾਂ 1 ਸਾਲ ਦਾ ਹੋਰ ਜੋਬ ਸਰਚ ਉਹਨਾਂ ਨੂੰ ਮਿਲ ਸਕਦਾ?
ਹਾਂਜੀ, ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਸਿੱਧਾ ਪਾਥਵੇ ਜੋਬ ਸਰਚ ਦਾ ਨਹੀਂ ਮਿਲੂਗਾ ਉਹਨਾਂ ਨੂੰ ਜੇ ਅਨਲੈਸ ਕਿ ਉਹਨਾਂ ਨੇ ਲੈਵਲ 8 ਦੀ ਸਟੱਡੀ ਕੀਤੀ ਹੈ,
ਰਾਈਟ?
ਉਹਦੇ ਲਈ ਉਹਨਾਂ ਨੇ ਇੰਪਲੋਇਰ ਦੀ ਸਪੋਰਟ ਦੀ ਲੋੜ ਆ, ਤੇ ਇੰਪਲੋਇਰ ਦਾ ਵੀਜ਼ਾ ਲੱਗਣ ਤੋਂ ਬਾਅਦ, ਇੰਪਲੋਇਰ ਅਸਿਸਟਡ ਵੀਜ਼ਾ ਲੱਗਣ ਤੋਂ ਬਾਅਦ ਉਹ ਕੰਡੀਸ਼ਨ ਹਟਵਾ ਸਕਦੇ ਨੇ 26 ਨਵੰਬਰ ਤੋਂ ਬਾਅਦ ਉਹਦੇ ਤੇ।
ਓਕੇ,
ਜੋਬ ਸਰਚ ਸਿੱਧਾ ਨਹੀਂ ਉਹਨਾਂ ਨੂੰ ਮਿਲ ਸਕਦਾ।
ਓਕੇ, ਇੱਕ ਹੋਰ ਕੁਐਸਚਨ ਮੇਰੇ ਕੋਲ ਆਇਆ ਸੀਗਾ ਕਿ ਜਿਸ ਤਰ੍ਹਾਂ ਪਹਿਲਾਂ ਜੋਬ ਲੈਟਰ ਲੈ ਕੇ ਇੰਪਲੋਇਰ ਦੇ ਕੋਲੋਂ ਤੇ ਉਹਨਾਂ ਨੇ ਆਪਣਾ ਵਰਕ ਪਰਮਿਟ ਲਵਾਇਆ ਹੋਇਆ 2 ਸਾਲ ਦਾ, ਤੇ ਉਸ ਤੋਂ ਬਾਅਦ ਕਈਆਂ ਨੇ ਆਪਣੀ ਰੈਜੀਡੈਂਸੀ ਪਾਈ ਹੋਈ ਹੈ, ਹੁਣ ਇਮੀਗ੍ਰੇਸ਼ਨ ਨੇ ਇੱਕ ਉਹਨਾਂ ਨੂੰ ਲੈਟਰ ਇਸ਼ੂ ਕਰ ਦਿੱਤਾ ਜੀ ਤੁਸੀਂ ਜਿਹੜੀ ਤੁਹਾਡੀ ਜਿਹੜੀ ਕੰਪਨੀ ਆ ਉਹ ਤੁਹਾਨੂੰ ਸਪੋਰਟ ਨਹੀਂ ਕਰਦੀ ਜਾਂ ਉਹ ਫਾਈਨੈਂਸ਼ਲੀ ਇੰਨੀ ਸਸਟੇਨ ਨਹੀਂ ਹੈਗੀ ਕਿ ਤੁਹਾਨੂੰ ਮਤਲਬ ਅੱਗੇ ਚੱਲ ਕੇ ਤੁਹਾਡੀ ਜਿਹੜੀ ਜੋਬ ਆ ਸਿਕਿਓਰ ਆ, ਤੇ ਤੁਸੀਂ ਇਹਦੇ ਲਈ ਦੂਸਰਾ ਇੰਪਲੋਇਰ ਲੱਭੋ ਜਾਂ ਦੂਸਰੀ ਜੋਬ ਲੱਭੋ, ਤਾਂ ਕਿ ਉਹਨਾਂ ਦੇ ਜਿਹਦੇ ਕੇਸ ਡਿਕਲਾਈਨ ਹੋ ਚੁੱਕੇ ਆ ਉਹਨਾਂ ਦੇ ਲਈ ਕੋਈ ਚੇਂਜਸ ਜਾਂ ਉਹਨਾਂ ਦੇ ਲਈ ਕੋਈ ਨਵਾਂ ਆਈ ਹੋਵੇ ਪਾਲਿਸੀ ਇਮੀਗ੍ਰੇਸ਼ਨ ਦੇ ਵਿੱਚ?
ਜਿਹੜਾ ਨਾ ਫਾਈਨੈਂਸ਼ੀਅਲ ਸਸਟੇਨੇਬਿਲਿਟੀ ਦੇ ਉੱਤੇ ਇੰਪਲੋਇਰ ਦੀ ਇਮੀਗ੍ਰੇਸ਼ਨ ਡਿਕਲਾਈਨ ਕਰਦੀ ਆ, ਉਹ ਹਮੇਸ਼ਾ ਡਿਸੀਜਨ ਐਕੂਰੇਟ ਨਹੀਂ ਹੁੰਦਾ,
ਰਾਈਟ?
ਉਹਨੂੰ ਤੁਸੀਂ ਚੈਲੰਜ ਕਰ ਸਕਦੇ ਹੋ, ਜ਼ਿਆਦਾ ਕੇਸਿਸ ਦੇ ਵਿੱਚ IPT ਦੇ ਵਿੱਚ ਟ੍ਰਾਈਬਿਊਨਲ ਚ ਅਪੀਲ ਚ ਨਿਕਲ ਜਾਂਦਾ ਕੇਸ, ਅਨਲੈਸ ਕਿ ਫਾਈਨੈਂਸ਼ੀਅਲ ਦੇਖਣ ਤੋਂ ਕਲੀਅਰਲੀ ਇਹ ਇੰਡੀਕੇਸ਼ਨ ਮਿਲਦੀ ਆ ਕਿ ਇੰਪਲੋਇਰ ਫਾਈਨੈਂਸ਼ੀਅਲੀ ਸਸਟੇਨੇਬਲ ਹੈ ਹੀ ਨਹੀਂ। ਪਰ ਜਿਹੜੇ ਕੇਸ ਸਾਡੇ ਸਾਹਮਣੇ ਆਏ ਨੇ ਉਹ ਹਜੇ ਤੱਕ ਅਸੀਂ ਇਹ ਦੇਖਦੇ ਹਾਂ ਕਿ ਅਗਰ ਤੁਹਾਡਾ ਅਪੀਲ ਐਵੀਨਿਊ ਹੈਗਾ ਰੈਜੀਡੈਂਸੀ ਦਾ, ਤੇ ਸਿਰਫ ਫਾਈਨੈਂਸ਼ੀਅਲ ਸਸਟੇਨੇਬਿਲਿਟੀ ਦਾ ਡਿਕਲਾਈਨ ਹੋਈ ਆ, ਤੇ ਜੇ ਉਹ ਚੈਲੰਜ ਕੀਤਾ ਜਾ ਸਕਦਾ ਵਾ ਤਾਂ ਉਹਨੂੰ ਜ਼ਰੂਰ ਕਰੋ।
ਓਕੇ, ਕਿਸੇ ਵੇਲੇ ਆਪਣੇ ਜਿਹੜੇ ਕ੍ਰਾਈਟੇਰੀਆ ਉਹ ਮਤਲਬ ਨਹੀਂ ਮੈਚ ਕਰਦਾ ਜਾਂ ਉਹਨਾਂ ਦੀ ਪਾਲਿਸੀ ਦੇ ਨਾਲ ਨਹੀਂ ਕਰਦਾ ਤੇ ਉਹ ਉਹਨਾਂ ਦੇ ਲਈ ਕਾਫੀ ਹਾਰਡ ਹੋ ਜਾਂਦਾ ਸੇਮ ਜੋਬ ਲੱਭਣ ਦੇ ਲਈ ਜਾਂ ਸੇਮ ਕ੍ਰਾਈਟੇਰੀਆ ਮੈਚ ਕਰਨ ਦੇ ਲਈ? ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਕਹਿ ਸਕਦੇ ਹਾਂ ਜਿੱਦਾਂ ਸੁਪਰ ਮਾਰਕੀਟਾਂ ਹੈਗੀਆਂ ਜਾਂ ਜ਼ੈਡ ਸਰਵਿਸ ਸਟੇਸ਼ਨ ਹੈਗੇ ਆ, ਉਹ ਉੱਥੇ ਇਮੀਗ੍ਰੇਸ਼ਨ ਇੱਕ ਸਵਾਲ ਖੜਾ ਕਰ ਦਿੰਦੀ ਆ ਕਿ ਜੀ ਤੁਸੀਂ ਜਿਹੜੀ ਤੁਹਾਡੀ ਜੋਬ ਆ ਜਾਂ ਤੁਹਾਡੇ ਤੁਸੀਂ ਐਜ਼ ਏ ਅਗਰ ਮੈਨੇਜਰ ਕੰਮ ਕਰ ਰਹੇ ਹੋ ਤੇ ਤੁਹਾਡੀ ਜਿਹੜੀ ਮੇਨ ਸਪਲਾਇਰ ਆ ਜਾਂ ਮੇਨ ਤੁਹਾਡੀਆਂ ਕੰਪਨੀਆਂ ਹੈਗੀਆਂ ਉਹ ਆਲਰੇਡੀ ਉਹਨਾਂ ਨੂੰ ਪ੍ਰਾਈਸ ਸੈੱਟ ਕਰਕੇ ਦਿੰਦੀਆਂ, ਪਰ ਤੁਹਾਨੂੰ ਇੱਥੇ ਮੈਨੇਜਰ ਦੀ ਲੋੜ ਨਹੀਂ ਜਾਂ ਤੁਸੀਂ ਐਜ਼ ਏ ਮੈਨੇਜਰ ਆਪਣੀ PR ਨਹੀਂ ਪਾ ਸਕਦੇ। ਸੋ ਉਹ ਕਈ ਕੇਸ ਇੱਦਾਂ ਦੇ ਡਿਕਲਾਈਨ ਹੋਏ ਆ ਜਾਂ ਸੁਣਨ 'ਚ ਮਿਲੇ ਆ, ਉਹਨਾਂ ਦੇ ਲਈ ਮਤਲਬ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਜਾਂ ਉਹ ਕੀ ਕਰ ਸਕਦੇ ਆ ਕਿ ਉਹਨਾਂ ਨੂੰ ਆਲਰੇਡੀ ਜੇ ਉਹਨਾਂ ਨੇ ਮਿਨਿਸਟਰ ਦੇ ਕੋਲ ਵੀ ਅਪੀਲ ਲਾਈ ਹੈ ਤਾਂ ਉਹਨਾਂ ਦਾ ਕੇਸ ਡਿਕਲਾਈਨ ਹੋ ਚੁੱਕਾ ਵਾ?
ਹਾਂਜੀ, ਇਹਦੇ ਵਿੱਚ ਇਹ ਹੁੰਦਾ ਜੀ ਕਿ ਅਗਰ ਤੁਸੀਂ ਕਿਸੇ ਫਰੈਂਚਾਈਜ਼ ਅਰੇਂਜਮੈਂਟ ਚ ਕੰਮ ਕਰ ਰਹੇ ਹੋ, ਜਿਵੇਂ ਚਾਹੇ ਜੈੱਡ ਹੋ ਜਾਵੇ ਜਾਂ ਸੁਪਰ ਮਾਰਕਿਟ ਹੋ ਜਾਵੇ, ਹਨਾ, ਤਾਂ ਜਿਹੜਾ ਹੈੱਡ ਆਫਿਸ ਆ ਤੁਹਾਨੂੰ ਕਿੰਨੀ ਕੁ ਲਿਬਰਟੀ ਦੇਣ ਨੂੰ ਤਿਆਰ ਆ ਐਜ ਇੰਡੀਪੈਂਡੈਂਟ ਫਰੈਂਚਾਈਜ਼, ਕਿ ਤੁਸੀਂ ਉੱਥੇ ਡਿਪਾਰਟਮੈਂਟਲ ਮੈਨੇਜਰ ਜਾਂ ਸਟੋਰ ਮੈਨੇਜਰ ਬਣਾਏ ਆ, ਉਹਨਾਂ ਕੋਲ ਕਿੰਨੀ ਕੁ ਅਟੋਨਮੀ ਆ ਜਿਹੜੀ ਕਿ ਉਹ ਐਵੀਡੈਂਸ ਕਰ ਸਕਦੇ ਆ ਡਾਕੂਮੈਂਟ ਦੇ ਤੌਰ ਤੇ ਜਿਹੜੀ ਇਮੀਗ੍ਰੇਸ਼ਨ ਦੀ ਅਸੈਸਮੈਂਟ ਨੂੰ ਚੈਲੰਜ ਕਰੇ
ਜੀ,
ਕਿ ਜੀ ਜਿਹੜੀ ਉਹਨਾਂ ਦੇ ਕੰਪੈਰੇਬਲ ਮੈਚ ਬਣਾਇਆ ਰੀਟੇਲ ਮੈਨੇਜਰ ਦਾ, ਕਿ ਤੁਸੀਂ ਇਹ ਨਹੀਂ ਕਰਦੇ, ਜਿਵੇਂ ਉਹਦੇ ਚ ਪਰਚੇਜ਼ਿੰਗ ਪਾਲਿਸੀ ਆ ਜਾਂਦੀ ਆ, ਤੁਸੀਂ ਇੰਡੀਪੈਂਡੈਂਟਲੀ ਬਣਾਉਂਦੇ ਹੋ ਸਟੋਰ ਦੀ ਕਿ ਨਹੀਂ, ਤੁਸੀਂ ਆਪਣਾ ਸਪਲਾਇਰ ਅਰੇਂਜਮੈਂਟ ਤੁਸੀਂ ਆਪ ਡਿਸਾਈਡ ਕਰਦੇ ਹੋ ਕਿ ਨਹੀਂ, ਮਾਰਕੀਟਿੰਗ ਕਿੱਦਾਂ ਕਰਦੇ ਹੋ ਤੁਸੀਂ ਲੋਕਲ ਲੈਵਲ ਤੇ, ਹਨਾ, ਅਗਰ ਸਾਡੇ ਕੋਲ ਵੀ ਸੁਪਰ ਮਾਰਕੀਟ ਦੇ ਵਿੱਚੋਂ ਰੈਜੀਡੈਂਸੀ ਅਪਰੂਵ ਹੋਈਆਂ ਨੇ ਜਿਹੜੀਆਂ ਫਰੈਂਚਾਈਜ਼ ਨੇ, ਹਨਾ, ਪਰ ਉਹਦੇ ਵਿੱਚ ਜਿਹੜੇ ਡਿਪਾਰਟਮੈਂਟਲ ਮੈਨੇਜਰ ਨੇ ਉਹਨਾਂ ਨੂੰ ਅਟੋਨਮੀ ਇੰਨੀ ਕੁ ਦਿੱਤੀ ਜਾਂਦੀ ਆ ਕਿ ਉਹ ਆਪਣੇ ਲੈਵਲ ਤੇ ਸਟੋਰ ਦੀ ਜਿਹੜੀ ਡਾਇਰੈਕਸ਼ਨ ਆ ਉਹ ਆਪ ਡਿਸਾਈਡ ਕਰ ਪਾਉਣ
ਜੀ,
ਤੇ ਜੇ ਤਾਂ ਹੁਣ ਓਨਰ ਤੁਹਾਡਾ ਫਲੈਕਸੀਬਲ ਨਹੀਂ ਆ ਤੁਹਾਨੂੰ ਉਹ ਰਿਸਪੋਨਸੀਬਿਲਿਟੀ ਦੇਣ ਲਈ, ਜਾਂ ਉਹ ਹੈੱਡ ਆਫਿਸ ਦੇ ਪ੍ਰੈਸ਼ਰ ਨੂੰ ਮੰਨਦਾ ਹੈ, ਤਾਂ ਹੋ ਸਕਦਾ ਕਿ ਤੁਹਾਡੀ ਜੋਬ ਆ ਜਿਹੜੀ ਇਮੀਗ੍ਰੇਸ਼ਨ ਅਸੈਸਮੈਂਟ ਦੇ ਹਿਸਾਬ ਨਾਲ ਸਹੀ ਨਾ ਹੋਵੇ, ਕੰਪੈਰੇਬਲ ਨਾ ਹੋਵੇ, ਪਰ ਏਦਾਂ ਦੇ ਕੇਸਿਸ ਵੀ ਨੇ ਜਿੱਥੇ ਓਨਰ ਦੀ ਫਲੈਕਸੀਬਿਲਿਟੀ ਕਰਕੇ ਜਾਂ ਹੈੱਡ ਆਫਿਸ ਦੀ ਦੇ ਨਾਲ ਨੈਗੋਸ਼ੀਏਸ਼ਨ ਕਰਕੇ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ, ਇੰਨਾ ਇੰਪੋਸੀਬਲ ਨਹੀਂ ਹੈ।
ਓਕੇ ਇੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਸਵਾਲ ਬਾਅਦ ਚ ਮੈਂ ਪੁੱਛੂਗਾ, ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਆਪਣਾ ਸਾਰੀ ਡਿਟੇਲ ਜਿਹੜੀ ਹੈਗੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ, ਜਾਂ ਸਾਡੇ ਕੋਈ ਸਟੂਡੈਂਟ ਸੁਣ ਰਹੇ ਨੇ ਉਹਨਾਂ ਨੂੰ ਹਜੇ ਵੀ ਇਸ ਗੱਲ ਦੀ ਜਾਂ ਸਮਝ ਨਹੀਂ ਆਈ ਪੋਲਿਸੀ ਬਾਰੇ, ਜਾਂ ਉਹ ਅੰਡਰਸਟੈਂਡ ਨਹੀਂ ਕੀਤੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰ ਸਕਣ। ਸੋ ਤੁਹਾਡਾ ਆਫਿਸ ਤੇ ਆਪਣਾ ਫੋਨ ਨੰਬਰ ਦੀ ਜਿਹੜੀ ਡਿਟੇਲ ਹੈ ਉਹ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਦੇ ਚੱਲੋ।
ਹਾਂਜੀ, ਆਫਿਸ ਐਡਰੈਸ ਹੈ ਸਾਡਾ ਜੀ 26 ਹੌਬਸਨ ਸਟਰੀਟ, ਗਰਾਊਂਡ ਫਲੋਰ, ਆਕਲੈਂਡ ਸੀਬੀਡੀ, ਤੇ ਫੋਨ ਨੰਬਰ ਹੈਗਾ ਜੀ 09279-4576। ਮੈਂ ਨੰਬਰ ਰਿਪੀਟ ਕਰ ਦਿੰਦਾ 09279-4576। ਅਸੀਂ ਪ੍ਰੈਫਰ ਕਰਦੇ ਹਾਂ, ਅਗਰ ਤੁਸੀਂ ਫੇਸਬੁੱਕ ਤੇ ਵੀ ਜੁੜਨਾ ਚਾਹੁੰਦੇ ਸਾਡੇ ਨਾਲ, ਸਾਡਾ ਆਪਣਾ ਪੇਜ ਹੈ ਪ੍ਰੋਫੈਸ਼ਨਲ ਵੀਜ਼ਾ ਸੋਲੂਸ਼ਨ, ਉੱਥੇ ਮੈਸੇਜ ਪਾਓਗੇ ਤਾਂ ਜਿੰਨੀ ਛੇਤੀ ਹੋ ਸਕਦਾ ਅਸੀਂ ਰਿਸਪੋਂਡ ਕਰਨ ਦੀ ਕੋਸ਼ਿਸ਼ ਕਰਾਂਗੇ
ਜੀ। ਤੇ ਤੁਹਾਡੇ ਨਾਲ ਕੋਈ ਅਗਰ ਅਪਾਇੰਟਮੈਂਟ ਬੁੱਕ ਕਰਦਾ, ਤੁਹਾਡੀ ਕੋਈ ਕੰਸਲਟੇਸ਼ਨ ਦੇ ਜਾਂ ਕੋਈ ਚਾਰਜਸ ਵਗੈਰਾ ਜਾਂ?
ਹਾਂਜੀ, ਕੰਸਲਟੇਸ਼ਨ ਦੇ ਅਸੀਂ ਚਾਰਜ ਨਹੀਂ ਲੈਂਦੇ ਕੋਈ, ਕੋਸ਼ਿਸ਼ ਇਹ ਕਰੀਦੀ ਆ ਕਿ ਅਸੀਂ ਅਗਰ ਤੁਹਾਡਾ ਪਾਸਵਰਡ ਦੇਖਦੇ ਹਾਂ ਕੋਈ, ਤਾਂ ਤੁਹਾਡੀ ਹੈਲਪ ਕਰਨ ਲਈ ਅਸੀਂ ਅਗਰ ਤੁਹਾਨੂੰ ਕਲਾਇੰਟ ਬਣਾਉਣ ਨੂੰ ਕਹਿੰਦੇ ਹਾਂ, ਤਾਂ ਫਿਰ ਜੇ ਤੁਸੀਂ ਪੜ੍ਹਦੇ ਤਾਂ ਉਸ ਤੋਂ ਬਾਅਦ ਹੀ ਚਾਰਜਸ ਕੋਈ ਕੋਟ ਕੀਤੇ ਜਾਂਦੇ ਆ, ਪਹਿਲਾਂ ਕੋਈ ਚਾਰਜ ਨਹੀਂ ਹੈ ਕੰਸਲਟੇਸ਼ਨ।
ਓਕੇ ਜੀ, ਹੁਣ ਲਾਸਟ ਕੁਐਸਚਨ ਇਹ ਆ ਕਿ ਜਿੱਦਾਂ ਹੁਣ 3 ਸਾਲ ਦਾ ਵੀਜ਼ਾ ਮਿਲ ਗਿਆ, 3 ਸਾਲ ਦੇ ਵੀਜ਼ੇ ਤੋਂ ਬਾਅਦ ਜਿੱਦਾਂ ਹੁਣ ਪੁਆਇੰਟਸ ਹੁੰਦੇ ਆ, ਹੁਣ ਇੱਕ ਤਾਂ ਇਹ ਚੀਜ਼ ਹੋ ਗਈ ਕਿ 3 ਸਾਲ ਦੇ ਵਿੱਚ ਜਿਹੜਾ ਵੀ ਸਟੂਡੈਂਟ ਆ, ਜਿਹੜਾ ਵੀ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਕਰਨ ਦੇ ਲਈ ਬੱਚਾ ਆਇਆ ਹੋਇਆ, ਉਹਦੇ ਕੋਲ 3 ਸਾਲ ਆਪਣੇ ਆਪ ਨੂੰ ਅਪਰੂਵ ਕਰਨ ਦੇ ਲਈ ਜਾਂ ਉਸ ਲੈਵਲ ਤੱਕ ਲਿਜਾਣ ਦੇ ਲਈ ਟਾਈਮ ਮਿਲ ਗਿਆ ਕਿ ਉਹ ਕੱਲ ਨੂੰ ਆਪਣੀ PR ਪਾ ਸਕਦਾ। ਸੋ ਉਹਨੂੰ ਰੈਜੀਡੈਂਸੀ ਪਾਉਣ ਦੇ ਲਈ ਉਹਨੂੰ ਫਿਰ 3 ਸਾਲ ਬਾਅਦ ਫਿਰ ਕਿਸੇ ਇੰਪਲੋਇਰ ਦੀ ਲੋੜ ਪਊਗੀ ਕਿ ਨਹੀਂ ਪਊਗੀ?
ਹਾਂਜੀ, ਹੁਣ ਹੈ ਕਿ ਜੀ ਚੇਂਜਸ ਦੇ ਇੱਕ ਪਰਪਸ ਸੀਗਾ, ਜਿਹੜਾ ਇਮੀਗ੍ਰੇਸ਼ਨ ਕਹਿੰਦੀ ਹੈ, ਮਿਨਿਸਟਰ, ਕਰੰਟ ਮਿਨਿਸਟਰ ਨੇ ਕਿਹਾ ਕਿ ਜੀ ਅਸੀਂ ਚੇਂਜਸ ਪਾ ਲਿਆਂਦੇ ਆ ਕਿ ਅਸੀਂ ਜਿਹੜੀ ਇੰਪ੍ਰੈਸ਼ਨ ਆ ਕਿ ਪੋਸਟ ਸਟੱਡੀ ਵੀਜ਼ਾ ਜਿਹੜੇ ਨੇ ਇਹ ਤੁਹਾਨੂੰ ਰੈਜੀਡੈਂਸੀ ਦਾ ਪਾਥਵੇ ਨੇ ਜਾਂ ਬੈਕ ਡੋਰ ਟੂ ਰੈਜੀਡੈਂਸੀ ਆ, ਉਹਨੂੰ ਬੰਦ ਕਰਨਾ ਚਾਹੁੰਦੇ ਆ। ਪਰ ਮੈਨੂੰ ਨਹੀਂ ਲੱਗਦਾ ਵੀ ਕਿਸ ਹੱਦ ਤੱਕ ਇਹ ਡਿਟਰ ਕਰੂਗਾ ਜਿਹੜੇ ਚੇਂਜਸ ਨੇ, ਕਿਉਂਕਿ ਤੁਸੀਂ ਜਿਹੜਾ ਟ੍ਰਾਂਜੈਕਸ਼ਨਲ ਪੀਰੀਅਡ ਦੇ ਵਿੱਚ ਓਪਨ ਵੀਜ਼ਾ ਦੇ ਰਹੇ ਹੋ, ਉਹਦੇ ਵਿੱਚ ਬਹੁਤ ਸੌਖਾ ਹੋਜੂਗਾ ਕਈ ਲੋਕਾਂ ਲਈ ਆਪਣਾ ਪੁਆਇੰਟਸ ਕਲੇਮ ਕਰ ਪਾਉਣਾ ਜਾਂ ਉਹ ਸਕਿਲਡ ਐਕਸਪੀਰੀਅੰਸ ਗੇਨ ਕਰ ਪਾਉਣਾ ਜਿਹੜਾ ਉਹਨਾਂ ਨੂੰ ਪੁਆਇੰਟ ਥ੍ਰੈਸ਼ਹੋਲਡ ਤੱਕ ਲੈ ਜਾਊਗਾ
3 ਸਾਲ ਦੇ ਅੰਦਰ ਜੋਬ ਆਫਰ ਲੈ ਲਈ, ਠੀਕ ਆ, ਚਾਹੇ ਉਹ ਅੰਡਰ ਦਾ ਟੇਬਲ ਲਈ ਜਾਂ ਉਹਨੇ ਡਾਇਰੈਕਟ ਜਾਂ ਅੰਡਰ ਦਾ ਟੇਬਲ ਕੰਮ ਕਰਕੇ ਘੱਟ ਪੈਸੇ ਦੇ ਕੰਮ ਕਰਕੇ ਲਈ, ਉਹ ਚੀਜ਼ ਤਾਂ ਹੁਣ ਬੰਦ ਹੋ ਜੂਗੀ, ਪਰ ਜਦੋਂ ਉਹਦੇ ਵਿੱਚ ਇੱਕ ਚਾਂਸਸ ਤਾਂ ਹੋ ਗਿਆ ਨਾ ਉਸ ਬੰਦੇ ਦੇ ਕੋਲ ਜਾਂ ਉਸ ਇੰਪਲੋਈ ਦੇ ਕੋਲ ਕਿ 3 ਸਾਲ ਜਿੱਦਾਂ ਅੱਜ ਉਹ ਕਿਸੇ ਵੀ ਕੰਪਨੀ ਦੇ ਕੋਲ ਜਾ ਕੇ ਜਦੋਂ ਜੋਬ ਸ਼ੁਰੂ ਕਰਦਾ, ਆਜੇ ਅੱਜ ਸੁਪਰਵਾਈਜ਼ਰ ਯੂਜ਼ ਕਰਦਾ ਜਾਂ ਅਸਿਸਟੈਂਟ ਸੁਪਰਵਾਈਜ਼ਰ ਕੋਈ ਅਸਿਸਟੈਂਟ ਮੈਨੇਜਰ ਬਣਦਾ, ਪਰ 3 ਸਾਲ ਦੇ ਵਿੱਚ ਉਹ ਅਗਰ ਆਪਣੀ ਮਿਹਨਤ ਤੇ ਬਲਬੂਤੇ ਦੇ ਨਾਲ ਉਹ ਮੈਨੇਜਰ ਬਣ ਜਾਂਦਾ ਜਾਂ ਉਸ ਸਟੇਜ ਤੱਕ ਪਹੁੰਚ ਜਾਂਦਾ ਕਿ ਉਹਦੇ ਪੁਆਇੰਟ ਕੰਪਲੀਟ ਹੋ ਜਾਂਦੇ ਆ। ਸੋ ਮੇਰਾ ਕੁਐਸਚਨ ਸੀਗਾ ਕਿ ਉਹਦੇ ਪੁਆਇੰਟ ਕੰਪਲੀਟ ਹੋਣ ਤੋਂ ਬਾਅਦ ਵੀ ਉਹਨੂੰ ਇੰਪਲੋਇਰ ਕੋਲੋਂ ਲੈਟਰ ਲੈਣਾ ਪਊਗਾ ਕਿ ਨਹੀਂ ਲੈਣਾ ਪਊਗਾ?
ਹਾਂਜੀ, ਦੇਖੋ ਜਿਹੜੀ ਤਾਂ ਇੰਪਲੋਇਰ ਅਸਿਸਟੈਂਸ ਦੀ ਅਸੀਂ ਗੱਲ ਕਰ ਰਹੇ ਹਾਂ ਵੀਜ਼ਿਆਂ ਦੀ, ਜਿਹੜੇ 2 ਸਾਲ ਦੇ ਵੀਜ਼ੇ ਦੀ, ਸਿਰਫ ਉਹ ਬੰਦ ਹੋਈ ਆ ਅਗਰ ਤੁਸੀਂ ਕੱਲ ਨੂੰ ਆਪਣਾ ਵੀਜ਼ਾ ਉਹ 3 ਸਾਲ ਤੋਂ ਅੱਗੇ ਵਧਾਉਣਾ ਆ ਤੇ ਇਮੀਗ੍ਰੇਸ਼ਨ ਨੂੰ ਇੰਪਲੋਇਰ ਇਹ ਪ੍ਰੂਵ ਕਰ ਦਿੰਦਾ ਹੈ ਕਿ ਤੁਹਾਡੇ ਵਰਗੀ ਸਕਿੱਲ ਜਾਂ ਕੁਆਲੀਫਿਕੇਸ਼ਨ ਜਾਂ ਵਰਕ ਐਕਸਪੀਰੀਅੰਸ ਵਾਲਾ ਬੰਦਾ ਉਹਨਾਂ ਨੂੰ ਨਿਊਜ਼ੀਲੈਂਡ 'ਚ ਨਹੀਂ ਮਿਲਿਆ ਤਾਂ ਫਿਰ ਉਹ ਅਸੈਂਸ਼ੀਅਲ ਸਕਿੱਲ ਕੈਟੇਗਰੀ ਦੇ ਵਿੱਚ ਅੱਗੇ ਐਕਸਟੈਂਡ ਕਰ ਸਕਦੇ ਨੇ ਆਪਣਾ ਵੀਜ਼ਾ ਇਸ ਕੇਸ ਦੇ ਵਿੱਚ ਤੁਹਾਨੂੰ ਇੰਪਲੋਇਰ ਦੀ ਸਪੋਰਟ ਦੀ ਲੋੜ ਪਊਗੀ
ਓਕੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਤਕਰੀਬਨ 15-20 ਮਿੰਟ ਸਾਡੇ ਨਾਲ ਗੱਲਬਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਜਦੋਂ ਸਾਡੇ ਕੋਲ ਹੋਰ ਮੇਰੇ ਕੋਲ ਤਕਰੀਬਨ 1 ਘੰਟੇ ਦਾ ਟਾਈਮ ਹੋਰ ਆ ਅਗਰ ਹੋਰ ਕੋਈ ਕੁਐਸਚਨ ਆਏ ਤਾਂ ਮੈਂ ਤੁਹਾਡਾ ਨੰਬਰ ਜ਼ਰੂਰ ਉਹਨਾਂ ਨੂੰ ਪਾਸ ਔਨ ਕਰ ਦੂੰਗਾ ਅਤੇ ਆਉਣ ਵਾਲੇ ਫਿਊਚਰ ਦੇ ਵਿੱਚ ਜਾਂ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੋਲਿਸੀਆਂ ਚੇਂਜ ਹੋਣਗੀਆਂ ਤਾਂ ਤੁਹਾਡੇ ਨਾਲ ਜ਼ਰੂਰ ਅਸੀਂ ਰਾਬਤਾ ਕਾਇਮ ਕਰਾਂਗੇ ਸ਼ੁਕਰੀਆ ਇੱਕ ਵਾਰ ਜੀ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ
ਸ਼ੁਕਰੀਆ ਹਰਪਾਲ ਜੀ ਥੈਂਕ ਯੂ
ਥੈਂਕ ਯੂ ਜੀ ਇਹ ਸਨ ਜੀ ਇੰਦਰ ਜੀ ਪ੍ਰੋਫੈਸ਼ਨਲ ਵੀਜ਼ਾ ਸੋਲੂਸ਼ਨ ਆਕਲੈਂਡ ਸੀਬੀਡੀ ਤੋਂ ਅਤੇ ਇਹਨਾਂ ਨੇ ਆਪਣਾ ਜਿਹੜਾ ਟਾਈਮ ਕੱਢ ਕੇ ਸਾਡੇ ਨਾਲ ਜਿਹੜੀ ਗੱਲਬਾਤ ਆ ਉਹ ਸਾਂਝੀ ਕੀਤੀ ਹੈ ਤੁਹਾਡੇ ਕੋਲ ਵੀ ਅਗਰ ਕੋਈ ਕੁਐਸਚਨ ਹੈ ਜੀ ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਫੋਨ 'ਤੇ ਗੱਲਬਾਤ ਕਰ ਸਕਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਪੋਲਿਸੀ ਦੇ ਵਿੱਚ ਚੇਂਜਸ ਜਿਹੜੀਆਂ ਆਈਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਜਾ ਕੇ ਪੁੱਛ ਸਕਦੇ ਹੋ ਤਾਂ ਲਓ ਜੀ ਆਪਾਂ ਹੁਣ ਗੱਲਬਾਤ ਕਰਦੇ ਹਾਂ ਹਿੰਮਤ ਸੰਧੂ ਹੋਣਾ ਦੀ ਜਿਹੜੇ ਕਿ 22 ਸਤੰਬਰ ਦੀ ਸ਼ਾਮ ਨੂੰ ਤੁਹਾਡੇ ਰੂਬਰੂ ਹੋਣਗੇ ਭੰਗੜਾ ਕੰਪੀਟੀਸ਼ਨ ਦੇ ਵਿੱਚ ਆਪਣੀ ਹਾਜ਼ਰੀ ਵੀ ਲਵਾਉਣਗੇ ਅਤੇ ਇਹਨਾਂ ਦੇ ਨਾਲ ਹੋਰ ਵੀ ਸਿਮਰ ਗਿੱਲ ਅਤੇ ਸਾਜਨ ਅਦੀਬ ਆ ਰਹੇ ਨੇ ਅਤੇ ਚਰਚੇ ਗੀਤ ਆਇਆ ਸੀ ਜੀ ਇਹਨਾਂ ਦਾ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਚੱਲਾਂ ਅਤੇ ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਜੀ 09-8158100
ਲੱਗਦਾ ਇਹਨਾਂ ਮੁੰਡਿਆਂ ਨੂੰ ਫੈਸ਼ਨ ਦਾ ਜਿਵੇਂ ਕੁਝ ਪਤਾ ਹੀ ਨਹੀਂ ਕਾਲਜ ਵਿੱਚ ਵੀ ਕੁੜਤੇ ਪਜਾਮੇ ਪਾ ਕੇ ਆ ਜਾਂਦੇ ਆ ਪਤਾ ਨਹੀਂ ਕਿੱਥੋਂ ਆ ਜਾਂਦੇ
ਆ ਕੁਝ ਜ਼ਿਆਦਾ ਹੀ ਪਤਾ ਜੇ ਇੰਨਾ ਹੀ ਪਤਾ ਹੁੰਦਾ ਨਾ ਮੇਰੇ ਬਾਰੇ ਤਾਂ ਇੰਨੀ ਗੱਲ ਨਾ ਕਰਦੇ
ਤੁਸੀਂ ਪਾਉਂਦੇ ਆ ਬ੍ਰੈਂਡ ਨਿਰੇ
ਲਓ ਜੀ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਦੀ ਪਾਲਿਸੀ ਦੇ ਵਿੱਚ ਚੇਂਜਸ ਆਇਆ ਤੇ ਉਹਦੇ ਬਾਰੇ ਬਾਬਤ ਕਾਫੀ ਜਿਹੜੇ ਸਾਨੂੰ ਕਾਲਸ ਆ ਰਹੀਆਂ ਨੇ ਆਹ ਇੰਟਰਵਿਊ ਕਰਨ ਤੋਂ ਬਾਅਦ ਸ਼ੁਕਰੀਆ ਜੀ ਸਾਰਿਆਂ ਦਾ ਤੇ ਅਸੀਂ ਤੁਹਾਨੂੰ ਨੰਬਰ ਉਹਨਾਂ ਦਾ ਪਾਸ ਔਨ ਕਰਦੇ ਜਾ ਰਹੇ ਹਾਂ ਤੇ ਤੁਸੀਂ ਜ਼ਰੂਰ ਇੰਦਰ ਹੁਣਾਂ ਦੇ ਨਾਲ ਗੱਲਬਾਤ ਕਰਕੇ ਪ੍ਰੋਫੈਸ਼ਨਲ ਵੀਜ਼ਾ ਸੋਲੂਸ਼ਨ ਜਿਹੜਾ ਕਿ ਇਹਨਾਂ ਦਾ ਆਫਿਸ ਹੋਬਸਨ ਸਟਰੀਟ ਸਿਟੀ ਦੇ ਵਿੱਚ ਹੈ ਤੇ ਇਹਨਾਂ ਦੇ ਨਾਲ ਗੱਲਬਾਤ ਕਰ ਜਿਹੜੀ ਫ੍ਰੀ ਕੰਸਲਟੇਸ਼ਨ ਕੋਈ ਪੈਸਾ ਚਾਰਜ ਨਹੀਂ ਕਰਦੇ ਤੇ ਤੁਸੀਂ ਉੱਥੇ ਜਾ ਕੇ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਲਓ ਜੀ ਹੁਣ ਇੱਦਾਂ ਕਰਦੇ ਹਾਂ ਆਪਾਂ ਜਿਹੜੀ ਲੋਕਲ ਨਿਊਜ਼ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਤੇ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਸ਼ੁੱਕਰਵਾਰ 10 ਅਗਸਤ 2018 ਜਦੋਂ ਕਿ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਸਾਉਣ ਮਹੀਨੇ ਦੀ 26 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ ਖਬਰਾਂ ਵਿੱਚ ਸਭ ਤੋਂ ਪਹਿਲਾਂ ਚਰਚਾ ਕਰਨਾ ਚਾਹਾਂਗੇ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਬੀਤੇ 2 ਦਿਨਾਂ ਤੋਂ ਲਗਾਤਾਰ ਇਸ ਗੱਲ ਦੀ ਚਰਚਾ ਹੁੰਦੀ ਰਹੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧ ਵਿੱਚ ਨੀਤੀ ਦੇ ਵਿੱਚ ਵੱਡੀ ਤਬਦੀਲੀ ਆ ਰਹੀ ਹੈ ਇਸ ਤਬਦੀਲੀ ਦੇ ਚੱਲਦਿਆਂ ਹੁਣ ਨਿਊਜ਼ੀਲੈਂਡ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਜ਼ਿਕਰਯੋਗ ਹੱਦ ਤੱਕ ਘੱਟ ਹੋ ਜਾਵੇਗੀ ਸਰਕਾਰ ਨੇ ਖੁਦ ਮੰਨਿਆ ਕਿ 1200 ਤੋਂ ਲੈ ਕੇ 6000 ਤੱਕ ਸਾਲਾਨਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟੇਗੀ ਜਿਸ ਦੇ ਨਾਲ ਸਰਕਾਰ ਨੂੰ ਤਕਰੀਬਨ 59 ਮਿਲੀਅਨ ਯਾਨੀ ਕਿ $59 ਮਿਲੀਅਨ ਦਾ ਸਾਲਾਨਾ ਘਾਟਾ ਵੀ ਪਏਗਾ ਇਸ ਦੌਰਾਨ ਇੰਪਲੋਇਰ ਅਸਿਸਟਡ ਵਰਕ ਵੀਜ਼ਾ ਸ਼੍ਰੇਣੀ ਦੇ ਚੱਲਦਿਆਂ ਇੰਟਰਨੈਸ਼ਨਲ ਸਟੂਡੈਂਟਸ ਦਾ ਕਾਫੀ ਸ਼ੋਸ਼ਣ ਹੋ ਰਿਹਾ ਸੀ ਜਿਸ ਨੂੰ ਰੋਕਣ ਲਈ ਸਰਕਾਰ ਨੇ ਅਜਿਹੀਆਂ ਤਬਦੀਲੀਆਂ ਨੂੰ ਦਲੀਲ ਦਿੱਤੀ ਹੈ ਨਵੇਂ ਬਦਲਾਵਾਂ ਦੇ ਅਨੁਸਾਰ ਵਿਦਿਆਰਥੀ ਡਿਗਰੀ ਦੀ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ 3 ਸਾਲ ਦਾ ਓਪਨ ਵਰਕ ਵੀਜ਼ਾ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਨੂੰ 3 ਸਾਲ ਦੇ ਓਪਨ ਵਰਕ ਵੀਜ਼ੇ ਦੀ ਪੇਸ਼ਕਸ਼ ਤੋਂ ਉਪਰੰਤ ਅਸੈਂਸ਼ੀਅਲ ਸਕਿੱਲ ਵਰਕ ਵੀਜ਼ਾ ਦੇ ਤਹਿਤ ਅਪਲਾਈ ਕਰਨਾ ਪਵੇਗਾ ਇਸ ਸਬੰਧੀ ਇਮੀਗ੍ਰੇਸ਼ਨ ਮਿਨਿਸਟਰ ਜਨਾਬ ਲੀਸ ਗੈਲੋ ਨੇ ਇਹ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਸਾਡਾ ਮੰਤਵ ਸਿਰਫ਼ ਉਹਨਾਂ ਹੀ ਵਿਦਿਆਰਥੀਆਂ ਨੂੰ ਪਰਮਾਨੈਂਟ ਰੈਜੀਡੈਂਸੀ ਜਾਂ ਪੱਕੀ ਨਿਊਜ਼ੀਲੈਂਡ ਦੀ ਰਿਹਾਇਸ਼ ਦੇਣਾ ਹੈ ਜੋ ਕਿ ਸਾਡੀ ਚੰਗੀ ਆਰਥਿਕ ਸਥਿਤੀ ਦੇ ਲਈ ਮਦਦਗਾਰ ਸਾਬਤ ਹੋਣਗੇ ਤੇ ਉਧਰ ਸਰਕਾਰ ਵੱਲੋਂ ਅੱਜ ਇੱਕ ਖਾਸ ਸਕੀਮ ਲਾਂਚ ਕੀਤੀ ਗਈ ਜਿਸ ਦੇ ਵਿੱਚ ਸਰਕਾਰ ਨੇ ਮੋਹਰੀ ਭਾਸ਼ਾ ਦੇ ਲਫ਼ਜ਼ਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਮਾਨਾ ਇਨ ਮਾਹੀ ਕਹਿਣ ਦਾ ਭਾਵ ਸਟਰੈਂਥ ਇਨ ਵਰਕ ਇਸ ਸਕੀਮ ਦੇ ਤਹਿਤ 150 ਦੇ ਕਰੀਬ ਬੇਰੁਜ਼ਗਾਰ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਸਕੀਮ ਦੇ ਤਹਿਤ ਲਿਆਉਣ ਦਾ ਇਰਾਦਾ ਕੀਤਾ ਹੈ ਹਾਲਾਂਕਿ ਇਹਨਾਂ 150 ਅਪ੍ਰੈਂਟਿਸਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਜਿੱਥੇ ਸ਼ੁਰੂਆਤੀ ਦੌਰ ਦੇ ਵਿੱਚ ਸ਼ਾਮਲ ਕੀਤਾ ਗਿਆ ਉੱਥੇ ਇਸ ਸਬੰਧੀ ਪੇਮੈਂਟ ਸਿੱਧੀ ਇੰਪਲੋਇਰ ਨੂੰ ਜਾਇਆ ਕਰੇਗੀ ਤਾਂ ਕਿ ਇਹਨਾਂ ਬੇਰੁਜ਼ਗਾਰਾਂ ਨੂੰ ਵਰਕਫੋਰਸ ਦੇ ਵਿੱਚ ਲਿਆਂਦਾ ਜਾ ਸਕੇ ਤੇ ਨਾਲ ਵਾਲੇ ਵੀ ਖ਼ਬਰ ਮਿਲ ਰਹੀ ਹੈ ਕਿ ਨਿਊਜ਼ੀਲੈਂਡ ਦੇ ਦਰਦ ਅਤੇ ਤਕਲੀਫ਼ ਘੱਟ ਕਰਨ ਲਈ ਕੈਨਬੀਜ਼ ਯਾਨੀ ਭੰਗ ਦੀਆਂ ਹਾਈ ਕੁਆਲਿਟੀ ਜਾਂ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਦੇ ਜਿਹੜੇ ਜਿਹੜੇ ਵੀ ਲੋਕ ਹੱਕਦਾਰ ਨੇ ਉਹਨਾਂ ਨੂੰ ਬਕਾਇਦਾ ਕੰਟਰੋਲ ਅਤੇ ਸੰਵਿਧਾਨਕ ਨਿਯਮਾਂ ਦੇ ਤਹਿਤ ਇਸ ਭੰਗ ਦੇ ਕੰਟੈਂਟ ਵਾਲੀਆਂ ਦਵਾਈਆਂ ਇਸ਼ੂ ਕੀਤੀਆਂ ਜਾ ਕਰਨਗੀਆਂ ਇਸ ਸਬੰਧੀ ਨੈਸ਼ਨਲ ਪਾਰਟੀ ਨੇ ਨਵੇਂ ਕਾਨੂੰਨ ਦਾ ਪ੍ਰਸਤਾਵ ਪੇਸ਼ ਕੀਤਾ ਹੋਇਆ ਜਿਸ ਨਾਲ ਸਖ਼ਤ ਲੋੜਵੰਦ ਅਤੇ ਡਾਕਟਰਾਂ ਵੱਲੋਂ ਪ੍ਰਿਸਕ੍ਰਿਪਸ਼ਨ ਜਾਂ ਫਿਰ ਤਜਵੀਜ਼ ਕੀਤੇ ਮਰੀਜ਼ਾਂ ਦੇ ਲਈ ਦਰਦ ਨਿਵਾਰਕ ਦਵਾਈ ਦੇ ਰੂਪ ਦੇ ਵਿੱਚ ਇਹ ਭੰਗ ਉਪਲਬਧ ਕਰਾਈ ਜਾਵੇਗੀ ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਇਸ ਨੂੰ ਲੀਗਲਾਈਜ਼ ਕਰ ਦਿੱਤਾ ਗਿਆ ਹੈ ਤੇ ਅਮਰੀਕਾ ਦੇ ਬਹੁਤ ਸਾਰੇ ਪ੍ਰਾਂਤਾਂ ਦੇ ਵਿੱਚ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਕੋਈ ਪਾਬੰਦੀ ਲਾਗੂ ਨਹੀਂ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਅੱਜ ਇੱਕ ਵਾਰ ਫਿਰ ਅਸੈਸਮੈਂਟ ਕਰਨ ਉਪਰੰਤ ਰਿਜ਼ਰਵ ਬੈਂਕ ਵੱਲੋਂ ਅਫੀਸ਼ੀਅਲ ਕੈਸ਼ ਰੇਟ ਯਾਨੀ OCR ਨੂੰ 1.75% ਉੱਤੇ ਮੇਨਟੇਨ ਰੱਖਿਆ ਗਿਆ ਯਾਦ ਰਹੇ ਇਸ ਸਬੰਧੀ ਰਿਜ਼ਰਵ ਬੈਂਕ ਦੇ ਗਵਰਨਰ ਐਡਰੀਅਨ ਓਲਡਸ ਨੇ ਅਸੈਸਮੈਂਟ ਕਰਦਿਆਂ ਇਹ ਆਖਿਆ ਕਿ ਵਾਚ ਵਰੀ ਐਂਡ ਵੇਟ ਆਉਣ ਵਾਲੇ ਸਮੇਂ ਦੇ ਵਿੱਚ ਰੀਅਲ ਅਸਟੇਟ ਦੇ ਖੇਤਰ ਵਿੱਚ ਇਸ ਅਫੀਸ਼ੀਅਲ ਕੈਸ਼ ਰੇਟ ਦੇ ਮੱਦੇਨਜ਼ਰ ਹੀ ਤਬਦੀਲੀਆਂ ਤੈਅ ਕੀਤੀਆਂ ਜਾਂਦੀਆਂ ਨੇ ਅੱਜ ਜਦੋਂ ਕਿ ਖ਼ਬਰਾਂ ਦੇ ਵਿੱਚ ਹੋਰ ਕਾਫ਼ੀ ਕੁਝ ਹੈ ਲੇਕਿਨ ਸ਼ਾਇਰੀ ਦੇ ਨਾਲ ਇਸ ਬੁਲੇਟਿਨ ਨੂੰ ਤੁਹਾਡੇ ਤੋਂ ਆਗਿਆ ਚਾਹਾਂਗੇ ਜਿੱਥੇ ਵਸਦੇ ਸਾਰੇ ਆਪਣੇ ਕਿੱਥੇ ਸ਼ਹਿਰ ਅਜਿਹਾ ਜਿੱਥੇ ਵਸਦੇ ਸਾਰੇ ਆਪਣੇ ਕਿੱਥੇ ਸ਼ਹਿਰ ਅਜਿਹਾ ਧੂੜ ਜਿਨ੍ਹਾਂ ਦੀ ਸੁਰਮੇ ਵਰਗੀ ਕਿਹੜੇ ਪਿੰਡ ਦੀਆਂ ਰਾਵਾਂ ਡਾਕਟਰ ਲੋਜ ਦਾ ਲੋਕ ਰਾਜ ਦੇ ਇਸ ਖਿਆਲ ਦੇ ਨਾਲ ਪਰਮਿੰਦਰ ਦਿਓ ਇਜਾਜ਼ਤ ਸ਼ੁਕਰ ਹੈ ਕਿ ਸ਼ੁੱਕਰਵਾਰ ਹੈ
ਜ਼ਿੰਦਗੀ ਦੇ ਹਸੀਨ ਪਲਾਂ ਨੂੰ ਹੁਣ ਕਰ ਲੋ ਕੈਦ ਤੁਹਾਡੀਆਂ ਮਿੱਠੀਆਂ ਯਾਦਾਂ ਨੂੰ ਹੁਣ ਸਾਂਭੇਗਾ ਇੱਕ ਹੀ ਨਾਂ
ਗੋਪਾਲ ਪ੍ਰੋਡਕਸ਼ਨਸ ਸਾਰੀਆਂ ਸਰਵਿਸਿਜ਼ ਇੱਕੋ ਛੱਤ ਥੱਲੇ ਹੁਣ ਭਾਵੇਂ ਹੋਏ ਵੀਡੀਓਗ੍ਰਾਫੀ ਫੋਟੋਗ੍ਰਾਫੀ ਹਰ ਤਰ੍ਹਾਂ ਦੀ ਪ੍ਰਿੰਟਿੰਗ ਐਂਡ ਡਿਜ਼ਾਈਨਿੰਗ ਐਲਬਮ ਕੰਪਾਈਲਿੰਗ ਹਾਈਫਾਈ ਡੀਜੇ ਐਂਡ ਸਾਊਂਡ ਸਿਸਟਮ ਇਵੈਂਟ ਮੈਨੇਜਮੈਂਟ ਪ੍ਰੋਡਕਟ ਬ੍ਰਾਂਡਿੰਗ ਕਮਰਸ਼ੀਅਲ ਸ਼ੋਜ਼ ਗਿੱਧਾ ਭੰਗੜਾ ਜਾਂ ਵੈਸਟਰਨ ਸ਼ੋਜ਼ ਘਰ ਦੀ ਹਰ ਛੋਟੀ ਵੱਡੀ ਖੁਸ਼ੀ ਬਰਥਡੇ ਪਾਰਟੀਜ਼ ਗੈਟ ਟੂਗੈਦਰਸ ਮਹਿੰਦੀ ਵਿਆਹ ਨਿਊਜ਼ੀਲੈਂਡ ਤੇ ਇੰਡੀਆ ਚ ਹਰ ਮੌਕੇ ਲਈ ਇੱਕੋ ਨਾਂ ਪਾਲ ਪ੍ਰੋਡਕਸ਼ਨਸ ਅੱਜ ਹੀ ਸੰਪਰਕ ਕਰੋ ਪਾਲ ਪ੍ਰੋਡਕਸ਼ਨਸ 36 ਰੈਡ ਸਾਊਥ ਰੋਡ ਪਾਪਾ ਚੋਇ ਚੋਇ ਆਕਲੈਂਡ ਕਾਲ ਟੂਡੇ 277-6939
ਲਓ ਜੀ ਗੀਤ ਸੰਗੀਤ ਦੇ ਨਾਲ ਆਪਾਂ ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ 12:00 ਤਕਰੀਬਨ 35-36 ਮਿੰਟ ਹੋ ਗਏ ਨੇ ਸਟੂਡੀਓ ਦੇ ਘੜੇ ਦੇ ਵਿੱਚ ਤੇ ਮੌਸਮ ਬੜਾ ਵਧੀਆ ਜੀ ਬਾਹਰ ਧੁੱਪ ਨਿਕਲੀ ਹੋਈ ਹੈ ਤੇ ਨਾਲ ਨਾਲ ਠੰਡੀ ਠੰਡੀ ਹਵਾ ਵੀ ਚੱਲ ਰਹੀ ਹੈ ਸਾਡੇ ਵੀਰ ਕਾਫੀ ਸਾਡੇ ਜਿਹੜੇ ਤਰਸੇਮ ਜੱਸੜ ਦਾ ਗੀਤ ਇਹਨਾਂ ਨੇ ਸੁਣਨਾ ਚਾਹਿਆ ਬਿਲਕੁਲ ਜੀ ਜ਼ਰੂਰ ਤੇ ਨਾਲ ਨਾਲ ਲਖਵਿੰਦਰ ਵਡਾਲੀ ਦੇ ਗੀਤ ਨੂੰ ਵੀ ਸੁਣਨਾ ਚਾਹਿਆ ਉਹ ਵੀ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਲਈ ਬੈਠੇ ਹਾਂ ਜੀ ਸ਼ਰਨ ਜੀ ਲੱਗਦਾ ਕਿਤੇ ਲੰਬੇ ਚੱਕਰ 'ਚ ਫਸ ਗਏ ਅੱਜ ਅਤੇ ਪ੍ਰੀਤੋ ਭੱਜ ਗਈ ਜੀ ਕਹਿ ਸਕਦੇ ਹਾਂ ਕੋਈ ਗੱਲ ਨਹੀਂ ਅਗਰ ਆ ਜਾਂਦੇ ਤਾਂ ਜ਼ਰੂਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਉਂਝ ਤਾਂ ਆਉਣ ਵਾਲੇ ਵੀਕ ਅਸੀਂ ਜ਼ਰੂਰ ਜਿਹੜਾ ਸਾਡਾ ਐਪੀਸੋਡ ਹੈ ਉਹਨੂੰ ਕੰਟੀਨਿਊ ਕਰਦੇ ਚੱਲਾਂਗੇ ਲਓ ਜੀ ਦਿਲ ਦਾ ਹਾਲ ਸੁਣਾਉਂਦੇ ਲੜ ਪਏ ਦਿਲਬਰ ਪਿਆਰ ਜਿਤਾਉਂਦੇ ਲੜ ਪਏ ਗੱਲਾਂ ਕਰ ਰਹੇ ਜੀ ਤੁਹਾਡੇ ਨਾਲ ਸਾਡੇ ਵੀਰ ਗੋਲਡੀ ਧਾਲੀਵਾਲ ਜੀ ਹਮੇਸ਼ਾ ਸਾਡਾ ਸਾਥ ਦਿੰਦੇ ਨੇ ਪਿਆਰ ਦਿੰਦੇ ਨੇ ਅਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਦਿਲਬਰ ਦਿਲ ਦਾ ਹਾਲ ਸੁਣਾਉਂਦੇ ਲੜ ਪਏ ਦਿਲਬਰ ਪਿਆਰ ਜਿਤਾਉਂਦੇ ਲੜ ਪਏ ਮੈਂ ਰਾਹਾਂ ਵਿੱਚ ਨੈਣ ਵਿਛਾਏ ਤੇ ਸੱਜਣ ਜੀ ਆਉਂਦੇ ਲੜ ਪਏ ਕਿਆ ਬਾਤ ਹੈ ਜੀ ਮੈਂ ਰਾਹਾਂ ਵਿੱਚ ਨੈਣ ਵਿਛਾਏ ਤੇ ਸੱਜਣ ਜੀ ਆਉਂਦੇ ਲੜ ਪਏ ਹੁਣ ਪਹਿਲਾਂ ਜਿਹਾ ਨਿੱਘ ਨਹੀਂ ਆਉਂਦਾ ਉਹ ਮੈਨੂੰ ਗੱਲਾਂ ਲਾਉਂਦੇ ਮੈਨੂੰ ਗੱਲ ਲਾਉਂਦੇ ਲੜ ਪਏ ਹੁਣ ਪਹਿਲਾਂ ਜਿਹਾ ਨਿੱਘ ਨਹੀਂ ਆਉਂਦਾ ਉਹ ਮੈਨੂੰ ਗੱਲ ਲਾਉਂਦੇ ਲੜ ਪਏ ਮੈਨੂੰ ਤੇ ਚਲੋ ਅਕਲ ਹੀ ਕੋਈ ਨਹੀਂ ਮੈਨੂੰ ਤੇ ਚਲੋ ਅਕਲ ਹੀ ਕੋਈ ਨਹੀਂ ਉਹ ਮੈਨੂੰ ਸਮਝਾਉਂਦੇ ਲੜ ਪਏ ਕਿਆ ਬਾਤ ਹੈ ਜੀ ਹੈਗੀ ਆ ਗੱਲਬਾਤ ਗੋਲਡ ਜੀ ਕੋਈ ਨਹੀਂ ਤੁਹਾਨੂੰ ਕਿਸੇ ਦਿਨ ਸਟੇਜ ਤੇ ਜ਼ਰੂਰ ਆਪਾਂ ਟਾਈਮ ਦੇਣਾ ਮੁੜ ਨਾ ਲੜਨ ਦਾ ਵਾਅਦਾ ਕਰਕੇ ਗਲਤੀਆਂ ਤੇ ਪਛਤਾਉਂਦੇ ਲੜ ਪਏ ਕਈ ਵਾਰੀ ਤਾਂ ਇੰਜ ਵੀ ਹੋਇਆ ਗੱਲਾਂ ਨੂੰ ਸੁਲਝਾਉਂਦੇ ਲੜ ਪਏ ਮੈਂ ਖੁਆਬਾਂ ਦੀ ਸੇਜ ਵਿਛਾਈ ਤੇ ਉਹ ਸੌਂਦੇ ਸੌਂਦੇ ਲੜ ਪਏ ਕਿਆ ਬਾਤ ਹੈ ਜੀ ਮੈਂ ਖੁਆਬਾਂ ਦੀ ਸੇਜ ਵਿਛਾਈ ਤੇ ਉਹ ਸੌਂਦੇ ਸੌਂਦੇ ਲੜ ਪਏ ਹੱਦ ਤੇ ਤੇਰੀ ਯਾਦ ਨਹੀਂ ਭੁੱਲਦੀ ਹੱਦੇ ਤੇਰੀ ਯਾਦ ਨਹੀਂ ਭੁੱਲਦੀ ਉਹ ਮੇਰਾ ਪਿਆਰ ਭੁਲਾਉਂਦੇ ਲੜ ਪਏ ਬਈ ਗੱਲਬਾਤ ਹੈਗੀ ਜੇ ਤੁਹਾਡੇ ਹੱਥ ਖੁੱਲ੍ਹੇ ਤਾਂ ਤਾੜੀ ਮਾਰ ਦਿਓ ਕਿਉਂਕਿ ਇਹ ਗੋਲਡੀ ਭਾਅ ਜੀ ਦੇ ਲਈ ਗੋਲਡੀ ਧਾਲੀਵਾਲ ਇਹ ਮੈਨੂੰ ਲੱਗਦਾ ਨਹੀਂ ਸੀ ਕਿ ਇਹਦੀਆਂ ਦਿਲ ਦੀਆਂ ਡੂੰਘੀਆਂ ਗਹਿਰਾਈਆਂ ਦੇ ਵਿੱਚੋਂ ਇੱਦਾਂ ਦੀਆਂ ਗੱਲਾਂ ਲਿਖ ਸਕਦੇ ਆ ਉਹਦਾ ਜੇ ਆਪਾਂ ਸ਼ਕਲ ਉਹ ਦੇਖੀਏ ਤਾਂ ਮੁੱਛਾਂ ਖੜੀਆਂ ਅਤੇ ਸਿੱਧਾ ਸਿੱਧਾ ਜਿਹਾ ਬੰਦਾ ਜਿਹਾ ਲੱਗਦਾ ਵਾ ਅਤੇ ਅੱਜ ਕੱਲ੍ਹ ਟਰੱਕ ਕੰਪਨੀ ਇਹਨਾਂ ਦੀ ਚੱਲ ਰਹੀ ਹੈ ਜੀ ਕਹਿੰਦੇ ਜੀ ਰੋਡ ਦੇ ਉੱਤੇ ਬੱਲੇ ਬੱਲੇ ਕਰਾਈ ਫਿਰਦੇ ਆ ਸੋ ਅਰਦਾਸ ਕਰਦੇ ਇੱਦਾਂ ਹੀ ਰੱਬ ਤਰੱਕੀਆਂ ਬਖਸ਼ੇ ਜੀ ਅਤੇ ਬਿਲਕੁਲ ਸਾਡਾ ਸਾਥ ਇਸ ਤਰ੍ਹਾਂ ਦਿੰਦੇ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਮੀਦ ਕਰਾਂਗੇ ਕਿ ਇਹੋ ਜਿਹੀਆਂ ਕਵਿਤਾਵਾਂ ਲਿਖ ਕੇ ਸਾਨੂੰ ਜਿਹੜੀਆਂ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਣ ਵਾਲੀਆਂ ਹੋਣ ਜ਼ਰੂਰ ਭੇਜਦੇ ਰਹਿਣਗੇ ਲਓ ਜੀ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਅਤੇ ਜਿਹੜੀ ਇੱਕ ਜਿਹੜੀ ਸੂਈ ਆ ਨਾ ਘੜੀ ਦੀ ਇਹ ਕਦੀ ਰੁਕਦੀ ਨਹੀਂ ਪਤਾ ਨਹੀਂ ਕੀ ਗੱਲ ਇਹ ਆਪਣੇ ਹਿਸਾਬ ਦੇ ਨਾਲ ਹੀ ਜਿੱਦਾਂ ਆਪਣੀ ਰਫ਼ਤਾਰ ਦੇ ਨਾਲ ਹੀ ਚੱਲਦੀ ਰਹਿੰਦੀ ਹੈ ਜਿਹੜਾ ਕਿ ਜਿਹੜਾ ਸਾਡਾ ਪ੍ਰੋਗਰਾਮ ਦਾ 2 ਘੰਟੇ ਦਾ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਇਸੇ ਤਰ੍ਹਾਂ ਬਣੇ ਰਹੀਏ ਸਾਰਾ ਦਿਨ ਹੀ ਅਤੇ ਤੁਹਾਡੇ ਨਾਲ ਗੱਲਾਂ ਕਰਦੇ ਰਹੀਏ ਅਤੇ ਜੇ ਇੱਦਾਂ ਦੀਆਂ ਕਵਿਤਾ ਆਉਂਦੀਆਂ ਰਹਿਣ ਤਾਂ ਫਿਰ ਤਾਂ ਜ਼ਿਆਦਾ ਹੀ ਨਜ਼ਾਰਾ ਵੱਧ ਜਾਵੇ ਲਓ ਜੀ ਲਖਵਿੰਦਰ ਵਡਾਲੀ ਨੂੰ ਤੁਹਾਡੇ ਲਈ ਪੇਸ਼ ਕਰਦੇ ਹਾਂ ਰੰਗੀ ਗਈ ਉਹਨਾਂ ਦਾ ਗੀਤ ਆਇਆ ਸੀ ਅਤੇ ਉਹ ਜਿਹੜਾ ਗੀਤ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਸ ਤੋਂ ਬਾਅਦ ਤਰਸੇਮ ਜੱਸੜ ਹੋਣਾ ਦੀ ਗੀਤ ਦੀ ਫਰਮਾਇਸ਼ ਆਈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਅਤੇ ਹਜੇ ਸਾਡੇ ਕੋਲ ਪੰਜਾਬ ਦੀ ਨਿਊਜ਼ ਬਾਕੀ ਹੈ ਅਤੇ ਮੌਸਮੀ ਜਾਣਕਾਰੀ ਅਤੇ ਉਸ ਤੋਂ ਬਾਅਦ ਆਪਣਾ ਸਪਾਈਸ ਗਰੋਸਰੀ ਸਟੋਰ ਦੇ ਜਿਹੜੇ ਸਪੈਸ਼ਲ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ ਰੱਖੀ ਗਈ ਸੋਨੀਆ ਚੂੜੀ ਲੈ ਕੇ ਤੇਰੀ ਹੀਰ ਤੈਨੂੰ ਲੱਭਦੀ ਅਖੀਰ ਚੂੜੀ ਲੈ ਕੇ ਤੇਰੀ ਹੀਰ ਲੱਭਦੀ ਅਖੀਰ ਤਖਤ ਹਜ਼ਾਰੇ ਕਦੇ ਤਖਤ ਹਜ਼ਾਰੇ ਕਦੇ ਚੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੱਖੀ ਗਈ ਸੋਹਣਿਆ ਇਸ਼ਕ ਤੇਰੇ ਦੇ ਰੰਗੀ ਗਈ ਸੋਹਣਿਆ
ਮੰਗਣਾ ਮੈਂ ਤੇਰੇ ਕੋਲੋਂ ਮੰਗਣਾ ਮੰਗਦਿਆਂ ਰਹਿਣਾ ਮੈਂ ਇਹ ਤਰ੍ਹਾਂ ਵੀ ਨਹੀਂ ਸੰਗਣਾ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਕਣ ਕਣ ਵੇਲੇ ਸਾਡੇ ਪਿਆਰ ਦਾ ਤੇਰਾ ਮੇਰਾ ਨਾਮ ਜਗ ਪਿਆਏ ਪੁਕਾਰ ਦਾ ਤੇਰਾ ਮੇਰਾ ਨਾਮ ਜਗ ਪਿਆਏ ਪੁਕਾਰ ਦਾ ਤੈਨੂੰ ਵੇ ਦੁਆਵਾਂ ਵਿੱਚ ਤੈਨੂੰ ਵੇ ਦੁਆਵਾਂ ਵਿੱਚ ਮੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਮੇਰੇ ਦੀਦੀਆਂ ਦੀ ਦੌੜ ਆ ਕੇ ਤੇਰੇ ਕੋਲ ਮੁੱਕਦੀ ਤੇਰੇ ਬਿਨਾਂ ਲੱਖ ਬਿੰਦਰ ਨਬਜ ਜਾਵੇ ਰੁਕਦੀ ਮੇਰੇ ਦੀਦਿਆਂ ਦੀ ਦੌੜ ਆ ਕੇ ਤੇਰੇ ਕੋਲ ਮੁੱਕਦੀ ਤੇਰੇ ਬਿਨਾਂ ਲੱਖ ਬਿੰਦਰ ਨਬਜ ਜਾਵੇ ਰੁਕਦੀ ਬਿਨਾਂ ਲੱਖ ਬਿੰਦਰ ਨਬਜ ਜਾਵੇ ਰੁਕ ਦੱਸਦੀ ਲੁਹਾਰ ਨੂੰ ਮੈਂ ਦੱਸਦੀ ਲੁਹਾਰ ਨੂੰ
ਕਿਆ ਬਾਤ ਹੈ ਜੀ ਇਸ਼ਕ ਤੇਰੇ ਵਿੱਚ ਰੰਗੀ ਗਈ ਸੋਹਣਿਆ ਲਖਵਿੰਦਰ ਵਡਾਲੀ ਹੋਣਾਂ ਦੀ ਆਵਾਜ਼ ਦੇ ਵਿੱਚ ਗੀਤ ਸਾਂਝਾ ਕੀਤਾ ਤੇ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਕੀਤਾ ਹੋਵੇਗਾ ਲਓ ਜੀ ਫਿਰ ਗੱਲ ਕਰਦੇ ਹਾਂ ਆਕਲੈਂਡ ਦੀ ਤੇ ਆਕਲੈਂਡ ਦੇ ਵਿੱਚ ਜਿਹੜਾ ਮੌਸਮ ਹੈ ਅੱਜ ਕਿਸ ਤਰ੍ਹਾਂ ਦਾ ਰਹੇਗਾ ਤੇ ਵੀਕਐਂਡ ਦੇ ਵਿੱਚ ਤੁਸੀਂ ਮੌਸਮ ਦੀ ਜਿਹੜੀ ਆਹ ਕਹਿ ਸਕਦੇ ਹਾਂ ਵੀ ਖ਼ਬਰ ਤੋਂ ਬਾਅਦ ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਤੁਸੀਂ ਬਣਾ ਸਕਦੇ ਹੋ ਕਿ ਵੀਕਐਂਡ ਦੇ ਵਿੱਚ ਤੁਸੀਂ ਕੀ ਕਰਨਾ ਲਓ ਜੀ ਮੋਸਟਲੀ ਜਿਹੜਾ ਆਕਲੈਂਡ ਦੇ ਵਿੱਚ ਇਸ ਵੇਲੇ ਸਨੀ ਡੇ ਦੱਸਿਆ ਗਿਆ ਮੈਕਸੀਮਮ ਟੈਂਪਰੇਚਰ ਜਿਹੜਾ 17 ਜਾਣੀ ਕਿ ਗਰਮੀਆਂ ਆਉਣੀਆਂ ਸ਼ੁਰੂ ਹੋ ਗਈਆਂ ਆਪਾਂ ਇੱਦਾਂ ਕਹਿ ਸਕਦੇ ਹਾਂ ਅਤੇ ਨਾਲ ਨਾਲ ਜਿਹੜਾ ਸੂਰਜ ਛੱਪਣ ਦਾ ਸਮਾਂ ਆ ਜਾਣੀ ਕਿ ਦਿਨ ਵੀ ਵੱਡੇ ਹੋ ਰਹੇ ਨੇ 5:41 ਸੋ ਮੈਕਸੀਮਮ ਜਿਹੜਾ ਟੈਂਪਰੇਚਰ 17 ਅਤੇ ਘੱਟ ਤੋਂ ਘੱਟ ਅੱਜ ਦਾ ਜਿਹੜਾ ਟੈਂਪਰੇਚਰ 8 ਰਹੇਗਾ ਸੈਚਰਡੇ ਅਤੇ ਸੰਡੇ ਵੀ ਜਿਹੜਾ ਮੌਸਮ ਹੈ ਕੁਝ ਇਸੇ ਤਰ੍ਹਾਂ ਦਾ ਜਾਣੀ ਕਿ ਬਰਸਾਤ ਦੇ ਚਾਂਸਸ ਬਹੁਤ ਘੱਟ ਨੇ ਸੋ ਸੈਚਰਡੇ ਸੰਡੇ ਵੀ ਜਿਹੜਾ ਮੌਸਮ ਹੈ ਮੈਕਸੀਮਮ 18 ਅਤੇ ਘੱਟ ਤੋਂ ਘੱਟ ਜਿਹੜਾ ਜੀ 7 ਦੱਸਿਆ ਗਿਆ ਮੌਸਮ ਜਿਹੜਾ ਕਿ ਆਕਲੈਂਡ ਦਾ ਖਾਸ ਕਰਕੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਵਾਈਕਾਟੋ ਹਮਿਲਟਨ ਦੀ ਹਮਿਲਟਨ ਦੇ ਵਿੱਚ ਕਰੰਟਲੀ ਬਿਲਕੁਲ ਜਿਹੜੀ ਧੁੱਪ ਨਿਕਲੀ ਹੋਈ ਅਤੇ ਸ਼ਾਮ ਤੱਕ ਧੁੱਪ ਤੇ ਕਦੀ ਛਾਂ ਰਹੇਗੀ ਪਰ ਜਿਹੜਾ ਸੂਰਜ ਛੱਪਣ ਦਾ ਸਮਾਂ ਹਮਿਲਟਨ ਦੇ ਵਿੱਚ 5:37 ਅਤੇ ਸੈਚਰਡੇ ਸੰਡੇ ਬਿਲਕੁਲ ਕੜਕਦੀ ਧੁੱਪ ਦੱਸੀ ਗਈ ਹੈ ਪਰ ਜਿਹੜਾ ਮੌਸਮ ਹੈ ਉਹ ਮੈਕਸੀਮਮ ਟੈਂਪਰੇਚਰ 18 ਅਤੇ ਘੱਟ ਤੋਂ ਘੱਟ ਜਿਹੜਾ ਹੈ ਜੀ ਉਹ 3 ਤੱਕ ਰਹੇਗਾ ਹਮੇਸ਼ਾ ਜਦੋਂ ਦਿਨੇ ਧੁੱਪ ਨਿਕਲਦੀ ਹੈ ਅਤੇ ਰਾਤ ਨੂੰ ਜਿਹੜਾ ਮੌਸਮ ਹੈ ਉਹ ਠੰਡਾ ਹੋ ਜਾਂਦਾ ਜੀ ਸੋ ਇਸੇ ਤਰ੍ਹਾਂ ਦਾ ਮੌਸਮ ਜਿਹੜਾ ਹਮਿਲਟਨ ਦਾ ਦੱਸਿਆ ਗਿਆ ਅਤੇ ਜੇ ਗੱਲ ਆਪਾਂ ਟੋਰੰਗੇ ਦੀ ਕਰਦੇ ਹਾਂ ਤਾਂ ਟੋਰੰਗੇ ਇਸ ਵੇਲੇ ਬਿਲਕੁਲ ਜੀ ਸ਼ਨ ਸ਼ਾਈਨ ਇੱਕਦਮ ਧੁੱਪ ਨਿਕਲੀ ਹੋਈ ਹੈ ਅਤੇ ਸ਼ਾਮ ਤੱਕ ਜਿਹੜਾ ਮੌਸਮ ਹੈ ਕੁਝ ਇਸੇ ਤਰ੍ਹਾਂ ਰਹੇਗਾ ਮੈਕਸੀਮਮ ਟੈਂਪਰੇਚਰ ਜਿਹੜਾ ਹੈ ਜੀ ਉਹ 17 ਡਿਗਰੀ ਤੇ ਘੱਟ ਤੋਂ ਘੱਟ ਜਿਹੜਾ 7 ਡਿਗਰੀ ਦੱਸਿਆ ਗਿਆ। ਇਸੇ ਤਰ੍ਹਾਂ ਸੈਚਰਡੇ ਤੇ ਸੰਡੇ ਦਾ ਵੀ ਮੌਸਮ ਜਿਹੜਾ ਟਰੰਗੇ ਦਾ ਕੁਝ ਨਾਲ ਲੱਗਦੇ ਇਲਾਕਿਆਂ ਦਾ ਇਸੇ ਤਰ੍ਹਾਂ ਰਹੇਗਾ। ਸੂਰਜ ਛਪਣ ਦਾ ਸਮਾਂ 5:33 ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਨੈਸ਼ਨਲ ਪਾਰਕ ਦੀ। ਨੈਸ਼ਨਲ ਪਾਰਕ ਦੇ ਵਿੱਚ ਕਰੰਟਲੀ ਜਿਹੜੀ ਹੈ ਜੀ ਮੋਸਟਲੀ ਕਲੋਡੀ ਤੇ ਨਾਲ ਨਾਲ ਕਿਤੇ ਕਿਤੇ ਬਰਸਾਤ ਸ਼ੁਰੂ ਹੋ ਜਾਏਗੀ 3 ਵਜੇ ਤੋਂ ਬਾਅਦ, ਯਾਨੀ ਕਿ ਦੁਪਹਿਰੋਂ ਬਾਅਦ ਜਿਹੜੀ ਬਰਸਾਤ ਸ਼ੁਰੂ ਹੋ ਜਾਏਗੀ। ਮੈਕਸੀਮਮ ਟੈਂਪਰੇਚਰ ਜਿਹੜਾ ਜੀ 10 ਤੇ ਘੱਟ ਘੱਟ -1 ਤੱਕ ਜਾ ਸਕਦਾ ਹੈ ਤੇ ਸੂਰਜ ਛਪਣ ਦਾ ਸਮਾਂ 5:34। ਸੈਚਰਡੇ ਤੇ ਸੰਡੇ ਜਿਹੜਾ ਮੌਸਮ ਹੈ ਉਹ ਬਿਲਕੁਲ ਕਲੀਅਰ ਦੱਸਿਆ ਗਿਆ ਜੀ ਨੈਸ਼ਨਲ ਪਾਰਕ ਦਾ। ਮੈਕਸੀਮਮ ਟੈਂਪਰੇਚਰ 12 ਘੱਟ ਤੋਂ ਘੱਟ ਜਿਹੜਾ ਜੀ 1 ਡਿਗਰੀ ਤੱਕ ਜਾ ਸਕਦਾ ਹੈ ਨੈਸ਼ਨਲ ਪਾਰਕ ਦਾ। ਉਸ ਤੋਂ ਬਾਅਦ ਗੱਲ ਕਰਦੇ ਜੀ ਵਲਿੰਗਟਨ। ਵਲਿੰਗਟਨ ਆਲਵੇਜ਼ ਵਿੰਡੀ ਤੇ ਮੋਸਟਲੀ ਕਲੋਡੀ ਦਿਨ ਹੈ ਜੀ ਤੇ 5:33 ਤੇ ਸੂਰਜ ਛਪੇਗਾ। ਸੈਚਰਡੇ ਸੰਡੇ ਜਿਹੜਾ ਮੌਸਮ ਹੈ ਵਲਿੰਗਟਨ ਦਾ ਉਹ ਬਿਲਕੁਲ ਕਲੀਅਰ ਦੱਸਿਆ ਗਿਆ। ਮੈਕਸੀਮਮ ਟੈਂਪਰੇਚਰ ਵੀਕਐਂਡ ਦਾ ਤੇ ਅੱਜ ਦਾ 14 ਤੇ ਘੱਟ ਤੋਂ ਘੱਟ ਜਿਹੜਾ ਹੈ ਜੀ 6 ਡਿਗਰੀ ਸੈਲਸੀਅਸ ਰਹੇਗਾ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਕ੍ਰਾਈਸਟਚਰਚ ਦੀ। ਕ੍ਰਾਈਸਟਚਰਚ ਦਾ ਮੋਸਟਲੀ ਜਿਹੜਾ ਕਲੋਡੀ ਮੌਸਮ ਹੈ ਇਸ ਵੇਲੇ ਤੇ ਧੁੱਪ ਤੇ ਕਦੀ ਛਾਂ ਚੱਲ ਰਹੀ ਹੈ। ਸੂਰਜ ਛਪਣ ਦਾ ਸਮਾਂ 5:37। ਸੈਚਰਡੇ ਸੰਡੇ ਜਿਹੜਾ ਮੌਸਮ ਹੈ ਉਹ ਬਿਲਕੁਲ ਕਲੀਅਰ ਦੱਸਿਆ ਗਿਆ ਕ੍ਰਾਈਸਟਚਰਚ ਦਾ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਤੇ ਕੁਈਨਸਟੋਨ ਦੀ ਗੱਲ ਕਰਦੇ ਹਾਂ। ਕੁਈਨਸਟੋਨ ਦੇ ਵਿੱਚ ਇਸ ਵੇਲੇ ਕਰੰਟਲੀ ਧੁੱਪ ਤੇ ਕਦੀ ਛਾਂ ਚੱਲ ਰਹੀ ਹੈ। ਮੈਕਸੀਮਮ ਟੈਂਪਰੇਚਰ 9 ਤੇ ਘੱਟ ਤੋਂ ਘੱਟ ਜਿਹੜਾ ਜੀ 1 ਡਿਗਰੀ। ਸੂਰਜ ਛਪਣ ਦਾ ਸਮਾਂ ਕੁਈਨਸਟੋਨ ਦੇ ਵਿੱਚ 5:49 ਤੇ ਸੈਚਰਡੇ ਤੇ ਸੰਡੇ ਮੌਸਮ ਵੀ ਕੁਝ ਇਸੇ ਤਰ੍ਹਾਂ ਦੱਸਿਆ ਗਿਆ ਜੀ, ਯਾਨੀ ਕਿ ਧੁੱਪ ਤੇ ਕਦੀ ਛਾਂ ਦੇ ਨਾਲ ਨਾਲ ਮੌਸਮ ਜਿਹੜਾ ਹੈ ਤਕਰੀਬਨ ਕਲੀਅਰ ਰਹੇਗਾ। ਇਹ ਸੀ ਜੀ ਮੌਸਮੀ ਜਾਣਕਾਰੀ ਤੇ 12:40 ਹੋ ਗਏ ਨੇ ਜੀ ਤੇ ਲੱਗਦਾ ਮੈਨੂੰ ਅੱਜ ਸ਼ਰਨ ਜੀ ਛੁੱਟੀ ਮਾਰ ਗਏ ਤੇ ਕਿਤੇ ਬਿਜ਼ੀ ਹੋ ਗਿਆ ਲੱਗਦਾ। ਅੱਜ ਕੱਲ੍ਹ ਕਾਫੀ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਜੀ ਤੇ ਕੋਈ ਗੱਲ ਨਹੀਂ, ਅਗਲੇ ਵੀਕ ਜਿਹੜੀ ਹੈ ਉਹ ਕਸਰ ਕੱਢਾਂਗੇ। ਤੇ ਇੱਕ ਵਾਰੀ ਫਿਰ ਦੱਸ ਦਈਏ ਜੀ 22 ਸਤੰਬਰ ਦੀ ਸ਼ਾਮ ਨੂੰ ਭੰਗੜਾ ਜਿਹੜਾ ਕੰਪੀਟੀਸ਼ਨ ਹੋਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਪਾਲ ਪ੍ਰੋਡਕਸ਼ਨ ਦੇ ਸਹਿਯੋਗ ਦੇ ਨਾਲ ਤੇ ਉਹਦੇ ਵਿੱਚ ਜਿਹੜੀਆਂ ਸਾਡੇ ਕੋਲ ਓਵਰਸੀਜ਼ ਤੋਂ ਟੀਮਾਂ ਤੇ ਖਾਸ ਕਰਕੇ ਸਾਡੀ ਜਿਹੜੀ ਲੋਕਲ ਟੀਮਾਂ ਨੇ ਉਹ ਪਾਰਟੀਸਪੇਟ ਕਰ ਰਹੀਆਂ ਨੇ, ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਤੁਸੀਂ ਵੀ ਉੱਥੇ ਪਹੁੰਚ ਸਕਦੇ ਹੋ। ਤੇ ਇਹਨਾਂ ਦੇ ਨਾਲ ਨਾਲ ਸਾਡੇ ਕੋਲ 1 ਨਹੀਂ 2 ਨਹੀਂ 3 ਸਿੰਗਰ ਜਿਹੜੇ ਨੇ ਉਹ ਵੀ ਪਹੁੰਚ ਰਹੇ, ਹਿੰਮਤ ਸੰਧੂ, ਸੱਜਣ ਅਦੀਬ ਤੇ ਨਾਲ ਨਾਲ ਸਿਮਰ ਗਿੱਲ ਤੇ ਨਾਲ ਸਤਿੰਦਰ ਲਿਟਲ ਵੀ ਪਹੁੰਚ ਰਹੇ ਜੀ ਤੇ ਉਸ ਤੋਂ ਨਾਲ ਕਾਮੇਡੀ ਵੀ ਹੋਏਗੀ। ਵਿਕਾਸ ਮੁੰਗਿਆ ਜੀ ਵੀ ਉੱਥੇ ਰਹਿਣਗੇ ਤੇ ਜਿਹੜੇ ਜੱਜਸ ਨੇ ਉਹ ਵੀ ਖਾਸ ਕਰਕੇ ਸਾਡੇ ਕੋਲ ਓਵਰਸੀਜ਼ ਤੋਂ ਪਹੁੰਚਣੇ ਤੇ ਟਿਕਟ ਸਿਰਫ ਤੇ ਸਿਰਫ $10। ਇਹਦੀਆਂ ਜਿਹੜੀਆਂ ਟਿਕਟਾਂ ਨੇ ਜੀ ਉਸ ਇਸ ਵੀਕਐਂਡ ਤੇ ਸਾਰੇ ਹੀ ਇੰਡੀਅਨ ਆਰਡਲਿਸਟ ਤੇ ਪਹੁੰਚ ਜਾਣਗੀਆਂ। ਤੇ ਮੈਂ ਇਹ ਗੱਲ ਹੁਣੇ ਦੱਸ ਦਿੰਦਾ ਕਿ ਜਿਹੜੀ ਇਹ ਸਪੈਸ਼ਲ ਟਿਕਟਸ ਹੈ ਜਿਹੜੀ $10 ਦੀ ਉਹ ਅਰਲੀ ਬਰਡ ਟਿਕਟਸ ਨੇ ਤੇ ਉਸ ਤੋਂ ਬਾਅਦ ਜਿਹੜੀ ਟਿਕਟ ਹੈ ਉਹ $15 ਦੀ ਹੋ ਜਾਣੀ ਹੈ। ਸੋ ਇਹ ਤੁਸੀਂ ਮੌਕਾ ਆਪਣੇ ਹੱਥੋਂ ਨਾ ਗਵਾਇਓ ਕਿ ਜਿੱਦਾਂ ਟਿਕਟਾਂ ਗਈਆਂ ਮਾਰਕੀਟ ਦੇ ਵਿੱਚ ਇਹਨਾਂ ਨੂੰ ਖਰੀਦ ਲਿਓ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਟਿਕਟਾਂ ਨੇ ਉਹ $15 ਦੀਆਂ ਕਰ ਦਿੱਤੀਆਂ ਜਾਣਗੀਆਂ। ਗੱਲ ਕਰ ਰਹੇ ਸੀ ਜੀ ਤਰਸੇਮ ਜੱਸੜ ਹੋਣਾ ਦੀ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਆਈ ਸੀ ਤੇ ਨਾਲ ਨਾਲ ਸਾਡੇ ਵੀਰ ਸਾਬੀ ਜੀ ਨੇ ਉਹਨਾਂ ਨੂੰ ਵੀ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਉਹਨਾਂ ਨੇ ਗੀਤ ਸੁਣਨਾ ਚਾਹਿਆ ਕੇ ਐਸ ਮੱਖਣ ਦਾ, ਉਹ ਵੀ ਜ਼ਰੂਰ ਸਾਂਝਾ ਕਰਦੇ ਚੱਲਾਂਗੇ ਇਸ ਗੀਤ ਤੋਂ ਬਾਅਦ।
Bye.
ਵੈਲ ਜੀ 2 ਮਿੰਟ ਦਾ ਗਾਣਾ ਸੀ ਜਿਸ ਤਰਸੇਮ ਜੱਸੜ ਹੁਣਾਂ ਦਾ ਤੇ ਇਹ ਗੀਤ ਤੁਹਾਡੇ ਨਾਲ ਸਾਂਝਾ ਕੀਤਾ ਤੇ ਉਸ ਤੋਂ ਬਾਅਦ ਵਾਰੀ ਆ ਗਈ ਹੈ ਜੀ ਕੇ ਐਸ ਮੱਖਣ ਦੀ ਆਪਣੇ ਵੀ ਡੋਲਿਆਂ 'ਚ ਜਾਣ ਚਾਹੀਦੀ ਤੇ ਗੱਲ ਕਰਦੇ ਹਾਂ ਆਪਣਾ ਸਪਾਈਸ ਗਰੋਸਰੀ ਸਟੋਰ ਦੀ 165 ਗ੍ਰੇਟ ਸਾਊਥ ਰੋਡ ਮੇਨਰੇਵਾ ਦੇ ਵਿੱਚ ਨੇ ਆਪਣਾ ਸਪਾਈਸ ਗਰੋਸਰੀ ਸਟੋਰ ਤੇ ਜਿੱਥੇ 2 ਦੁੱਧ ਦੀਆਂ ਬੋਤਲਾਂ ਹਮੇਸ਼ਾ ਹੀ $4.50 ਦੀਆਂ ਲੱਗੀਆਂ ਹੁੰਦੀਆਂ ਨੇ ਮੇਰਾ ਖਿਆਲ ਨਹੀਂ ਕੋਈ ਵੀ ਡੈਰੀ ਸ਼ਾਪ ਜਾਂ ਇੰਡੀਅਨ ਗਰੋਸਰੀ ਸ਼ਾਪ ਹੋਏਗੀ ਜਿੱਥੇ ਤੁਹਾਨੂੰ $4.50 ਦੀਆਂ 2 ਦੁੱਧ ਦੀਆਂ ਬੋਤਲਾਂ ਮਿਲਣਗੀਆਂ ਸਿਰਫ ਤੇ ਸਿਰਫ ਇੱਕੋ ਹੀ ਸ਼ਾਪ ਇਨ ਮੇਨਰੇਵਾ 165 ਗ੍ਰੇਟ ਸਾਊਥ ਰੋਡ ਮੇਨਰੇਵਾ ਵਿੱਚ ਨੇ ਆਪਣਾ ਸਪਾਈਸ ਗਰੋਸਰੀ ਸਟੋਰ ਤੁਸੀਂ ਉੱਥੇ ਜਾ ਕੇ ਜਿਹੜਾ ਨਾ ਇਹ ਦੁੱਧ ਸਸਤਾ ਲੈ ਸਕਦੇ ਅਤੇ ਨਾਲ ਨਾਲ ਸਾਡੇ ਵੀਰ ਅਸ਼ੋਕ ਕੁਮਾਰ ਏ ਡੀ ਜੀ ਹਨ ਪਾਪਾਕੋਰਾ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਅਤੇ ਇੱਕ ਗੱਲ ਹੋਰ ਦੱਸਦੇ ਚੱਲਾਂ ਆਪਣਾ ਸਪਾਈਸ ਗਰੋਸਰੀ ਸਟੋਰ 'ਤੇ ਜਾ ਕੇ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦਾ ਨਾਂ ਲੈਂਦੇ ਹੋ ਸਾਂਝ ਦਿਲਾਂ ਦੀ ਸ਼ਰਨ ਅਤੇ ਪਾਲ ਉਹਨਾਂ ਨੇ ਕਿਹਾ ਨਾ ਜੀ ਇਹ ਗੱਲ ਕਹੀ ਹੈ ਕਿ 10% ਜਿਹੜਾ ਡਿਸਕਾਊਂਟ ਹੈ ਤੁਹਾਨੂੰ ਟੋਪ ਆਫ ਦੈਟ ਦਿੱਤਾ ਜਾਵੇਗਾ ਪਰ ਕੰਡੀਸ਼ਨ ਅਪਲਾਈ ਕੰਡੀਸ਼ਨ ਅਪਲਾਈ ਦੇ ਵਿੱਚ ਇਹ ਹੈ ਕਿ ਜਿਹੜੇ ਸਪੈਸ਼ਲ ਉੱਥੇ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਤੁਹਾਨੂੰ ਹੋਰ ਡਿਸਕਾਊਂਟ ਨਹੀਂ ਮਿਲੇਗਾ ਪਰ ਉਸ ਤੋਂ ਇਲਾਵਾ ਤੁਸੀਂ ਹੋਰ ਜੋ ਸ਼ੋਪਿੰਗ ਕਰਦੇ ਹੋ ਤੇ ਉਹਨਾਂ ਤੇ ਤੁਹਾਨੂੰ 10% ਦਾ ਜਿਹੜਾ ਡਿਸਕਾਊਂਟ ਹੈ ਉਹ ਦਿੱਤਾ ਜਾਵੇਗਾ ਸੋ ਬਿਲਕੁਲ ਜੀ ਸਾਬੀ ਜੀ ਤੁਹਾਡਾ ਸ਼ੁਕਰੀਆ ਨਾਲ ਨਾਲ ਸੁਖਦੇਵ ਜੀ ਤੁਹਾਡਾ ਵੀ ਸ਼ੁਕਰੀਆ ਸਾਡੇ ਵੀਰ ਹਰਦਿਆਲ ਜੀ ਨੇ ਅੱਜ ਬਿਜ਼ੀ ਨੇ ਫੋਨ ਨਹੀਂ ਆਇਆ ਪਰ ਅਸੀਂ ਜ਼ਰੂਰ ਯਾਦ ਕਰ ਲੈਂਦੇ ਹਾਂ ਨਾਲ ਨਾਲ ਸਤਵੰਤ ਬਲ ਜੀ ਹਨ ਹਮੇਸ਼ਾ ਸਾਡਾ ਸਾਥ ਦਿੰਦੇ ਨੇ ਤੇ ਫੋਨ ਦੇ ਵੇਲੇ ਕਦੀ ਕਦੀ ਟਾਈਮ ਘੱਟ ਲੱਗਦਾ ਕਦੀ ਕਦੀ ਕਹਿੰਦੇ ਜੀ ਉਹ ਧਮਕੀ ਵੀ ਮਿਲ ਜਾਂਦੀ ਬੋਸ ਵੱਲੋਂ ਖਬਰਦਾਰ ਜੇ ਕਿਸੇ ਨੂੰ ਫੋਨ ਕੀਤਾ ਤਾਂ ਸੋ ਕੋਈ ਗੱਲ ਨਹੀਂ ਪਰ ਤੁਹਾਡੇ ਦਿਲ ਸਾਡੇ ਨਾਲ ਜੁੜੇ ਹੋਏ ਨੇ ਗੋਲਡ ਜੀ ਤੁਹਾਡਾ ਵੀ ਸ਼ੁਕਰੀਆ ਇੱਕ ਵਾਰੀ ਫਿਰ ਸੰਤੋਖ ਜੀ ਹਨ ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਸਾਡੇ ਵੀਰ ਸਤਵੀਰ ਜੀ ਹਨ ਬਿਲਕੁਲ ਜੀ ਤੁਹਾਡਾ ਸ਼ੁਕਰੀਆ ਜੀ ਤੁਸੀਂ ਜਿਹੜੀ ਸਾਂਝ ਪਾਈ ਨਾਲ ਨਾਲ ਜਿਹੜਾ ਕੁਐਸਚਨ ਵੀ ਪੁੱਛਿਆ ਤੁਹਾਡਾ ਜਿਹੜਾ ਕੁਐਸਚਨ ਹੈ ਇਮੀਗ੍ਰੇਸ਼ਨ ਦੇ ਬਾਬਤ ਉਹ ਅਸੀਂ ਪਾਸ ਔਨ ਕਰ ਦਿੱਤਾ ਜੀ ਇੰਦਰਪਾਲ ਹੁਣਾਂ ਨੂੰ ਅਤੇ ਉਹ ਵੀ ਤੁਹਾਡੇ ਨਾਲ ਜ਼ਰੂਰ ਗੱਲ 'ਤੇ ਗੱਲਬਾਤ ਕਰਨਗੇ ਇਸ ਬਾਬਤ ਕਿ ਤੁਹਾਡਾ ਕੇਸ ਕਿਸ ਤਰ੍ਹਾਂ ਅਤੇ ਕਿਸ ਤਰ੍ਹਾਂ ਸੁਲਝਾਇਆ ਜਾ ਸਕਦਾ ਸੋ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਜਿਹੜਾ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਜਿਹੜੇ ਸਟੂਡੈਂਟਾਂ ਨੂੰ ਹਾਰਡ ਟਾਈਮ ਆਉਂਦਾ ਸੀ ਕਿ ਤੁਹਾਨੂੰ ਜੋਬ ਆਫਰ ਲੈਣੀ ਪੈਂਦੀ ਸੀ ਕਿਸੇ ਦੇ ਮਿੰਨਤਾਂ ਤਰਲੇ ਕਰਨੇ ਪੈਂਦੇ ਸਨ ਉਹ ਇੱਕ ਚੀਜ਼ ਜਿਹੜੀ ਹੈ ਨਿਊਜ਼ੀਲੈਂਡ ਦੇ ਵਿੱਚ ਖਤਮ ਹੋ ਗਈ ਹੈ ਅਤੇ ਹੁਣ ਇਹ ਵੀ ਨਹੀਂ ਹੋਏਗਾ ਕਿ ਤੁਸੀਂ ਕਿਸੇ ਦੇ ਕੋਲ ਅੰਡਰ ਦਾ ਟੇਬਲ ਕੰਮ ਕਰ ਸਕਦੇ ਹੋ ਕਿ ਤੁਹਾਨੂੰ ਕੋਈ ਕਹੇ ਅਤੇ ਤੁਸੀਂ ਹੱਕ ਦੇ ਨਾਲ ਜਿਹੜੀ ਮਿਨੀਮਮ ਵੇਜਸ ਹੈ ਉਹ ਤੁਸੀਂ ਜ਼ਰੂਰ ਮੰਗ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਜਿਹੜਾ ਓਪਨ ਵਰਕ ਪਰਮਿਟ ਹੋਏਗਾ ਅਤੇ ਤੁਹਾਡੇ ਕੋਲ ਚੋਇਸ ਹੋਏਗੀ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਕੰਮ ਕਰ ਸਕਦੇ ਹੋ ਤੁਹਾਨੂੰ ਕਿਸੇ ਦੇ ਕੋਲ ਬੰਦਿਸ਼ ਨਹੀਂ ਕਿ ਤੁਸੀਂ ਜੇ ਇਹਦੇ ਕੋਲ ਵੀਜ਼ਾ ਲੱਗਾ ਤਾਂ ਉਹਦੇ ਉਸੇ ਕੰਪਨੀ ਥੱਲੇ ਕੰਮ ਕਰਨਾ ਸੋ ਇਸ ਵੇਲੇ ਓਪਨ ਜਿਹੜਾ 3 ਸਾਲ ਦਾ ਤੁਹਾਨੂੰ ਵਰਕ ਪਰਮਿਟ ਮਿਲੇਗਾ ਉਹਦੇ ਨਾਲ ਕੀ ਹੋਏਗਾ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕਿਸੇ ਵੀ ਜਨਰਲ ਸਟੋਰ ਦੇ ਉੱਤੇ ਕੇ ਐਫ ਸੀ ਮੈਕਡੋਨਲ ਸਰਵਿਸ ਸਟੇਸ਼ਨ ਰੈਸਟੋਰੈਂਟ ਤੁਸੀਂ ਆਪਣੀ ਜਿਹੜੀ ਜਿੱਦਾਂ ਤੁਹਾਡੀ ਕਾਬਲੀਅਤ ਹੈ ਉਹਦੇ ਮੁਤਾਬਕ ਜਿਹੜਾ ਤੁਸੀਂ ਉਹ ਕੰਮ ਕਰ ਸਕਦੇ ਹੋ ਲਓ ਜੀ ਸਾਬੀ ਭਾਅ ਜੀ ਤੁਹਾਡਾ ਗੀਤ ਆ ਗਿਆ ਜੀ ਆਪਣੇ ਵੀ ਡੋਲਿਆਂ 'ਚ ਜਾਣ ਚਾਹੀਦੀ ਕੇ ਐਸ ਮੱਖਣ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ ਉਹ ਸਾਂਝਾ ਕਰਦੇ ਆ ਅਤੇ ਸਾਰੇ ਹੀ ਟਰੱਕ ਵੀਰਿਆਂ ਨੂੰ ਜਿਹੜੇ ਵੀਰ ਟਰੱਕ ਚਲਾ ਰਹੇ ਨੇ ਡਰਾਈਵਰੀ ਦਾ ਬਿਜ਼ਨਸ ਕਰਦੇ ਨੇ ਉਹਨਾਂ ਨੂੰ ਆਪਣੇ ਇਸ ਗੀਤ ਦੇ ਵਿੱਚ ਸ਼ਾਮਿਲ ਕਰਦੇ ਹਾਂ
ਮੇਰਾ ਤੇ ਨਹੀਂ ਹੁੰਦੀਆਂ ਲੜਾਈਆਂ
ਹੁਣ ਉਮਰ ਵੀ ਹੋਏਗੀ ਬੇਅਸਰ ਵੱਧਦਾ ਜਾਏਗਾ ਚਿਹਰੇ ਦਾ ਨੂਰ ਚੰਨ ਵਾਂਗ ਚਮਕਦਾਰ ਤੇ ਰੋਸ਼ਨ ਚਿਹਰਾ ਪਾਉਣ ਲਈ ਇੱਕੋ ਨਾਂ ਏਮੈਕਸ ਹੇਅਰ ਰਿਮੂਵਲ ਪ੍ਰੋਫੈਸ਼ਨਲ ਅਪਰੋਚ 13 ਸਾਲਾਂ ਦਾ ਤਜਰਬਾ ਰਜਿਸਟਰਡ ਨਰਸਿਸ ਮੈਡੀਕਲ FDA ਅਪਰੂਵਲ ਐਕਸਪਰਟ ਹੈਂਡਸ ਏਮੈਕਸ ਹੇਅਰ ਰਿਮੂਵਲ ਜੇ ਚਾਹੁੰਦੇ ਹੋ ਖੂਬਸੂਰਤ ਦਿਖਣਾ ਤੇ ਪਾਉਣਾ ਚਾਹੁੰਦੇ ਹੋ ਨਿਜਾਤ ਪਿੰਪਲਸ ਮੌਕਿਆਂ ਛਾਈਆਂ ਰਿੰਕਲਸ ਤੇ ਅਣਚਾਹੇ ਵਾਲਾਂ ਤੋਂ ਤਾਂ ਫੇਰ ਅੱਜ ਹੀ ਮਿਲੋ ਏਮੈਕਸ ਹੇਅਰ ਰਿਮੂਵਲ ਦੀ ਟੀਮ ਨੂੰ ਅਨਪ੍ਰੋਫੈਸ਼ਨਲ ਥੈਰੇਪੀਸ ਤੋਂ ਬਚੋ ਆਪਣੀ ਖੂਬਸੂਰਤੀ ਵਾਪਸ ਪਾਉਣ ਲਈ ਕਿਸੇ ਵੀ ਭਾਸ਼ਾ ਹਿੰਦੀ ਪੰਜਾਬੀ ਜਾਂ ਇੰਗਲਿਸ਼ ਚ ਸਲਾਹ ਲਓ ਦੈਨ ਵਾਈ ਵੇਟ ਹੁਣੇ ਕਾਲ ਕਰੋ ਏਮੈਕਸ ਹੇਅਰ ਰਿਮੂਵਲ 277-6939 ਔਰ ਵਿਜ਼ਿਟ 36 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ ਆਕਲੈਂਡ
ਲੋ ਜੀ ਵਾਪਸ ਇੱਕ ਵਾਰੀ ਫੇਰ ਤੁਹਾਡੇ ਨਾਲ ਹਾਜ਼ਰ ਹੋ ਗਿਆ ਹਜੇ ਸਾਡੇ ਕੋਲ ਪੰਜਾਬ ਦੀ ਨਿਊਜ਼ ਬਾਕੀ ਹੈ ਤੇ ਆਪਣਾ ਸਪਾਈਸ ਗਰੋਸਰੀ ਸਟੋਰ ਦੀ ਗੱਲਬਾਤ ਕਰਦੇ ਹਾਂ 165 ਗ੍ਰੇਟ ਸਾਊਥ ਰੋਡ ਮੇਂਦਰੇਵਾ ਦੇ ਵਿੱਚ ਨੇ ਆਪਣਾ ਸਪਾਈਸ ਗਰੋਸਰੀ ਸਟੋਰ ਜਿੱਥੋਂ ਤੇ ਆ ਕੇ ਤੁਸੀਂ ਸਸਤੀ ਤੇ ਵਧੀਆ ਤੇ ਬਿਲਕੁਲ ਫਰੈਸ਼ ਗਰੋਸਰੀ ਜਿਹੜੀ ਉਹ ਜਾ ਕੇ ਖਰੀਦ ਸਕਦੇ ਹੋ ਸੋ ਚਲੇ ਆਓ ਜੀ 165 ਗ੍ਰੇਟ ਸਾਊਥ ਰੋਡ ਮੇਂਦਰੇਵਾ ਦੇ ਵਿੱਚ ਨੇ ਆਪਣਾ ਸਪਾਈਸ ਗਰੋਸਰੀ ਸਟੋਰ ਜਿੱਥੇ ਦੁੱਧ ਦੀਆਂ ਬੋਤਲਾਂ ਹਮੇਸ਼ਾ $4.5 ਦੀਆਂ ਲੱਗੀਆਂ ਰਹਿੰਦੀਆਂ ਨੇ ਤੇ ਨਾਲ ਨਾਲ ਜਿਹੜੇ ਹੋਰ ਵੀ ਕਾਫੀ ਸਪੈਸ਼ਲ ਹਮੇਸ਼ਾ ਵੀਕਐਂਡ ਦੇ ਵਿੱਚ ਲਗਾਏ ਜਾਂਦੇ ਨੇ ਉਹਨਾਂ ਦਾ ਤੁਸੀਂ ਪੂਰਾ ਪੂਰਾ ਫਾਇਦਾ ਜਿਹੜਾ ਉਹ ਲੈ ਸਕਦੇ ਹੋ ਫਿਲਮਾਂ ਦੀ ਗੱਲ ਕਰੀਏ ਤੇ ਜੱਸੀ ਗਿੱਲ ਉਹਨਾਂ ਦੀ ਕਾਫੀ ਲੰਬਾ ਸਮਾਂ ਹੋ ਗਿਆ ਕੋਈ ਫਿਲਮ ਨਹੀਂ ਆਈ ਤੇ ਜਲਦ ਹੀ ਉਹਨਾਂ ਦੀ ਫਿਲਮ ਤੁਹਾਡੇ ਰੂਬਰੂ ਹੋਵੇਗੀ ਉਧਰੋਂ ਮਰ ਗਏ ਤੇਰੇ ਤੇ ਮੂਵੀ ਆ ਰਹੀ ਹੈ ਜੀ ਆਪਣਾ ਗਿੱਪੀ ਗਰੇਵਾਲ ਹੁਣਾਂ ਦੀ ਤੇ ਨਾਲ ਨਾਲ ਇਹਨਾਂ ਦੇ ਵਿੱਚ ਮਲਕੀਤ ਜੀ ਵੀ ਤੁਹਾਨੂੰ ਬਿਲਕੁਲ ਭੰਗੜਾ ਪਾਉਂਦੇ ਨਜ਼ਰ ਆਉਣਗੇ ਸੋ ਇਹ ਵੀ ਮੂਵੀ ਜਲਦ ਤੁਹਾਨੂੰ ਦੇਖਣ ਨੂੰ ਮਿਲੇਗੀ ਨਿਊਜ਼ੀਲੈਂਡ ਦੇ ਭਾਰਤ ਦੇ ਸਿਨੇਮਿਆਂ ਦੇ ਵਿੱਚ ਉਧਰ ਅਸ਼ਕੇ ਮੂਵੀ ਚੱਲ ਰਹੀ ਹੈ ਜੀ ਹਜੇ ਵੀ ਥੀਏਟਰ ਦੇ ਵਿੱਚ ਕਾਫੀ ਹਾਊਸਫੁੱਲ ਜਾ ਰਹੇ ਨੇ ਕੱਲ੍ਹ ਵੀ ਦੇਖਿਆ ਸੀ ਤੇ ਕਾਫੀ ਹਾਊਸਫੁੱਲ ਜਾ ਰਹੇ ਨੇ ਅਗਰ ਤੁਸੀਂ ਮੂਵੀ ਨਹੀਂ ਦੇਖੀ ਤਾਂ ਤੁਸੀਂ ਜਾ ਕੇ ਅਸ਼ਕੇ ਮੂਵੀ ਵੀ ਦੇਖ ਸਕਦੇ ਅਮਰਿੰਦਰ ਗਿੱਲ ਹੁਣਾਂ ਦੀ ਮਿਸਟਰ ਐਂਡ ਮਿਸਿਸ 420 ਰਿਟਰਨ ਇੱਕ ਉਹਦੇ ਵਿੱਚ ਸੌਂਗ ਸੀ ਜੀ ਰਣਜੀਤ ਬਾਵੇ ਹੁਣਾਂ ਦਾ ਉਹ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਲਓ ਜੀ ਲਾਲੀ ਭਾਜੀ ਤੁਹਾਨੂੰ ਯਾਦ ਕਰਦੇ ਆਪਣੇ ਇਸ ਗੀਤ ਦੇ ਵਿੱਚ ਤੇ ਨਾਲ ਨਾਲ ਰਣਜੀਤ ਬਾਵੇ ਹੁਣਾਂ ਦਾ ਕਾਫੀ ਲੰਮੇ ਸਮੇਂ ਬਾਅਦ ਜਿਹੜਾ ਗੀਤ ਹੈ ਤੇ ਸਾਡੇ ਵੀਰ ਗੁਰਦੇਵ ਜੀ ਹਨ ਟੈਕਸੀ ਦਾ ਬਿਜ਼ਨਸ ਕਰਦੇ ਨੇ ਤੇ ਨਾਲ ਨਾਲ ਸੋਕਰ ਦੇ ਬਹੁਤ ਵਧੀਆ ਪਲੇਅਰ ਨੇ ਜੀ ਉਹਨਾਂ ਨੂੰ ਵੀ ਜਿਹੜਾ ਡਰਾਈਵਰਾਂ ਵਾਲੇ ਗੀਤ ਬੜੇ ਪਸੰਦ ਨੇ ਉਹਨਾਂ ਲਈ ਵੀ ਡਰਾਈਵਰਾਂ ਵਾਲਾ ਗੀਤ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਪਰ ਉਸ ਤੋਂ ਪਹਿਲਾਂ ਚੰਨ ਵਰਗੀ ਮਿਸਟਰ ਐਂਡ ਮਿਸਿਸ 420 ਰਿਟਰਨ ਦੇ ਵਿੱਚੋਂ ਗੀਤ ਰਣਜੀਤ ਬਾਵੇ ਹੁਣਾਂ ਦੀ ਆਵਾਜ਼ ਦੇ ਵਿੱਚ
ਸਾਡਾ ਪਿੰਡ ਘੁੰਮਿਆ ਹੋ
ਕਿਸੇ ਨੇ ਘੁਮਾਇਆ ਹੀ ਨਹੀਂ
ਜੇ ਤੁਸੀਂ ਕਹੋ ਤਾਂ ਘੁਮਾ ਦਿੰਦੇ ਹਾਂ ਜੀ
ਮੇਰਾ ਹੋ ਗਿਆ ਜੇ ਮੇਲ ਗੋਰੀਏ ਸਭੇ ਜੋੜੀਆਂ ਨੂੰ ਕਰ ਦਾਂਗੇ ਫੇਲ ਗੋਰੀਏ ਇੱਕੋ ਹੀ ਪਰਾਤ ਵਿੱਚ ਸੁੱਟ ਮੁੰਦੀਆਂ ਖੇਡਣੀਆਂ ਤੇਰੇ ਨਾਲ ਖੇਲ ਗੋਰੀਏ ਤੇਰੇ ਅੱਗੇ ਇੱਕੋ ਅੱਡੇ ਮਾਰਦੇ ਕੁੜੀਏ ਤੇਰੇ ਅੱਗੇ ਇੱਕੋ ਅੱਡੇ ਮਾਰਦੇ ਕੁੜੀਏ ਚੱਲ ਸਾਡੇ ਵੇੜਿਆਂ ਦਾ ਧੰਨ ਬਣ ਜਾ ਉਹ ਮਾਪੇ ਕਹਿੰਦੇ ਨੂੰ ਲੈਣੀ ਚੰਨ ਵਰਗੀ
Productions. आज ही संपर्क करो पाल प्रोडक्शंस 36 रेड साउथ रोड पापा टोय टोय ऑकलैंड कॉल टुडे 2776939
लो जी जिथे गीत संगीत दा सिलसिला चल रहा गल्ला बता चल रही ते ਫਿਲਮਾਂ ਬਾਰੇ ਜਾਣਕਾਰੀ ਦਿੱਤੀ ਜੀ ਨਾਲ ਨਾਲ ਤੁਹਾਡੇ ਨਾਲ ਅਸੀਂ ਸਾਂਝੀ ਪਾਉਂਦੇ ਚੱਲਦੇ ਹਾਂ ਹਰ ਇੱਕ ਗੱਲਬਾਤ ਜਿਹੜੀ ਤੁਸੀਂ ਸਾਡੇ ਕੋਲ ਸੁਣਨਾ ਚਾਹੁੰਦੇ ਹੋ ਤੇ ਜਿਸ ਤਰ੍ਹਾਂ ਫਰਮਾਇਸ਼ਾਂ ਦੇ ਜਿਹੜੇ ਲਿਸਟ ਸੀ ਉਹਨਾਂ ਵਿੱਚੋਂ ਇੱਕ ਗੀਤ ਦੀ ਜਿਹੜੀ ਫਰਮਾਇਸ਼ ਉਹ ਰਹਿ ਗਈ ਹੈ ਇਸ ਤੋਂ ਇਲਾਵਾ ਸਾਡੇ ਕੋਲ 15 ਮਿੰਟ ਬਾਕੀ ਨੇ ਜੀ ਤੇ ਉਸ ਦੇ ਵਿੱਚ ਹਜੇ ਨਿਊਜ਼ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਖਾਸ ਕਰਕੇ ਪੰਜਾਬ ਦੀ ਤੇ ਤੁਹਾਡੇ ਕੋਲ ਵੀ ਕੋਈ ਗੱਲਬਾਤ ਹੈਗੀ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੀ ਲਓ ਜੀ ਫਿਰ ਇੱਦਾਂ ਕਰਦੇ ਹਾਂ ਆਪਾਂ ਜਿਹੜੀ ਪੰਜਾਬ ਦੀ ਨਿਊਜ਼ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਤੇ ਉਸ ਤੋਂ ਬਾਅਦ ਜਿਹੜੀ ਸਾਡੇ ਕੋਲ ਇੱਕ ਫਰਮਾਇਸ਼ ਰਹਿੰਦੀ ਕੀਤੀ ਉਹ ਵੀ ਪੂਰੇ ਕਰਦੇ ਚੱਲਾਂਗੇ। ਦੇਖਦੇ ਹਾਂ ਜੀ ਪਰਮਿੰਦਰ ਭਾਅ ਜੀ ਕੀ ਕਰ ਰਹੇ ਨੇ ਪੰਜਾਬ ਬਾਰੇ ਅਤੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਉਹਦੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਰੇਡੀਓ ਸਪਾਈਸ ਦੀ ਪੂਰੀ ਟੀਮ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਪਰਮਵੀਰ ਬਾਠ ਉਹਨਾਂ ਦੀ ਪੰਜਾਬ ਸਟੂਡੀਓ ਜਲੰਧਰ ਸਟੂਡੀਓ ਤੋਂ ਖਬਰਸਾਰ ਪਹੁੰਚਦੀ ਹੈ, ਫਿਰ ਲੋਕਲ ਨਿਊਜ਼ ਹੁੰਦੀ ਹੈ ਅਤੇ ਫਿਰ ਦੁਬਾਰਾ ਜਿਹੜੀ ਪੰਜਾਬ ਦੀ ਨਿਊਜ਼ ਪਹੁੰਚਦੀ ਹੈ।
ਕੇਵਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਸ਼ੁੱਕਰਵਾਰ 10 ਅਗਸਤ 2018 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਉਣ ਮਹੀਨੇ ਦੀ 26 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ ਅਤੇ ਉੱਧਰ ਫਰੰਟਲਾਈਨ ਰੇਡੀਓ ਕੈਨੇਡਾ ਦੇ ਨਾਲ ਨਾਲ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਕਿ ਜਿੱਥੇ ਵਾਰ ਵਾਰ ਡੋਨਲਡ ਟਰੰਪ ਇਸ ਗੱਲ ਨੂੰ ਲੈ ਕੇ ਚਰਚਾ 'ਚ ਰਹੇ ਨੇ ਕਿ ਉਹ ਅਮਰੀਕਾ ਦੇ ਵਿੱਚ ਰਹਿੰਦੇ ਗੈਰ ਕਾਨੂੰਨੀ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦੇਣਗੇ। ਇਸ ਦੇ ਮੱਦੇਨਜ਼ਰ ਅਮਰੀਕਾ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ 'ਚ ਰਹਿ ਰਹੇ ਨਜਾਇਜ਼ ਪ੍ਰਵਾਸੀਆਂ ਦੇ ਵਿੱਚੋਂ ਭਾਰਤੀਆਂ ਦੀ ਨਿਸ਼ਾਨਦੇਹੀ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ ਅਮਰੀਕਾ 'ਚ 21,000 ਦੇ ਕਰੀਬ ਭਾਰਤੀ ਨਾਗਰਿਕ ਅਜਿਹੇ ਨੇ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਪਿਛਲੇ ਸਾਲ ਜਾਂ ਉਸ ਤੋਂ ਵੀ ਪਹਿਲਾਂ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਅਤੇ ਉਹ ਇੱਥੇ ਹਾਲੇ ਵੀ ਰਹਿ ਰਹੇ ਨੇ। ਭਾਵੇਂ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲ ਨਸ਼ਰ ਕੀਤੀ ਗਈ ਹੈ ਕਿ ਬੀਤੇ 3 ਮਹੀਨਿਆਂ ਦੇ ਵਿੱਚ 1567 ਭਾਰਤੀਆਂ ਨੇ ਅਮਰੀਕਾ ਛੱਡ ਦਿੱਤਾ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇਸ ਦੇ ਵਿੱਚੋਂ ਵੱਡੀ ਗਿਣਤੀ ਪੰਜਾਬ ਤੋਂ ਆਏ ਨਜਾਇਜ਼ ਪ੍ਰਵਾਸੀਆਂ ਦੀ ਦੱਸੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਕਈ ਹਾਲੇ ਵੀ ਅਮਰੀਕਾ ਦੀ ਓਰਗਨ ਸਟੇਟ ਦੇ ਵਿੱਚ ਅਣਮਨੁੱਖੀ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਆਪਣੀ ਸਜ਼ਾ ਕੱਟ ਰਹੇ ਨੇ। ਤੇ ਇੱਕ ਨੇਤਾ ਦੇਸ਼ ਦਾ ਨਾਮ ਤੁਹਾਨੂੰ ਵਾਰ ਵਾਰ ਯਾਦ ਕਰਾਉਣਾ ਪਵੇਗਾ, ਨਾਮ ਹੈ ਜੀ ਉਹਨਾਂ ਦਾ ਬਲਵੰਤ ਸਿੰਘ ਰਾਮਵਾਲੀਆ। ਤੁਹਾਨੂੰ ਯਾਦ ਹੋਣਾ ਕਿ ਅਕਾਲੀ ਦਲ ਵੱਲੋਂ ਜਿੱਥੇ ਉਹ ਇਸ ਗੱਲ ਦੀ ਨਿਸ਼ਾਨਦੇਹੀ ਕਰਨ ਗਏ ਸਨ ਕਿ ਜੇਕਰ ਉੱਤਰ ਪ੍ਰਦੇਸ਼ ਦੇ ਵਿੱਚ ਅਕਾਲੀ ਦਲ ਆਪਣੀਆਂ ਸ਼ਾਖਾਵਾਂ ਖੋਲ੍ਹੇਗਾ ਤੇ ਉੱਥੇ ਫਿਰ ਕਿੰਜ ਇਲੈਕਸ਼ਨ ਲੜਾਈ ਜਾਵੇਗੀ ਤੇ ਲੇਕਿਨ ਉੱਥੇ ਜਾ ਕੇ ਉਹ ਮੰਤਰੀ ਜਾਂ ਜੇਲ੍ਹ ਮੰਤਰੀ ਬਣ ਗਏ ਸਨ। ਸੋ ਸਰਦਾਰ ਰਾਮਵਾਲੀਆ ਨੂੰ ਹੁਣ ਇੱਕ ਵਾਰ ਫਿਰ ਚਰਚਾ ਦੇ ਵਿੱਚ ਦੇਖਿਆ ਜਾ ਰਿਹਾ ਜਦੋਂ ਕਿ ਸਮਾਜਵਾਦੀ ਪਾਰਟੀ ਨੇ ਉਹਨਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦਾ ਇੰਚਾਰਜ ਥਾਪ ਦਿੱਤਾ ਹੈ। ਬੀਤੇ ਕੱਲ੍ਹ ਉਹਨਾਂ ਨੇ ਆਪਣੇ ਰਵਾਇਤੀ ਅੰਦਾਜ਼ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਆਖੀ ਕਿ ਪੰਜਾਬ ਦੇ ਵਿੱਚ ਖੜਮਸਤੀਆਂ ਵਾਲੀ ਰਾਜਨੀਤੀ ਹੋ ਰਹੀ ਹੈ ਤੇ ਨਾਲ ਨਾਲ ਇਹ ਵੀ ਖ਼ਬਰ ਮਿਲ ਰਹੀ ਹੈ ਕਿ ਹੁਸ਼ਿਆਰਪੁਰ ਸ਼ਹਿਰ ਤੋਂ 5 ਕਿਲੋਮੀਟਰ ਦੀ ਦੂਰ 'ਤੇ ਬਾਲ ਸੁਧਾਰ ਘਰ ਬਣਾਇਆ ਹੋਇਆ। ਰਾਮ ਕਲੋਨੀ ਕੈਂਪ ਵਿੱਚ ਸਥਿਤ ਇਸ ਬਾਲ ਸੁਧਾਰ ਘਰ ਦੇ ਵਿੱਚੋਂ ਬਾਥਰੂਮ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਫਰਾਰ ਹੋਏ 4 ਕੈਦੀਆਂ ਵਿੱਚੋਂ ਹਾਲੇ ਵੀ ਕਿਸੇ ਦਾ ਕੋਈ ਸੁਰਾਗ ਸਰਕਾਰ ਨੂੰ ਨਹੀਂ ਮਿਲ ਸਕਿਆ। ਤੇ ਉੱਧਰ ਬੀਤੇ ਕੱਲ੍ਹ ਤੁਹਾਡੇ ਨਾਲ ਅਸੀਂ ਖ਼ਬਰ ਸਾਂਝੀ ਕੀਤੀ ਸੀ ਕਿ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਉੱਤੇ ਪਟਿਆਲਾ ਪੁਲਿਸ ਵੱਲੋਂ ਤਸ਼ੱਦਦ ਅਤੇ ਅਣਮਨੁੱਖੀ ਵਤੀਰਿਆਂ ਦੀ ਵਜ੍ਹਾ ਦੇ ਨਾਲ ਰਜਿੰਦਰਾ ਹੌਸਪੀਟਲ ਦੇ ਵਿੱਚ ਜ਼ਖਮੀ ਹੋਏ ਇਹਨਾਂ ਸਿੱਖ ਨੌਜਵਾਨਾਂ ਨੂੰ ਮਿਲਣ ਦੇ ਲਈ ਜਿੱਥੇ ਵੱਖ ਵੱਖ ਰਾਜਨੀਤਿਕ ਲੀਡਰ ਜਾ ਰਹੇ ਨੇ ਉੱਥੇ ਬੀਤੇ ਕੱਲ੍ਹ ਉਨ੍ਹਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਅਤੇ ਨਾਲ ਨਾਲ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਅਤੇ ਨਾਲ ਨਾਲ ਸਨੌਰ ਹਲਕੇ ਤੋਂ MLA ਜਨਾਬ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੁਲਾਕਾਤ ਕੀਤੀ। ਪੰਥਕ ਹਲਕਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਰਹੀ ਕਿ ਇਸ ਵਤੀਰੇ ਨੂੰ ਲੈ ਕੇ ਪਟਿਆਲਾ ਦੇ SSP ਸਰਦਾਰ ਮਨਦੀਪ ਸਿੰਘ ਸਿੱਧੂ ਜਾਂ ਫਿਰ ਸਬੰਧਤ ਅਧਿਕਾਰੀਆਂ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੋਈ ਨਾ ਕੋਈ ਸਖ਼ਤ ਕਦਮ ਚੁੱਕੇ ਜਾਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਤੇ ਹੁਣ ਸਵੱਛ ਪੰਜਾਬ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਨੇ ਇੱਕ ਅਜਿਹੀ ਸਕੀਮ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਕਿਚਨ ਗਾਰਡਨ ਦੀ ਤਰਬੀਅਤ ਦੇ ਹਿਸਾਬ ਦੇ ਨਾਲ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਸਕੀਮ ਦੇ ਵਾਸਤੇ ਵਿਦਿਆਰਥੀ ਅਤੇ ਅਧਿਆਪਕ ਰਲ ਮਿਲ ਕੇ ਇਸ ਤਰ੍ਹਾਂ ਦੇ ਬਾਗ ਬਗੀਚੇ ਦੀ ਦੇਖ ਰੇਖ ਕਰਨਗੇ ਅਤੇ ਜਿੱਥੇ ਮਿਡ ਡੇ ਮੀਲ ਸਕੀਮ ਦੇ ਵਿੱਚ ਇਹਨਾਂ ਸਬਜ਼ੀਆਂ ਨੂੰ ਵਰਤਿਆ ਜਾਵੇਗਾ ਉੱਥੇ ਇਹਨਾਂ ਦੇ ਵੱਧ ਜਾਣ ਦੀ ਸੂਰਤ ਵਿੱਚ ਵਿਦਿਆਰਥੀ ਆਪਣੇ ਘਰਾਂ ਨੂੰ ਵੀ ਇਹ ਸਬਜ਼ੀਆਂ ਨੂੰ ਲਿਜਾ ਸਕਣਗੇ। ਤੇ ਉਹਦੇ ਨਾਲ ਨਾਲ ਦੁਖਦਾਈ ਖ਼ਬਰ ਮਿਲ ਰਹੀ ਹੈ ਕਿ ਵਣ ਵਿਭਾਗ ਦੇ ਹੁਣ ਤੱਕ ਗੁੰਮਸ਼ੁਦਾ ਚੱਲ ਰਹੇ ਜੰਗਲਾਤ ਮਹਿਕਮੇ ਦੇ ਅਧਿਕਾਰੀ ਨੂੰ ਖੜਕਾਂ ਦੇ ਲਾਗੇ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦੀ ਮ੍ਰਿਤਕ ਸਰੀਰ ਨੂੰ ਪੁਲਿਸ ਵੱਲੋਂ ਬੀਤੇ ਕੱਲ੍ਹ ਬਰਾਮਦ ਕਰ ਲਿਆ ਗਿਆ। ਖ਼ਬਰਾਂ ਹੋਰ ਵੀ ਲੇਕਿਨ ਜਸਵਿੰਦਰ ਹੁਣਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗੇ ਕਿ ਸ਼ਾਈਨਿੰਗ ਇੰਡੀਆ ਦੇ ਨਾਂ ਤੇ ਹੁਣ ਤੱਕ ਰਾਜਨੀਤੀ ਬਹੁਤ ਹੋਈ ਲੇਕਿਨ ਲਿਖਣ ਵਾਲਾ ਨੇ ਆਪਣੇ ਅੰਦਾਜ਼ ਦੇ ਵਿੱਚ ਇਹ ਲਿਖਿਆ ਕਿ ਪੌਣ ਨਾਲੋਂ ਤੇਜ਼ ਰੱਥ ਉੱਤੇ ਹੈ ਇੰਡੀਆ ਜਾ ਰਿਹਾ, ਪੌਣ ਨਾਲੋਂ ਤੇਜ਼ ਰੱਥ ਉੱਤੇ ਹੈ ਇੰਡੀਆ ਜਾ ਰਿਹਾ, ਧੂੜ ਵਿੱਚ ਗੱਡੇ ਤੇ ਪਿੱਛੇ ਆ ਰਿਹਾ ਹਿੰਦੁਸਤਾਨ। ਪਰਮਿੰਦਰ ਦੇ ਇਜਾਜ਼ਤ, ਸ਼ੁਕਰ ਹੈ ਕਿ ਸ਼ੁੱਕਰਵਾਰ ਹੈ।
ਇੱਕ ਗੱਲ ਬੜੀ ਵਧੀਆ ਲੱਗਦੀ ਮੈਨੂੰ ਪਰਮਿੰਦਰ ਹੋਣਾ ਦੀ, ਜਦੋਂ ਸ਼ੇਰੋ ਸ਼ਾਇਰੀ ਦੇ ਨਾਲ ਜਿਹੜੀ ਖਬਰਸਾਰ ਹੈ ਉਹਨੂੰ ਖਤਮ ਕਰਦੇ ਨੇ ਤੇ ਕੋਈ ਨਾ ਕੋਈ ਨਵਾਂ ਜਿਹੜਾ ਗੱਲਬਾਤ ਹਮੇਸ਼ਾ ਸਾਡੇ ਨਾਲ ਸਾਂਝੀ ਕਰਦੇ ਨੇ ਸੋ ਸ਼ੁਕਰੀਆ ਜੀ ਤੇ ਸ਼ੁਕਰ ਹੈ ਕਿ ਸ਼ੁੱਕਰਵਾਰ ਹੈ ਸ਼ੁੱਕਰਵਾਰ ਹਮੇਸ਼ਾ ਸ਼ੁਕਰੀਆ ਦੇ ਨਾਲ ਅਸੀਂ ਇਹਨੂੰ ਆਪਣਾ ਜਿਹੜਾ ਵੀਕਐਂਡ ਦੀ ਆਮਦ ਹੁੰਦੀ ਹੈ ਉਹਨੂੰ ਲੈ ਕੇ ਆਉਂਦੇ ਹਾਂ ਅਤੇ ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਵੀਕਐਂਡ ਹੈ ਬਹੁਤ ਵਧੀਆ ਹੋਵੇ ਅਤੇ ਉੱਧਰ ਇੱਕ ਗੱਲ ਕਰ ਰਹੇ ਸੀ ਸਾਡੇ ਵੀਰ ਗੋਲਡੀ ਧਾਲੀਵਾਲ ਜੀ ਮਿਰਜ਼ਾ ਨਹੀਂ ਹੰਕਾਰ ਸੀ ਪੁੱਛਦਾ ਸਾਹਿਬਾਂ ਤੇਰੇ ਵੀਰ ਕਿੱਥੇ ਹੈ ਮਿਰਜ਼ਾ ਨਹੀਂ ਹੰਕਾਰ ਸੀ ਪੁੱਛਦਾ ਸਾਹਿਬਾਂ ਤੇਰੇ ਵੀਰ ਕਿੱਥੇ ਹੈ ਜੰਡ ਹੇਠਾਂ ਉਹਦੀ ਗੋਦ 'ਚ ਸੁੱਤਾ ਭੁੱਲ ਗਿਆ ਅਕਲ ਅਤੇ ਜ਼ਮੀਰ ਕਿੱਥੇ ਹੈ ਖਾਲੀ ਤਰਕਸ਼ ਖਾਣ ਨੂੰ ਆਵੇ ਦਸ ਤਲਵਾਰ ਅਤੇ ਤੀਰ ਕਿੱਥੇ ਹੈ ਆਣ ਭਰਾਵਾਂ ਕਰੀ ਚੜ੍ਹਾਈ ਢੂੰਡੇ ਹੁਣ ਤਕਦੀਰ ਕਿੱਥੇ ਹੈ ਖਾਲੀ ਹੱਥ ਤੱਕ ਮੌਤ ਨੇ ਪੁੱਛਿਆ ਦੱਸ ਹੁਣ ਤੇਰਾ ਪੀਰ ਕਿੱਥੇ ਹੈ ਰੁੱਲ ਗਿਆ ਅੰਤ ਨੂੰ ਏਦਾਂ ਵੱਢਿਆ ਲੱਭਿਆ ਨਹੀਂ ਸਰੀਰ ਕਿੱਥੇ ਹੈ ਸੋ ਯਾਰ ਗੱਲਬਾਤ ਹੈਗੀ ਆ ਮੈਂ ਹਮੇਸ਼ਾ ਕਹਿੰਦਾ ਜੀ ਗੋਲਡੀ ਜੀ ਇੱਦਾਂ ਲਿਖਦੇ ਰਿਹਾ ਕਰੋ ਅਤੇ ਸਾਡਾ ਵੀ ਦਿਲ ਲੱਗਿਆ ਰਹਿੰਦਾ ਅਤੇ ਪੜ੍ਹਨ ਨੂੰ ਵੀ ਮਜ਼ਾ ਆਉਂਦਾ ਜਦੋਂ ਤੁੱਕਬੰਦੀ ਵਧੀਆ ਕੀਤੀ ਹੋਵੇ ਤਾਂ ਸ਼ੁਕਰੀਆ ਜੀ ਇੱਕ ਵਾਰੀ ਫਿਰ ਗੋਲਡੀ ਜੀ ਅਤੇ ਨਾਲ ਨਾਲ ਹੀ ਆਪਾਂ ਫਿਰ ਮਿਰਜ਼ੇ ਦੀ ਗੱਲ ਹੋਈ ਹੈ ਅਤੇ ਮਿਰਜ਼ੇ ਦਾ ਗੀਤ ਵੀ ਚਲਾਉਣਾ ਚਾਹੀਦਾ ਦੇਖੋ ਜੀ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਸਾਂਝਾ ਜਿਹਾ ਅਤੇ ਮਿਕਸ ਆ ਅਤੇ ਹਰ ਇੱਕ ਅਸੀਂ ਜਿਹੜੀ ਫਰਮਾਇਸ਼ ਆ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੁਰਿੰਦਰ ਸ਼ਿੰਦੇ ਦੀ ਆਵਾਜ਼ ਦੇ ਵਿੱਚ ਬਾਏ ਐਮ ਸੀ ਦਾ ਸੌਂਗ ਮਿਰਜ਼ਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅਤੇ ਫਿਰ ਉਸ ਤੋਂ ਥੋੜ੍ਹੀ ਦੇਰ ਬਾਅਦ ਤੁਹਾਡੇ ਤੋਂ ਲਵਾਂਗੇ ਇਜਾਜ਼ਤ
ਮਿਰਜ਼ੇ ਨੇ ਫਿਰ ਮਰਨਾ ਕੀ ਸੀ ਜੇ ਹੁੰਦੀ ਮਜਬੂਰੀ ਨਾ ਕੌਣ ਕਰਿੰਦਾ ਯਾਦ ਸੱਸੀ ਨੂੰ ਜੇ ਥਲ ਵਿੱਚ ਹੁੰਦੀ ਪੂਰੀ ਨਾ ਇਸ਼ਕ ਨੇ ਯਾਰੋ ਮਰ ਜਾਣਾ ਸੀ ਜੇ ਆਸ਼ਿਕ ਚੜ੍ਹਦੇ ਸੂਲੀ ਨਾ ਜੇ ਘੱਟ ਉਹ ਨਹੀਂ ਸੀ ਤੇ ਘੱਟ ਅੱਜ ਵੀ ਨਹੀਂ
degrees my body burn my mind
see how I've been all it
ਕਿਆ ਬਾਤ ਹੈ ਜੀ ਮਿਰਜ਼ਾ ਰੀਮਿਕਸ ਤੇ ਐਮ ਸੀ ਬਾਏ ਐਮ ਸੀ ਨੂੰ ਜਿਹੜਾ ਮਿਊਜ਼ਿਕ ਦਿੱਤਾ ਗਿਆ ਦੇਖੋ ਜੀ ਜਿਹੜਾ ਸਮਾਂ ਹੈ ਆਪਣੀ ਰਫ਼ਤਾਰ ਚੱਲ ਰਿਹਾ ਪਰ ਮੈਨੂੰ ਇੱਕ ਗੱਲ ਯਾਦ ਆ ਗਈ ਇੱਕ ਗੀਤ ਮੇਰੇ ਜੇਨ 'ਚ ਆਇਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਰਾਜ ਕਾਕੜੇ ਦਾ ਲਿਖਿਆ ਹੋਇਆ ਉਹ ਗੀਤ ਜਦੋਂ ਦਲਜੀਤ ਦੋਸਾਂਝ ਨੇ ਨਵਾਂ ਨਵਾਂ ਗਾਉਣਾ ਸ਼ੁਰੂ ਕੀਤਾ ਸੀਗਾ ਅਤੇ ਕਾਫ਼ੀ ਵਧੀਆ ਗੀਤ ਚੱਲਿਆ ਸੀ ਔਰ ਡੀ ਜੇ ਦੇ ਵਿੱਚ ਵੀ ਕਾਫ਼ੀ ਲੋਕਾਂ ਨੇ ਉਸਨੂੰ ਪਸੰਦ ਕੀਤਾ ਸਾਡੇ ਵੀਰ ਬੱਬੀ ਜੀ ਹਨ ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਅਤੇ ਲੇਟ ਫੋਨ ਆਇਆ ਕੋਈ ਗੱਲ ਨਹੀਂ ਜੀ ਤੁਹਾਡੀ ਹਾਜ਼ਰੀ ਜ਼ਰੂਰ ਲਵਾਈ ਹੈ ਸ਼ੁਕਰੀਆ ਤੁਸੀਂ ਕਾਲ ਕੀਤੀ ਅਤੇ ਹਮੇਸ਼ਾ ਉਮੀਦ ਕਰਦੇ ਹਾਂ ਸਾਨੂੰ ਇੱਦਾਂ ਤੁਸੀਂ ਕਾਲ ਕਰਦੇ ਰਹੋਗੇ ਗੱਲ ਕਰ ਰਹੇ ਸੀ ਦਲਜੀਤ ਦੋਸਾਂਝ ਹੋਣਾ ਦੀ ਅਤੇ ਇਹ ਗੀਤ ਜਿਹੜਾ ਰਾਜ ਕਾਕੜੇ ਦਾ ਲਿਖਿਆ ਹੋਇਆ ਸੀਗਾ ਔਰ ਇਹਨੂੰ ਤਕਰੀਬਨ ਮੇਰੇ ਹਿਸਾਬ ਨਾਲ ਦਸ ਕੁ ਸਾਲ ਅੱਠ ਸਾਲ ਤੋਂ ਉੱਪਰ ਹੋ ਗਏ ਜੀ ਸੋ ਔਰ ਕਾਫ਼ੀ ਜਿਹੜੀ ਐਲਬਮ ਸੀਗੀ ਇਹ ਇਸ਼ਕ ਹੋ ਗਿਆ ਉਹਦੇ ਵਿੱਚ ਟੀਸਰੀ ਦੇ ਉਹਨਾਂ ਨੇ ਇਹ ਐਲਬਮ ਦੇ ਵਿੱਚ ਗੀਤ ਪਾਇਆ ਸੀਗਾ ਡਾਕਾ ਤਾਂ ਨਹੀਂ ਮਾਰਿਆ ਬਹੁਤ ਵਧੀਆ ਗੀਤ ਜਿਹੜਾ ਚੱਲਿਆ ਅਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਅੱਜ ਉਹ ਮੇਰੀ ਐਕਚੁਲੀ ਅੱਖਾਂ ਦੇ ਸਾਹਮਣੇ ਆ ਗਿਆ ਜਦੋਂ ਮੈਨੂੰ ਸਰਚ ਮਾਰਿਆ ਸੀਗਾ ਦਲਜੀਤ ਦੋਸਾਂਝ ਦੇ ਨਾਂ 'ਤੇ ਅਤੇ ਮੈਂ ਕਿਹਾ ਨਹੀਂ ਅੱਜ ਥੋੜ੍ਹੀਆਂ ਜਿਹੀਆਂ ਯਾਦਾਂ ਜਿਹੜੀਆਂ ਪੁਰਾਣੀਆਂ ਉਹ ਤਾਜ਼ਾ ਕਰਦੇ ਹਾਂ ਅਤੇ ਅੱਜ ਗੈਰ ਹਾਜ਼ਰੀ ਲਾ ਦਿੰਦੇ ਜੀ ਨਾਲ ਨਾਲ ਸ਼ਰਨ ਆਰ ਜੇ ਸ਼ਰਨ ਹੈ ਬੱਬੀ ਭਾਅ ਜੀ ਆਰ ਜੇ ਸ਼ਰਨ ਕਹਿੰਦੇ ਆ ਅਤੇ ਉਹ ਕਿਤੇ ਬਿਜ਼ੀ ਹੋ ਗਿਆ ਕੋਈ ਗੱਲ ਨਹੀਂ ਅਤੇ ਅਗਲੇ ਹਫ਼ਤੇ ਉਹਨਾਂ ਦੀ ਜਿਹੜੀ ਹਾਜ਼ਰੀ ਆਪਾਂ ਜ਼ਰੂਰ ਆਪਣੇ ਇਸ ਪ੍ਰੋਗਰਾਮ 'ਚ ਲਾਵਾਂਗੇ ਅਤੇ ਅੱਜ ਦੀ ਜਿਹੜੀ ਗੈਰ ਹਾਜ਼ਰੀ ਤੁਸੀਂ ਮਨਜ਼ੂਰ ਕਰ ਲਿਓ ਲਓ ਜੀ ਸੁਣਦੇ ਆ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਇਹ ਗੀਤ ਅਤੇ ਫਿਰ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਲਓ ਜੀ ਹੁਣ ਤਾਂ ਕੰਪਲੇਨਾਂ ਵੀ ਆਉਣ ਲੱਗ ਪਈਆਂ, ਕਹਿੰਦੇ ਜੀ ਪ੍ਰੀਤੋ ਭੱਜ ਗਈ ਅੱਜ ਤੇ ਉਹਨੂੰ ਮਨਾ ਕੇ ਲੈ ਕੇ ਆਓ। ਲਓ ਜੀ ਤੁਹਾਡੀ ਅਰਜ਼, ਤੁਹਾਡੀ ਜਿਹੜੀ ਫਰਮਾਇਸ਼ ਆ, ਕੋਸ਼ਿਸ਼ ਕਰਾਂਗੇ ਕਿ ਪ੍ਰੀਤੋ ਨੂੰ ਅਗਲੇ ਹਫ਼ਤੇ ਮਨਾ ਕੇ ਨਾਲ ਲੈ ਕੇ ਆਵਾਂਗੇ ਜੀ। ਪ੍ਰੀਤੋ ਨਹੀਂ ਭੱਜਣ ਦਿੰਦੇ ਕਿਉਂਕਿ ਨੋਕ ਚੋਕ ਘਰ ਚੱਲਦੀ ਰਹਿੰਦੀ ਆ, ਲੜਾਈਆਂ ਦੇ ਮਾਮਲੇ 'ਚ ਇੱਦਾਂ ਥੋੜ੍ਹੀ ਕਿ ਘਰ ਛੱਡ ਕੇ ਚਲੇ ਜਾਈਦਾ। ਸੋ ਪ੍ਰੀਤੋ ਜ਼ਰੂਰ ਅਗਲੇ ਹਫ਼ਤੇ ਤੁਹਾਡੇ ਨਾਲ ਹਾਜ਼ਰ ਹੋ ਜਾਏਗੀ ਜੀ, ਚਿੰਤਾ ਨਾ ਕਰੋ। ਅਤੇ ਪ੍ਰੀਤੋ ਅੱਜ ਗੁਆਂਢੀਆਂ ਨੂੰ ਮਿਲਣ ਗਈ ਹੈ, ਕੋਈ ਗੱਲ ਨਹੀਂ ਜੀ। ਉਹ ਮਨਾ ਕੀਤਾ ਸੀ ਵੀ ਗੁਆਂਢੀਆਂ ਨਾਲ ਗੱਲਬਾਤ ਨਹੀਂ ਕਰਨੀ, ਪਰ ਚੱਲ ਗਈ। ਚਲੋ ਕੋਈ ਗੱਲ ਨਹੀਂ, ਅਤੇ ਅਗਲੇ ਹਫ਼ਤੇ ਜ਼ਰੂਰ ਤੁਹਾਡੇ ਨਾਲ ਪ੍ਰੀਤੋ ਨੂੰ ਲੈ ਕੇ ਹਾਜ਼ਰ ਹੋਵਾਂਗੇ। ਲਓ ਜੀ ਇੱਥੇ ਦਿਓ ਇਜਾਜ਼ਤ। ਪ੍ਰੋਗਰਾਮ ਕਰਦਿਆਂ ਕਾਫ਼ੀ ਗਲਤੀਆਂ ਕੀਤੀਆਂ ਹੋਣਗੀਆਂ, ਅਤੇ ਇਮੀਗ੍ਰੇਸ਼ਨ ਬਾਰੇ ਅਗਰ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪ੍ਰੋਫੈਸ਼ਨਲ ਵੀਜ਼ਾ ਸਲਿਊਸ਼ਨ ਹੋਬਸਨ ਸਟਰੀਟ 'ਤੇ ਹਨ, ਇੰਦਰਪਾਲ ਜੀ, ਉਹਨਾਂ ਨੂੰ ਤੁਸੀਂ ਫੋਨ 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਹੋਰ ਵੀ ਅਗਰ ਜਾਣਕਾਰੀ ਲੈਣੀ ਹੋਵੇ ਜਾਂ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਕੁਐਸਚਨ ਹੋਵੇ ਤਾਂ ਸਾਡਾ ਜਿਹੜਾ ਫੋਨ ਨੰਬਰ ਹੈ 8158100। ਅਗਲੇ ਹਫ਼ਤੇ ਤੁਸੀਂ ਆਪਣੇ ਜਿਹੜੇ ਗੀਤ ਸੰਗੀਤ ਦੇ ਸਿਲਸਿਲੇ ਦੌਰਾਨ ਜਿਹੜੇ ਸਵਾਲ ਨੇ ਉਹ ਪੁੱਛ ਸਕਦੇ ਹੋ, ਅਤੇ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਅਗਲੇ ਹਫ਼ਤੇ ਵੀ ਇੱਕ ਵਾਰੀ ਫਿਰ ਇੰਦਰ ਉਹਨਾਂ ਨੂੰ ਔਨ ਏਅਰ ਲਿਆ ਕੇ ਜਿਹੜੀ ਗੱਲਬਾਤ ਹੈ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇ। ਸੋ ਕਾਫ਼ੀ ਗਲਤੀਆਂ ਕੀਤੀਆਂ ਹੋਣਾ ਜੀ, ਆਪਣਾ ਖਿਆਲ ਰੱਖਣਾ। ਵੀਕਐਂਡ ਤੁਹਾਡੇ ਲਈ ਬਹੁਤ ਵਧੀਆ ਹੋਵੇ, ਬੱਚਿਆਂ ਦੇ ਨਾਲ ਤੁਸੀਂ ਇੰਜੋਏ ਕਰਿਓ ਜੀ। ਅਤੇ ਲਾਸਟ ਐਟਲੀਸਟ ਸਾਡੇ ਵੀਰ ਹੈਂਡਰਸਨ ਤੋਂ ਹਨ, ਉਹਨਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਉਹਨਾਂ ਨੇ ਗੀਤ ਸੁਣਨਾ ਚਾਹਿਆ ਜੀ, ਨਨਕਾਣਾ ਫਿਲਮ ਦੇ ਵਿੱਚੋਂ ਕਿਵੇਂ ਕਰਾਂਗੇ ਗੁਜ਼ਾਰਾ, ਗੁਰਦਾਸ ਮਾਨ ਹੁਣਾਂ ਦੀ ਆਵਾਜ਼ ਦੇ ਵਿੱਚ ਲਾਸਟ ਗੀਤ ਹੈ ਜੀ ਅੱਜ ਦੇ ਪ੍ਰੋਗਰਾਮ ਦਾ। ਅਤੇ ਤੁਸੀਂ ਗੀਤ ਕਰੋ ਇੰਜੋਏ, ਅਤੇ ਮੈਨੂੰ ਦਿਓ ਇੱਥੇ ਛੁੱਟੀਆਂ ਜੀ। ਅਤੇ ਸਤਿ ਸ਼੍ਰੀ ਅਕਾਲ, ਰੱਬ ਰਾਖਾ। ਕਰਾਂਗੇ ਗੁਜ਼ਾਰਾ ਕਿਵੇਂ ਕਰਾਂਗੇ ਗੁਜ਼ਾਰਾ।